ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਡ ਤੋਂ ਮਿੰਟੂ ਬਰਾ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਦਿਲ ਵਾਲੀ ਗੱਲ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਅੱਜ ਦਿਨ ਐਤਵਾਰ 11 ਜੂਨ 2017 ਦੀ ਸੁਬਾਹ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਜੀ 9:02 ਘੜੀ ਦੇ ਉੱਤੇ ਹੋ ਗਏ ਨੇ ਤੇ ਦਿਨ ਐਤਵਾਰ ਹੈ ਤੇ ਆਪ ਸਭ ਦਾ ਸਵਾਗਤ ਜੀ ਆਇਆਂ ਨੂੰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਓ ਰਲੀਏ ਰਲ ਕੇ ਸਾਰੇ ਅਰਦਾਸ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਐਡਲੇਡ ਦੇ ਵਿਚ 8:32 ਹੋ ਚੁੱਕੇ ਨੇ ਪਰਥ ਦੇ ਵਿਚ ਸੁਬਾਹ ਦੇ 7:02 ਭਾਰਤ ਦੇ ਵਿਚ 4:32 ਤੜਕੇ ਦੇ ਵੱਡਾ ਤੜਕਾ ਡੁਬਈ ਦੇ ਵਿਚ 3:02 ਉਪਰ ਹੋ ਗਏ ਨੇ ਅੱਧੀ ਰਾਤ ਨੂੰ ਮਾਫ਼ ਕਰਨਾ ਅੱਧੀ ਰਾਤ ਹੋਈ ਹੈ ਲੰਡਨ ਦੇ ਵਿਚ ਔਰ ਨਿਊਯਾਰਕ ਦੇ ਵਿਚ ਸ਼ਾਮ ਦੇ 7:02 ਨੇ ਔਰ ਵੈਨਕੂਵਰ ਦੇ ਵਿਚ ਸ਼ਾਮ ਦੇ 4:02 ਹੋਏ ਨੇ ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਮਿੰਟੂ ਬਰਾੜ ਜੀ ਸਾਡੇ ਨਾਲ ਸ਼ਾਮਲ ਹੋਣਗੇ ਗ੍ਰਿਫਿਤ ਤੋਂ ਅਮਰਦੀਪ ਕੌਰ ਵੀ ਗ੍ਰਿਫਿਤ ਤੋਂ ਸ਼ਾਮਲ ਹੋਣਗੇ ਤੇ ਇਧਰ ਮੇਰੇ ਨਾਲ ਅੱਜ ਲਾਈਵ ਸਟੂਡੀਓ ਤੋਂ ਹਾਜ਼ਰ ਨੇ ਅਮਰੀਕ ਫਲੋਰਾ ਭਾਜੀ ਸਤਿ ਸ੍ਰੀ ਅਕਾਲ ਅਮਰੀਕ ਸਿੰਘ ਜੀ ਗੁੱਡ ਮਾਰਨਿੰਗ
ਸਤਿ ਸ੍ਰੀ ਅਕਾਲ ਅਮਦੀਪ ਤੇ ਸਤਿ ਸ੍ਰੀ ਅਕਾਲ ਸਾਰੇ ਹਰਮਨ ਰੇਡੀਓ ਦੇ ਲਿਸਨਰਸ ਨੂੰ ਜਿਹੜੇ ਇਸ ਵੇਲੇ ਦੇਸ਼ਾਂ ਦੇ ਵਿਦੇਸ਼ਾਂ ਵਿਚ ਇਸ ਪ੍ਰੋਗਰਾਮ ਨੂੰ ਸੁਣ ਰਹੇ ਆ ਇੰਜੋਏ ਕਰ ਰਹੇ ਆ ਤੇ ਜਿਹੜੇ ਸਾਡੇ ਲਿਸਨਰ ਇਸ ਵੇਲੇ ਐਡਲੇਡ ਦੇ ਵਿਚ ਹਨ ਸ਼ਹੀਦੀ ਟੂਰਨਾਮੈਂਟ ਨੂੰ ਦੇਖ ਰਹੇ ਗ੍ਰਿਫਿਤ ਸੋਰੀ ਗ੍ਰਿਫਿਤ ਵਿਚ ਹਨ ਉਨ੍ਹਾਂ ਨੂੰ ਵੀ ਸਤਿ ਸ੍ਰੀ ਅਕਾਲ ਉਨ੍ਹਾਂ ਦਾ ਦਿਨ ਅੱਜ ਬਹੁਤ ਚੰਗਾ ਲੰਘੇਗਾ ਮੈਨੂੰ ਐਡਲੇਡ ਦੀ ਯਾਦ ਇਸ ਲਈ ਅਮਨਦੀਪ ਆ ਗਏ ਕਿ ਉਥੇ ਦੀਆਂ ਇੰਨੀਆਂ ਖੇਡਾਂ ਸੀਆਂ ਬਹੁਤ ਹੀ ਆਰਗੇਨਾਈਜ਼ ਸੀਆਂ ਉਹ ਦਿਲ ਦੇ ਵਿਚ ਹਾਲੇ ਵੀ ਬਸੀਆਂ ਹੋਈਆਂ ਜਦੋਂ ਵੀ ਕੋਈ ਖੇਡ ਮੇਲਾ ਹੁੰਦਾ ਹੈ ਤਾਂ ਐਡਲੇਡ ਦਾ ਨਾਂ ਮੂੰਹ ਚੋਂ ਆਪਣੇ ਆਪ ਨਿਕਲ ਜਾਂਦਾ ਹੈ ਇਸ ਲਈ ਮੈਂ ਸੋਰੀ ਫੀਲ ਕਰਦਾ ਕਿ ਗ੍ਰਿਫਿਤ ਦੀਆਂ ਖੇਡਾਂ ਨੂੰ ਮੈਂ ਐਡਲੇਡ ਦੀਆਂ ਖੇਡਾਂ ਕਹਿ ਦਿੱਤਾ ਲੇਕਿਨ ਗ੍ਰਿਫਿਤ ਵਿਚ ਵੀ ਠੀਕ ਠਾਕ ਖੇਡਾਂ ਹੋ ਰਹੀਆਂ ਉਥੇ ਵੀ ਜਿਹੜੇ ਸਾਡੇ ਦਰਸ਼ਕ ਆਨੰਦ ਮਾਣ ਰਹੇ ਆ ਜੀ ਅਮਨਦੀਪ
ਹਾਂਜੀ ਹੁਣੇ ਹੁਣੇ ਫੋਨ ਤੇ ਗੱਲ ਹੋਈ ਸੀ ਮਿੰਟੂ ਬਰਾੜ ਹੋਣਾ ਦੇ ਨਾਲ ਕਾਫੀ ਵਧੀਆ ਦਿਨ ਅੱਜ ਚੜਿਆ ਮੌਸਮ ਬਿਲਕੁਲ ਸਾਫ਼ ਹੈ ਧੁੱਪ ਖਿੜੇਗੀ ਅੱਜ ਤੇ ਤਕਦੀਰ ਸਿੰਘ ਹੁਣਾਂ ਦਾ ਵੀ ਫੋਨ ਆਇਆ ਸੀ ਜੀ ਰਾਹ ਦੇ ਵਿਚ ਚੱਲੇ ਹੋਏ ਸਨ ਹੋਰ ਵੀ ਸੱਜਣ ਮਿੱਤਰ ਤੁਰੇ ਹੋਏ ਨੇ ਤੇ ਵਾਰਨਿੰਗ ਇਹੀ ਹੈ ਸਾਰਿਆਂ ਨੂੰ ਕਿ ਬਹੁਤ ਭਾਰੀ ਪੁਲਿਸ ਜਿਹੜੀ ਪ੍ਰੈਜੈਂਸ ਦਿਖਾਈ ਜਾ ਰਹੀ ਹੈ ਸੜਕਾਂ ਦੇ ਉੱਤੇ ਉਹ ਸਿਰਫ ਸਿੱਖ ਖੇਡਾਂ ਕਰਕੇ ਜਾਂ ਗ੍ਰਿਫਤ ਖੇਡਾਂ ਕਰਕੇ ਨਹੀਂ ਵੈਸੇ ਵੀ ਲੌਂਗ ਵੀਕਐਂਡ ਦੇ ਉੱਤੇ ਕਾਫੀ ਮੁਸਤੈਦੀ ਵਰਤਣੀ ਪੈਂਦੀ ਆ ਖਾਸ ਕਰਕੇ ਜਦੋਂ ਪਤਾ ਹੋਵੇ ਕਿ ਜਿਹੜੀਆਂ ਸੰਗਤਾਂ ਨੇ ਜਾਂ ਜਿਹੜੇ ਡਰਾਈਵਰ ਨੇ ਉਹ ਡਰਾਈਵਿੰਗ ਕਰ ਰਹੇ ਨੇ ਇਕ ਖਾਸ ਇਲਾਕੇ ਵੱਲ ਨੂੰ ਹੁਣ ਸਾਰਿਆਂ ਨੂੰ ਪਤਾ ਹੈ ਕਿ ਗ੍ਰਿਫਤ ਖੇਡਾਂ ਹੋ ਰਹੀਆਂ ਨੇ ਸੋ ਉਧਰ ਨੂੰ ਜਾ ਰਹੇ ਹੋਣਗੇ ਸੋ ਪੁਲਿਸ ਦੀ ਪ੍ਰੈਜੈਂਸ ਜਿਹੜੀ ਆ ਉਹਨਾਂ ਸੜਕਾਂ ਦੇ ਉੱਤੇ ਜ਼ਿਆਦਾ ਬਣਦੀ ਵੀ ਆ ਟੈਕਨੀਕਲੀ ਬਣਦੀ ਵੀ ਆ ਕਿਉਂਕਿ ਸੇਫਟੀ ਮਸਟ ਹੈ ਸੋ ਇਸ ਕਰਕੇ 50 ਦੇ ਜ਼ੋਨ 40 ਦੇ ਜ਼ੋਨ ਤੇ 60 ਤੇ 100 ਦੇ ਕਿਰਪਾ ਕਰਕੇ ਧਿਆਨ ਰੱਖਣਾ ਕਈ ਵਾਰੀ ਸ਼ਹਿਰ ਵੜਦਿਆਂ ਨੂੰ ਇਕਦਮ 40 ਦੀ ਸਪੀਡ ਹੋ ਜਾਂਦੀ ਜਾਂ 50 ਦੀ ਸਪੀਡ ਹੋ ਜਾਂਦੀ ਹੈ ਸੋ ਉਥੇ ਜ਼ਿਆਦਾ ਚਾਂਸ ਹੁੰਦੇ ਨੇ ਫਾਈਨ ਹੋਣ ਦੇ ਤੇ ਉਧਰ ਗ੍ਰਿਫਤ ਦੀ ਆਪਾਂ ਕੱਲ ਗੱਲ ਦੱਸੀ ਚੁੱਕੇ ਹਾਂ ਕਿ ਸਾਰੇ ਪਾਰਕਿੰਗ ਵਗੈਰਾ ਦਾ ਕਾਫੀ ਖਿਆਲ ਰੱਖਣ ਸੋ ਆਪਣੇ ਸਰੋਤਿਆਂ ਨੂੰ ਪੁੱਛਦੇ ਹਾਂ ਕਿ ਕਿਸ ਤਰ੍ਹਾਂ ਤੁਹਾਡਾ ਦਿਨ ਚੜਿਆ ਸਾਡੇ ਨਾਲ ਸਾਂਝ ਪਾਓ ਈਮੇਲ ਦੇ ਜ਼ਰੀਏ ਟੈਲੀਗ੍ਰਾਮ ਦੇ ਜ਼ਰੀਏ ਟੈਲੀਗ੍ਰਾਮ ਭੇਜੋ ਤੇ ਦੱਸੋ ਕਿ ਕਿਸ ਤਰ੍ਹਾਂ ਚੱਲ ਰਿਹਾ ਦਿਨ ਤੁਹਾਡਾ ਅੱਜ ਤੇ ਸਾਡੇ ਨਾਲ ਦਲਜੀਤ ਸਿੰਘ ਮਹਿਤਾ ਚੌਂਕ ਵੀ ਜੁੜੇ ਨੇ ਮਹਿੰਦਰ ਸਿੰਘ ਹੰਸ ਬਰੈਂਪਟਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਹੀ ਸਤਿ ਸ੍ਰੀ ਅਕਾਲ ਮਹਿੰਦਰ ਜੀ, ਕੀ ਹਾਲ ਚਾਲ ਹੈ? ਤੇ ਕਪੂਰ ਜਗਜੀਤ ਸਿੰਘ ਬਹੁਤ ਦੇਰ ਬਾਅਦ ਜੁੜਦੇ ਨੇ, ਜੁੜਦੇ ਤਾਂ ਮਤਲਬ ਸਾਡੇ ਨਾਲ ਹਮੇਸ਼ਾ ਹੀ ਨੇ, ਪਰ ਮੈਸੇਜ ਕਦੇ ਕਦੇ ਭੇਜਦੇ ਨੇ। ਇਨ੍ਹਾਂ ਨੇ ਮੈਸੇਜ ਹੀ ਭੇਜਿਆ ਸੀ ਸਾਨੂੰ ਤਕਰੀਬਨ ਡੇਢ ਘੰਟਾ ਪਹਿਲਾਂ, ਦੋ ਘੰਟੇ ਪਹਿਲਾਂ, ਤੇ ਇਹ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ, ਤੁਹਾਡਾ ਨਹੀਂ ਨਹੀਂ ਸਾਡਾ ਹਰਮਨ ਰੇਡੀਓ। ਮੈਂ ਕੀਨੀ ਏਅਰਪੋਰਟ ਦੇ ਲਾਊਂਜ ਦੇ ਵਿਚ ਬੈਠਾ ਹੋਇਆ ਇੰਜੋਏ ਕਰ ਰਿਹਾ, 12 ਵਜੇ ਨੇ ਮਿਡ ਨਾਈਟ ਦੇ ਇੱਥੇ, ਤੇ ਸ਼ਬਦ ਦਾ ਆਨੰਦ ਲੈ ਰਹੇ ਹਾਂ, ਤੇ ਮੇਰੀ ਨੈਕਸਟ ਫਲਾਈ 7 ਘੰਟੇ ਬਾਅਦ ਹੈ, ਤੇ ਲੋਨਲੀਨੈਸ ਦੂਰ ਕਰ ਦਿੰਦੇ ਆ ਜੀ। ਆਪ ਸਭ ਨੂੰ ਵਧਾਈ ਹੈ ਜੀ ਇਸ ਗੱਲ ਦੀ। ਅਮਰੀਕ ਜੀ, ਤੁਸੀਂ ਕਿਉਂ ਹੱਸ ਰਹੇ ਹੋ?
ਜੀ ਅਮਰਦੀਪ, ਮੈਂ ਇਸ ਲਈ ਹੱਸ ਰਿਹਾ ਕਿ ਮੈਨੂੰ ਵੀ ਬਹੁਤ ਚੰਗਾ ਲੱਗਦਾ ਜਿਸ ਵੇਲੇ ਤੁਸੀਂ ਕਿਸੇ ਇੰਟਰਨੈਸ਼ਨਲ ਏਅਰਪੋਰਟ ਤੇ ਬੈਠੇ ਹੁੰਦੇ ਆ, ਤੇ ਤੁਹਾਨੂੰ ਕਾਫੀ ਸਮਾਂ ਤੁਹਾਨੂੰ ਵੇਟ ਕਰਨਾ ਪੈਂਦਾ ਹੈ ਉੱਥੇ, ਜਿੱਦਾਂ 7-8 ਘੰਟੇ ਜਿੱਦਾਂ ਇਹ ਵੇਟ ਕਰ ਰਹੇ ਆ, ਉਸ ਵੇਲੇ ਜਿਹੜੀ ਖੁਸ਼ੀ ਤੁਹਾਨੂੰ ਪੰਜਾਬੀ ਰੇਡੀਓ ਸੁਣ ਕੇ ਜਾਂ ਹਰਮਨ ਰੇਡੀਓ ਸੁਣ ਕੇ ਮਹਿਸੂਸ ਹੁੰਦੀ ਹੈ, ਉਹਦਾ ਵਰਣਨ ਤਾਂ ਸ਼ਬਦਾਂ ਵਿਚ ਨਹੀਂ ਕੀਤਾ ਜਾ ਸਕਦਾ। ਬਹੁਤ ਚੰਗਾ ਲੱਗਦਾ ਹੈ ਕਿਉਂਕਿ ਟਾਈਮ ਡਿਫਰੈਂਸ ਵੀ ਹੁੰਦਾ ਹੈ, ਉਹਦੇ ਅਨੁਸਾਰ ਤੁਸੀਂ ਪ੍ਰੋਗਰਾਮ ਸੁਣਦੇ ਹੋ, ਈਵਨ ਦਿਲ ਵਾਲੀ ਗੱਲ ਜਾਂ ਹੋਰ ਵੀ, ਕਈ ਵਾਰ ਤੁਸੀਂ ਗਾਣੇ ਵੀ ਬਹੁਤ ਚੰਗੇ ਲੱਗਦੇ ਆ, ਤੇ ਸਮਾਂ ਪਤਾ ਨਹੀਂ ਲੱਗਦਾ 2-3 ਘੰਟੇ 4 ਘੰਟੇ ਕਿੱਥੇ ਜਾਂਦਾ। ਤਾਂ ਮੈਂ ਇਸ ਲਈ ਹੱਸ ਰਿਹਾ ਸੀ ਕਿ ਬਹੁਤ ਸੋਹਣਾ ਮਹਿਸੂਸ ਹੁੰਦਾ ਉਸ ਵੇਲੇ, ਤੇ ਜਿਸ ਵੇਲੇ ਤੁਹਾਡੇ ਦਿਲ ਦੇ ਵਿਚ ਕੋਈ ਇੱਦਾਂ ਦੀ ਗੱਲ ਆਉਂਦੀ ਹੈ ਜਿਹੜੀ ਤੁਹਾਨੂੰ ਚੰਗਾਪਣ ਦਵੇ, ਤੇ ਜਿਹੜਾ ਮੁਸਕਰਾਹਟ ਤੁਹਾਡੇ ਚਿਹਰੇ ਤੇ ਆਪਣੇ ਆਪ ਆ ਜਾਂਦੀ ਹੈ। ਮੈਂ ਇਸ ਲਈ ਹੱਸ ਰਿਹਾ ਸੀ ਤੇ ਮੈਂ ਆਪਣੇ ਆਪ ਨੂੰ ਕਿਸੇ ਏਅਰਪੋਰਟ ਤੇ ਬੈਠਾ ਮਹਿਸੂਸ ਕਰ ਰਿਹਾ ਸੀ ਤੇ ਇੰਜੋਏ ਕਰ ਰਿਹਾ ਸੀ ਕਿ ਉਹ ਹਰਮਨ ਰੇਡੀਓ ਸੁਣ ਕੇ ਕਿੱਦਾਂ ਉੱਥੇ ਲੱਗਦਾ ਹੋਏਗਾ। ਤੇ ਇੱਕ ਮਨਦੀਪ, ਮੈਂ ਗੱਲ ਆਪਣੇ ਸ਼੍ਰੋਮਣੀ ਜਿਹੜੇ ਸਾਡੇ ਸਰੋਤੇ ਹਨ ਉਨ੍ਹਾਂ ਬਾਰੇ ਵੀ ਕਰਾਂਗਾ, ਕਿਉਂਕਿ ਮੈਂ ਦੇਖ ਰਿਹਾ ਕਿ ਕਈ ਹਫ਼ਤਿਆਂ ਤੋਂ ਲਗਾਤਾਰ ਇੱਕ ਦਾ ਦੋ ਜਿਹੜੇ ਮੈਸੇਜ ਪਹਿਲਿਆਂ ਦੇ ਵਿਚ ਹੀ ਸਾਡੇ ਬ੍ਰੈਂਪਟਨ ਤੋਂ ਜਿਹੜੇ ਸੱਜਣ ਹਨ ਮਹਿੰਦਰ ਸਿੰਘ ਹੰਸ, ਉਨ੍ਹਾਂ ਦਾ ਫੋਨ ਸਾਨੂੰ ਆਉਂਦਾ ਹੈ ਜਾਂ ਉਨ੍ਹਾਂ ਦੀ ਈਮੇਲ ਆਉਂਦੀ ਹੈ ਤੇ ਉਹ ਫੀਡਬੈਕ ਸਾਨੂੰ ਦਿੰਦੇ ਹਨ, ਤੇ ਉਹ ਵੀ ਵਧਾਈ ਦੇ ਪਾਤਰ ਹਨ ਤੇ ਪ੍ਰੋਗਰਾਮ ਨੂੰ ਸੁਣਦੇ ਆ, ਤੇ ਕੈਨੇਡਾ ਬਾਰੇ ਦੱਸਣ ਕਿ ਬ੍ਰੈਂਪਟਨ ਕਿੱਦਾਂ ਦਾ ਹੈ, ਉਹਦੇ ਬਾਰੇ ਵੀ ਜਗਿਆਸਾ ਥੋੜੀ ਜਿਹੀ ਹੈ।
ਤੁਸੀਂ ਮਿਸ ਕਰ ਗਏ ਵੈਸੇ, ਸਾਨੂੰ ਮਿਲੇ ਸੀਗੇ।
ਅੱਛਾ ਜੀ,
ਜੇ ਤੁਸੀਂ ਸਾਡੇ ਨਾਲ ਜਾਂਦੇ ਨਾ ਪਿਛਲੇ ਸਾਲ ਤੇ ਮਹਿੰਦਰ ਸਿੰਘ ਹੰਸ ਹੁਣੀ ਬਹੁਤ ਸਮਾਂ ਕੱਢਿਆ ਸਾਡੇ ਲਈ।
ਅੱਛਾ ਜੀ,
ਤੇ ਇਜ਼ ਰੀਅਲੀ ਰੀਅਲੀ ਵੈਰੀ ਨਾਈਸ ਪਰਸਨ, ਤੇ ਬਾਕੀ ਸਾਰੇ ਮਤਲਬ ਆਪਣੇ ਜਸਪ੍ਰੀਤ ਬੈਂਸ ਭਾਜੀ ਅਮਰੀਕਾ ਤੋਂ ਆਏ ਸੀ ਸਾਨੂੰ ਮਿਲਣ।
ਅੱਛਾ ਜੀ,
ਤੇ ਹੋਰ ਵੀ ਬਹੁਤ ਸੱਜਣ ਨੇ। ਤੁਸੀਂ ਜਿਹੜੇ ਸ਼੍ਰੋਮਣੀ ਦਾ ਨਾਂ ਲਿਆ ਨਾ, ਮੈਂ ਤੁਸੀਂ SGPC ਤਾਂ ਨੀ ਬਣਾਉਣ ਲੱਗੇ?
ਨਹੀਂ ਅਮਨਦੀਪ, ਅਸੀਂ ਰੇਡੀਓ ਤੇ SGPC ਕੀ ਬਣਾਉਣੀ ਆ, ਉਹ ਪਹਿਲੀ ਜਿਹੜੀ SGPC ਹੈ ਉਹੀ ਸਹੀ ਸਲਾਮਤ ਰਹੇ ਤੇ ਉਹੀ ਆਪਣੇ ਕੰਮ ਠੀਕ ਠਾਕ ਕਰਦੀ ਰਹੇ। ਤੇ ਸ਼੍ਰੋਮਣੀ ਤਾਂ ਇਸ ਲਈ ਕਿਹਾ ਕਿ ਇਹ ਸਾਡੇ ਲਗਾਤਾਰ ਸਾਡੇ ਨਾਲ ਜੁੜਦੇ ਆ, ਵੈਸੇ ਤਾਂ ਸਾਡੇ ਸਾਰੇ ਸਰੋਤੇ ਜਿਹੜੇ ਹਰਮਨ ਰੇਡੀਓ ਦੇ ਆ ਦੇਸ਼ਾਂ ਦੇ ਵਿਦੇਸ਼ਾਂ ਵਿਚ ਸਾਨੂੰ ਸੁਣਦੇ ਆ, ਕਈ ਵਾਰ ਈਮੇਲ ਵੀ ਨਹੀਂ ਕਰਦੇ, ਗੁਪਤ ਰੂਪ ਵਿਚ ਸੁਣਦੇ ਆ, ਉਹ ਵੀ ਸਾਡੇ ਸ਼੍ਰੋਮਣੀ ਸਰੋਤੇ ਆ। ਲੇਕਿਨ ਜਿਹੜੇ ਸਾਡੇ ਸਰੋਤੇ ਸਾਨੂੰ ਹਮੇਸ਼ਾ ਈਮੇਲ ਦੇ ਦੁਆਰਾ ਫੀਡਬੈਕ ਦਿੰਦੇ ਆ, ਅਸੀਂ ਉਨ੍ਹਾਂ ਨੂੰ ਖੁੱਲੇ ਤੌਰ ਤੇ ਵਧੀਆ ਸਰੋਤੇ ਕਹਿ ਦਿੰਦੇ ਆ, ਤੇ ਬਾਕੀ ਸਰੋਤੇ ਮਾਇੰਡ ਨਾ ਕਰਨ, ਉਹ ਵੀ ਸਾਡੇ ਸ਼੍ਰੋਮਣੀ ਸਰੋਤੇ ਹਨ, ਸਾਰੇ ਸਾਡੇ ਸਰੋਤੇ ਆ, ਉਹ ਸਾਡੇ ਸ਼੍ਰੋਮਣੀ ਸਰੋਤੇ ਹੁੰਦੇ।
ਦਲਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਨੇ ਸਵੇਰੇ ਸਵੇਰੇ ਮੈਸੇਜ ਭੇਜਤਾ ਸੀ।
ਅੱਛਾ ਜੀ,
ਉਹ ਗੁਰਬਾਣੀ ਪ੍ਰੋਗਰਾਮ ਦਾ ਸੰਚਾਲਨ ਕਰਦੇ ਨੇ।
ਹਾਂਜੀ ਹਾਂਜੀ,
ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਰੀਸ ਕਰਨੀ ਕੋਈ ਮਾੜੀ ਗੱਲ ਨਹੀਂ,
ਠੀਕ ਹੈ ਜੀ,
ਪਰ ਕਰੋ ਕਿਸੇ ਚੰਗੇ ਬੰਦੇ ਦੀ,
ਠੀਕ ਹੈ ਜੀ। ਅਮਨਦੀਪ, ਇਹ ਇੱਥੇ ਮੈਨੂੰ ਇੱਕ ਤਰ੍ਹਾਂ ਇੱਕ ਨਾ ਜਿੱਦਾਂ ਤੁਸੀਂ ਕਹਿੰਦੇ ਚੰਗੇ ਬੰਦੇ ਦੀ ਰੀਸ ਕਰੋ, ਪਹਿਲਾਂ ਤਾਂ ਚੰਗਾ ਬੰਦਾ ਆਈਡੈਂਟੀਫਾਈ ਕਿੱਦਾਂ ਕਰਨਾ? ਕਈ ਵਾਰੀ ਗਲਤ ਬੰਦਾ ਹੀ ਚੰਗਾ ਲੱਗਦਾ,
ਉਹ ਬਹੁਤ ਸੌਖਾ ਜੀ, ਤੁਹਾਡੇ ਸਾਹਮਣੇ ਬੈਠਾ ਤਾਂ ਹੈ ਕਿ ਚੰਗਾ
ਬੰਦਾ। ਪਿਛਲੇ 11-12 ਸਾਲਾਂ ਤੋਂ ਅਮਨਦੀਪ ਤੁਹਾਡੀ ਰੀਸ ਤਾਂ ਕਰਦੇ ਆ ਰਹੇ ਆ, ਤੇ ਚੰਗਾ ਵੀ ਬਹੁਤ ਲੱਗਦਾ, ਬਹੁਤ ਚੰਗੀਆਂ ਗੱਲਾਂ ਸੁਣੀਆਂ ਵੀ, ਕਈ ਜਿਹੜੀਆਂ ਗੱਲਾਂ ਜ਼ਿੰਦਗੀ ਚ ਕਰਨੀਆਂ ਚਾਹੁੰਦੇ ਸੀ ਉਹ ਕਰਨ ਨੂੰ ਮਿਲੀਆਂ।
ਬਹੁਤ ਬਹੁਤ ਧੰਨਵਾਦ ਅਮਰੀਕ ਜੀ, ਤੁਸੀਂ ਮੇਰੇ ਤੇ ਇੰਨਾ ਯਕੀਨ ਰੱਖਦੇ ਹੋ।
ਸਾਡੀ ਮੁਲਾਕਾਤ ਕਿੱਦਾਂ ਹੋਈ ਸੀ ਇਹਦੇ ਬਾਰੇ ਜਿੱਦਾਂ ਦੱਸ ਦਿਓ ਕਿ ਇੱਕ ਫੋਨ ਤੁਹਾਨੂੰ ਮੈਂ ਕੀਤਾ ਸੀ, ਮੈਨੂੰ ਸ਼ਾਇਦ ਨਵੰਬਰ ਜਾਂ ਅਕਤੂਬਰ 2005 ਦੀ ਗੱਲ ਆ, ਸ਼ਾਮ ਦੇ ਵੇਲੇ ਮੈਂ ਕਿਸੇ ਅਖਬਾਰ ਵਿਚ ਪੜਿਆ
ਜੁਲਾਈ
ਕਿ ਹਰਮਨ ਰੇਡੀਓ ਸਟਾਰਟ ਹੋ ਰਿਹਾ, ਤੇ ਮੇਰੇ ਜਦੋਂ ਮੈਂ ਆਸਟ੍ਰੇਲੀਆ ਵਿਚ ਆਇਆ ਤੇ ਮੇਰੇ ਮਨ ਦੇ ਵਿਚ ਸੀਗਾ ਕਿ ਕਿਸੇ ਨਾ ਕਿਸੇ ਰੇਡੀਓ ਦੇ ਦੁਆਰਾ ਕੰਮ ਕੀਤਾ ਜਾਵੇ, ਰੇਡੀਓ ਤੇ ਕੰਮ ਕੀਤਾ ਜਾਵੇ, ਮੈਂ ਟੋਲ ਰਿਹਾ ਸੀ ਤੇ ਹਰਮਨ ਰੇਡੀਓ ਦੇ ਰੂਪ ਵਿਚ ਮੈਨੂੰ ਇਹ ਮੌਕਾ ਮਿਲਿਆ, ਤੇ ਉਦੋਂ ਤੋਂ ਹੀ ਇਸ ਰੇਡੀਓ ਦੇ ਨਾਲ ਅਮਨਦੀਪ ਜੁੜੇ ਹੋਏ
ਜੀ। ਬਹੁਤ ਵਧੀਆ ਲੱਗਿਆ, ਤੇ ਖੈਰ ਆਪਾਂ ਪ੍ਰੋਗਰਾਮ ਅੱਗੇ ਤੋਰਦੇ ਆ। ਮਹਿੰਦਰ ਸਿੰਘ ਹੰਸ ਵੀ ਜਵਾਬ ਦੇ ਰਹੇ ਨੇ, ਜਗਤਾਰ ਗਿੱਲ ਭਾਜੀ ਆ ਗਏ ਨੇ, ਭਿੰਦਰ ਕਿਸ਼ਨਪੁਰੀਆ ਵੀ ਆ ਗਿਆ, ਤੇ ਰੁਪਿੰਦਰ ਸਿੰਘ ਗਿੱਲ ਮੈਲਬਨ ਵਾਲੇ ਵੀ ਆ ਗਏ ਨੇ, ਗੌਰਵ ਸ਼ਰਮਾ ਵੀ ਪ੍ਰੋਗਰਾਮ ਚ ਜੁਆਇਨ ਕਰ ਰਹੇ ਨੇ, ਸਾਰਿਆਂ ਦਾ ਸਵਾਗਤ ਹੈ, ਸਾਰਿਆਂ ਨੇ ਆਪਾਂ ਮੈਸੇਜ ਲੈਣੇ ਆ ਬਾਰੀ ਬਾਰੀ। ਤੇ ਇੱਕ ਧਾਰਮਿਕ ਗੀਤ ਦੀ ਗੱਲ ਫਰਮਾਇਸ਼ ਆਈ ਸੀ ਕਿ ਸ਼ੁਰੂ ਦੇ ਵਿਚ ਸਾਨੂੰ ਸੁਣਾ ਦਿਓ, ਤੇ ਆਪਾਂ ਸੁਣਾਵਾਂਗੇ ਅੱਜ। ਸ਼ਹੀਦੀ ਟੂਰਨਾਮੈਂਟ ਚੱਲ ਰਿਹਾ 21 ਤੇ ਸ਼ਹੀਦੀ ਮਹੀਨਾ ਵੀ ਚੱਲ ਰਿਹਾ, ਤੇ ਦੇਖੋ ਸਿੱਖ ਕੌਮ ਦੇ ਵਿਚ ਤਕਰੀਬਨ ਮੈਨੂੰ ਨਹੀਂ ਲੱਗਦਾ ਕੁਝ ਦਿਨ ਇਹੋ ਜਿਹਾ ਬਚਿਆ ਹੋਊਗਾ ਜਿੱਥੇ ਕੋਈ ਸ਼ਹੀਦੀ ਨਾ ਹੋਈ
ਹੋਵੇ
ਔਰ ਲੱਖਾਂ ਦੇ ਵਿੱਚ ਸ਼ਹੀਦੀਆਂ ਹੋਈਆਂ ਨੇ
ਜੀ
ਸੋ ਆਓ ਆਪਾਂ ਸਮੂਹ ਸ਼ਹੀਦਾਂ ਨੂੰ ਯਾਦ ਕਰਦੇ ਆ ਤੇ ਇੱਕ ਗੀਤ ਸੁਣਦੇ ਆ ਜੀ ਧਾਰਮਿਕ ਗੀਤ
ਜੀ
ਭਾਈ ਤਾਰੂ ਸਿੰਘ ਨਾਂ ਦੀ ਐਲਬਮ ਆਈ ਸੀ ਜੀ ਤੇ ਉਸ ਦੇ ਵਿਚੋਂ ਇਹ ਟਾਈਗਰ ਸਟਾਈਲ ਦਾ ਗੀਤ ਸੀ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਅਮਰੀਕ ਜੀ ਆਪਾਂ ਮੌਸਮ ਤੇ ਪਹਿਲਾਂ ਝਾਤੀ ਮਾਰ ਲਈਏ
ਜੀ ਜੀ
ਕਿ ਆਸ ਪਾਸ ਕੀ ਹੋ ਰਿਹਾ ਕੌਫ ਸਾਰਵਰ ਦੇ ਵਿਚ ਝੜੀ ਲੱਗੀ ਹੋਈ ਆ ਮੀਂਹ ਪੈ ਰਿਹਾ ਪਰ ਜਿਸ ਤਰ੍ਹਾਂ ਕੱਲ ਖਦਸ਼ਾ ਸੀ ਕਿ ਇੱਥੇ ਹੜ ਆ ਸਕਦੇ ਨੇ ਮੀਂਹ ਜ਼ਿਆਦਾ ਪੈ ਸਕਦਾ ਮੀਂਹ ਤਾਂ ਕਾਫ਼ੀ ਪਿਆ ਪਰ ਹੜਾਂ ਦੇ ਉੱਤੋਂ ਥੋੜਾ ਜਿਹਾ ਬਚਾਅ ਹੋ ਗਿਆ ਆ ਕਿਉਂਕਿ ਕੱਲ ਦੁਪਹਿਰ ਤੋਂ ਬਾਅਦ ਸਾਫ਼ ਹੋ ਗਿਆ ਸੀ ਤੇ ਹੁਣ ਦੁਬਾਰਾ ਫੇਰ ਮੀਂਹ ਲੱਗਾ ਆ ਤੇ ਹੁਣ ਇਹਦਾ ਕੋਈ ਪਤਾ ਨਹੀਂ ਹੈਗਾ ਮੌਸਮ ਦਾ ਤਾਂ ਕੋਈ ਗੱਲ ਨੀ ਜੀ, ਆਪਾਂ ਦੇਖਦੇ ਆ ਕਿ ਆਸ ਪਾਸ ਸਾਡੇ ਕੀ ਹੋ ਰਿਹਾ। ਮੌਸਮ ਆਪਾਂ ਕੌਫਸ ਹਾਰਬਰ ਤੋਂ ਹੀ ਸ਼ੁਰੂ ਕਰ ਲੈਂਦੇ ਆ। ਅੱਜ ਇੱਥੇ ਮੀਂਹ ਦੱਸਿਆ ਗਿਆ 18 ਡਿਗਰੀ, ਬ੍ਰਿਸਬਨ ਦੇ ਵਿਚ ਵੀ ਅੱਜ 22 ਡਿਗਰੀ ਦੱਸਿਆ ਗਿਆ ਮੀਂਹ ਦੇ ਨਾਲ, ਤੇ ਕੇਨਸ ਦੇ ਵਿਚ ਸ਼ਾਵਰ ਦੁਪਹਿਰ ਤੋਂ ਬਾਅਦ ਦੱਸੇ ਗਏ ਨੇ 25 ਡਿਗਰੀ, ਤੇ ਸਿਡਨੀ ਦੇ ਵਿਚ ਵੀ ਤੁਹਾਡੇ ਜੀ ਮੀਂਹ ਆ। ਸੋ ਪਿਛਲੇ ਇਕ ਹਫ਼ਤੇ ਤੋਂ ਮੀਂਹ ਪੈ ਰਿਹਾ। 20 ਡਿਗਰੀ ਕੈਨਬਰਾ ਦੇ ਵਿਚ, ਕੋਰਾ 0 ਤੋਂ 16 ਡਿਗਰੀ, ਕਾਫੀ ਠੰਡ ਹੈ। ਮੈਲਬਨ ਦੇ ਵਿਚ 4 ਤੋਂ 17 ਡਿਗਰੀ, ਤੇ ਐਡਰੇਡ ਦੇ ਵਿਚ 3 ਤੋਂ 17 ਡਿਗਰੀ ਤਾਪਮਾਨ ਹੈ। ਪਰਥ ਦੇ ਵਿਚ ਬੱਦਲਬਾਜੀ ਜ਼ਿਆਦਾ ਰਹੇਗੀ ਅੱਜ 24 ਡਿਗਰੀ, ਤੇ ਡਾਰਵਿਨ ਦੇ ਵਿਚ 31 ਡਿਗਰੀ ਤਾਪਮਾਨ ਰਹਿਣ ਦੀ ਉਮੀਦ ਹੈ ਜੀ ਅੱਜ ਵੱਧ ਤੋਂ ਵੱਧ। ਤੇ ਅੱਜ ਈਸਟ ਕੋਸਟ ਤਕਰੀਬਨ ਗਿੱਲਾ ਹੀ ਹੈ, ਸਿਡਨੀ, ਮੈਲਬਰਨ, ਬ੍ਰਿਸਬੇਨ ਤੇ ਕੌਫਸ ਹਾਰਬਰ। ਸੋ ਗ੍ਰਿਫਿਥ ਦੇ ਵਿਚ ਅੱਜ ਧੁੱਪ ਨਿਕਲੀ ਹੋਈ ਹੈ, ਮਿੰਟੂ ਬਰਾੜ ਹੋਣਾ ਨੇ ਕਨਫਰਮ ਕਰ ਦਿੱਤਾ ਸੀ। ਸੋ ਉਥੇ ਦਾ ਟੂਰਨਾਮੈਂਟ ਜਾਰੀ ਰਹੇਗਾ। ਚਲਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ 26 ਡਿਗਰੀ ਤਾਪਮਾਨ ਹੈ, ਤੇ ਦਿਨਾਂ ਨੂੰ ਅੱਜ 40 ਡਿਗਰੀ ਹੋਣ ਦੀ ਸੰਭਾਵਨਾ ਹੈ। ਪਿਛਲੇ ਹਫ਼ਤੇ ਰਾਹਤ ਮਿਲੀ ਸੀ ਮੀਂਹ ਤੋਂ ਬਾਅਦ, ਤੇ ਖੈਰ ਮਹੀਨਾ ਜੂਨ ਚੱਲ ਰਿਹਾ, ਸੋ ਗਰਮੀ ਤਾਂ ਸੁਭਾਵਿਕ ਤੌਰ ਤੇ ਹੋਣੀ ਹੈ। ਅਫੀਸ਼ੀਅਲ ਤੌਰ ਤੇ ਜੀ 28 ਜੂਨ ਤੋਂ ਲੈ ਕੇ 3 ਜੁਲਾਈ ਤੱਕ ਮੌਨਸੂਨ ਜਿਹੜੇ ਪੰਜਾਬ ਦੇ ਵਿਚ ਐਂਟਰ ਹੁੰਦੇ ਨੇ। ਸੋ ਇਹ ਜਿਹੜਾ ਮੀਂਹ ਸੀ, ਇਹ ਪਹਿਲਾ ਮੀਂਹ ਸੀ, ਇਹ ਮੌਨਸੂਨ ਵਾਲਾ ਮੀਂਹ ਨਹੀਂ ਸੀ। ਤੇ ਉਸ ਤੋਂ ਬਾਅਦ ਜੀ ਅਮਰੀਕ ਜੀ ਸੁਨੇਹੇ ਬਹੁਤ ਆਏ ਨੇ
ਜੀ, ਅਮਰੀਕ ਮੇਰੇ ਖਿਆਲ ਦੇ ਵਿਚ ਓਪਰੀ ਓਪਰੀ ਨਿਗਾਹ ਪਹਿਲਾਂ ਸੁਨੇਹਾ ਤੇ ਮਾਰ ਲਈਏ, ਫਿਰ ਤੁਸੀਂ ਡੀਪਲੀ ਸੁਨੇਹਾ ਨੂੰ ਐਨਾਲਿਸਿਸ ਉਹਦੀ ਕਰਿਓ, ਕਿੱਥੋਂ ਕਿੱਥੋਂ ਆਇਆ, ਕੀ ਕੀ ਉਹਨਾਂ ਨੇ ਲਿਖਿਆ।
ਹਾਂਜੀ, ਪਹਿਲਾਂ ਤਾਂ ਬਹੁਤ ਸੁਨੇਹਾ ਵਧੀਆ ਭੇਜਦੇ ਹੁੰਦੇ ਨੇ ਜਗਤਾਰ ਗਿੱਲ ਭਾਜੀ ਸਾਡੇ,
ਠੀਕ ਹੈ
ਜੀ। ਫੋਟੋ ਕਲੀ ਦੀ ਡਿੱਗੀ ਹੋਈ ਹੈ ਪਾਥ ਦੇ ਉੱਤੇ, ਇਹ ਫੋਟੋ ਮੈਂ ਸ਼ੇਅਰ ਕਰ ਚੁੱਕਾ ਆਪਣੀ ਐਪ ਦੇ ਵਿਚ। ਸੋ ਨਵੀਂ ਐਂਡਰਾਇਡ ਦੀ ਐਪ ਡਾਊਨਲੋਡ ਕਰਕੇ ਉਸ ਦੇ ਵਿਚ ਤੁਸੀਂ ਲਾਈਵ ਬਲੌਗ ਦੇਖ ਸਕਦੇ ਹੋ ਸਾਡਾ। ਵਕਤ ਹਰ ਵਕਤ ਨੂੰ ਬਦਲ ਦਿੰਦਾ ਹੈ, ਪਰ ਵਕਤ ਨੂੰ ਬਸ ਥੋੜਾ ਵਕਤ ਚਾਹੀਦਾ ਹੈ,
ਠੀਕ ਹੈ।
ਸ਼ੁਭ ਸਵੇਰ ਦੋਸਤੋ। ਇਹ ਕਈ ਵਾਰੀ ਅਸੀਂ ਇਹ ਲਾ ਲਈਦਾ ਨਾ ਵੀ ਇੱਕ ਪਲਕ ਝਪਕ ਕੇ ਹੀ ਕੰਮ ਠੀਕ ਹੋ ਜਾਏ,
ਹਾਂਜੀ
ਇੱਦਾਂ ਨਹੀਂ ਹੁੰਦਾ, ਉਹਨੂੰ ਵੀ ਵਕਤ ਚਾਹੀਦਾ ਹੁੰਦਾ, ਠੀਕ ਹੋ ਜਾਂਦਾ ਅਗਰ ਅਗਰ ਇੱਛਾ ਧਾਰ ਲਓ ਆਪਣੇ ਅੰਦਰ, ਠੀਕ ਹੋ ਜਾਂਦਾ, ਪਰ ਉਸ ਦੇ ਲਈ ਉਸ ਨੂੰ ਸਬਰ ਚਾਹੀਦਾ ਹੁੰਦਾ ਥੋੜਾ ਜਿਹਾ ਆਪਣੇ ਆਪ ਨੂੰ, ਵੀ ਠੀਕ ਹੋ ਜਾਏਗਾ ਪਰ ਹੁਣ ਇਹਨੂੰ ਟਾਈਮ ਲੱਗੇਗਾ, ਜਿਹੜਾ ਸੁਭਾਵਿਕ ਤੌਰ ਤੇ ਕੁਦਰਤੀ ਤੌਰ ਤੇ ਚਾਹੀਦਾ ਇਹਨੂੰ ਸਮਾਂ ਉਹ ਲੱਗੇਗਾ। ਸੋ ਬਹੁਤ ਵਧੀਆ ਸੁਨੇਹਾ ਭਾਜੀ ਹੁਣਾਂ ਨੇ ਸਾਡੇ ਨਾਲ ਸਾਂਝਾ ਕੀਤਾ। ਹਾਂਜੀ ਜਗਜੀਤ ਕਪੂਰ ਜੀ ਸਾਡੇ ਨਾਲ ਜੁੜੇ ਨੇ, ਉਹ ਵੀ ਕੀਨੀਆ ਦੇ ਏਅਰਪੋਰਟ ਤੇ ਬੈਠੇ ਨੇ, ਜਹਾਜ਼ ਦੀ ਵੇਟ ਕਰ ਰਹੇ। ਹਾਂਜੀ ਕਹਿੰਦੇ ਨੇ ਕਿ ਜਿਹੜਾ ਤੁਸੀਂ ਸ਼ਬਦ ਸੁਣਾਇਆ ਪਹਿਲਾਂ ਜੀ, ਇਹ ਕਬੀਰ ਸਾਹਿਬ ਜੀ ਦਾ ਸ਼ਾਇਦ, ਬਹੁਤਿਆਂ ਨੂੰ ਪਤਾ ਨਹੀਂ। ਹਾਂਜੀ ਬਿਲਕੁਲ ਜੀ, ਬਹੁਤ ਸਾਰੇ ਸਾਡੇ ਜਿਹੜੇ ਸਰੋਤੇ ਨੇ ਜਾਂ ਜਿਹੜੇ ਅਜੇ ਗੁਰਬਾਣੀ ਨਾਲ ਇੰਨੇ ਜ਼ਿਆਦਾ ਜੁੜੇ ਨੇ, ਉਨ੍ਹਾਂ ਨੂੰ ਪਤਾ ਨਹੀਂ ਇਹ ਸ਼ਬਦ ਜਿਹੜਾ ਅਸੀਂ ਬੋਲ ਸਨ ਇਹਦੇ, ਇਹ ਭਗਤ ਕਬੀਰ ਜੀ ਦੇ ਸਨ। ਤੇ ਕੱਲ ਵੀ ਮੈਂ ਵੈਸੇ ਸਾਂਝਾ ਕੀਤਾ ਸੀ, ਇਹ ਸ਼ਲੋਕ ਨੇ ਜੀ ਭਗਤ ਕਬੀਰ ਜੀ ਦੇ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡੇ ਸੂਰਮਾ ਅਬ ਜੂਜਣ ਕੋ ਦਾਓ, ਸੂਰਾ ਸੋ ਪਹਿਚਾਣੀਏ ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ। ਸੋ ਬਹੁਤ ਬਹੁਤ ਧੰਨਵਾਦ ਜੀ। ਪਾਲਾ ਕੋਬਰਮ ਵਾਲਾ ਵੀ ਆ ਗਿਆ ਜੀ, ਸਤਿ ਸ੍ਰੀ ਅਕਾਲ, ਬੁਲਾ ਰਹੇ ਨੇ। ਗ੍ਰਿਫਤ ਨੂੰ ਜਾ ਰਹੇ ਜੀ ਅੱਜ ਫੈਮਿਲੀ ਦੇ ਨਾਲ, ਨਾਲ ਨਾਲ ਹਰਮਨ ਰੇਡੀਓ ਇੰਜੋਏ ਕਰ ਰਹੇ ਆ, ਆਨੰਦ ਮਾਣੋ ਜੀ, ਨਜ਼ਾਰੇ ਲਓ ਤੇ ਪ੍ਰੋਗਰਾਮ ਚ ਜੁੜੇ ਰਹੋ। ਇੰਦਰਪਾਲ ਸਿੰਘ ਵੀ ਸਾਡੇ ਨਾਲ ਜੁੜ ਚੁੱਕੇ ਨੇ, ਸਤਿ ਸ੍ਰੀ ਅਕਾਲ, ਬੁਲਾ ਰਹੇ ਨੇ, ਕੀ ਹਾਲ ਚਾਲ ਹੈ, ਕਹਿੰਦਾ ਕਿਰਪਾ ਕਰਕੇ ਗੁਰਜੰਟ ਦਾ ਕੋਈ ਫੋਨ ਖੋ ਲਵੋ ਜੀ, ਤੇ ਦੇਖੋ ਜੀ ਇਹ ਕੰਮ ਤੁਸੀਂ ਕਰੋ ਤਾਂ ਜਿਆਦਾ ਵਧੀਆ। ਹਾਂਜੀ ਜਿੰਦੂ ਮੰਢੇਰ ਜੀ ਪ੍ਰੋਗਰਾਮ ਦੇ ਵਿਚ ਜੁਆਇਨ ਕਰ ਗਏ ਨੇ, ਤੇ ਸਾਰੇ ਪਰਿਵਾਰ ਨੂੰ ਜੀ ਸਤਿ ਸ੍ਰੀ ਅਕਾਲ। ਤੇ ਰੋਲਿੰਗ ਕਰ ਰਹੇ ਆ ਜੀ ਅੱਜ, ਰੋਲਿੰਗ ਹੁਣ ਕੀ ਹੁੰਦੀ ਆ ਤੁਹਾਨੂੰ ਦਿਖਾਲਦੇ ਆ ਜੀ ਫੋਟੋ ਦੇ ਵਿਚ, ਖੀਰਿਆਂ ਨੂੰ, ਖੀਰਿਆਂ ਦੀ ਰੋਲਿੰਗ ਕਹਿੰਦੇ ਆ ਜੀ, ਵਿਧੂ ਕਹਿੰਦੇ ਵੇਲਾਂ ਚੜਾਉਣੀਆਂ।
ਅੱਛਾ ਜੀ,
ਹਾਂਜੀ, ਜਿਹੜੀਆਂ ਵੇਲਾਂ ਚੜਾਉਂਦੇ ਨੇ ਖੀਰਿਆਂ ਦੀਆਂ
ਜੀ,
ਉਹ ਤੁਹਾਨੂੰ ਫੋਟੋ ਅਸੀਂ ਥੋੜੀ ਦੇਰ ਤੱਕ ਸ਼ੇਅਰ ਕਰਦੇ ਆ ਜੀ। ਤੇ ਹਰਮਨ ਰੇਡੀਓ ਵੀ ਚੱਲ ਰਿਹਾ ਸਪੀਕਰ ਦੇ ਵਿਚ, ਤੇ ਭਾਜੀ ਖੇਤੀਬਾੜੀ ਵਾਲਾ ਪ੍ਰੋਗਰਾਮ ਵੀ ਸ਼ੁਰੂ ਕਰੋ, ਫਿਰ ਮੈਂ ਕੁਐਸਚਨ ਕਰਿਆ ਕਰੂੰਗਾ ਤੇ ਕਿ ਚਿੱਟੀ ਮੱਖੀ ਤੇ ਕਾਬੂ ਕਿੱਦਾਂ ਕਰੀਏ
ਜੀ। ਮਨਦੀਪ, ਮੇਰੇ ਖਿਆਲ ਚ ਸਾਨੂੰ ਠੰਡੂ ਰਾਮ ਦੇ ਮਾਸਟਰ ਜੀ ਬਣਾਉਣਾ ਚਾਹੁੰਦੇ ਆ, ਮੈਨੂੰ ਜਾ ਰਿਹਾ ਇਹ ਪ੍ਰੋਗਰਾਮ ਆਨੰਦ ਆਈ ਖੇਤੀਬਾੜੀ ਜਲੰਧਰ ਰੇਡੀਓ ਤੋਂ, ਆਲ ਇੰਡੀਆ ਰੇਡੀਓ ਜਲੰਧਰ ਤੋਂ, ਤੇ ਉਹ ਜ਼ਮਾਨਾ ਵੀ ਯਾਦ ਹੈ ਜਦੋਂ ਉਸ ਤੋਂ ਪਹਿਲਾਂ ਇੱਕ ਹੋਰ ਪ੍ਰੋਗਰਾਮ ਆਉਂਦਾ ਹੁੰਦਾ ਖੇਤੀਬਾੜੀ ਤੋਂ, ਉਹ ਵੀ ਖੇਤੀਬਾੜੀ ਵਰਗਾ ਪ੍ਰੋਗਰਾਮ ਸੀ ਅਮਦੀਪ, ਉਹਦਾ ਨਾਂ ਸੀ ਮੌਲੀ ਧਰਤੀ।
ਜੀ ਜੀ ਜੀ, ਕਿਆ ਬਾਤ ਹੈ, ਉਹ ਬਹੁਤ ਸੋਹਣਾ ਉਹਦੇ ਤੇ ਜਾਣਕਾਰੀ।
ਹਾਂਜੀ
ਹਾਂਜੀ, ਤੇ ਮੈਂ ਫੋਟੋਆਂ ਇਹਨਾਂ ਦੀ ਸ਼ੇਅਰ ਕਰਾਂਗਾ। ਤੇ ਕਹਿੰਦੇ ਜੇ ਇੱਕ ਸੌਂਗ ਸੁਣਾ ਦਿਓ, ਅੰਬ ਦਾ ਬੂਟਾ, ਕੀ ਬੇਟਾ ਪ੍ਰਗਟ ਭਾਗੂ ਦਾ। ਇਹ ਜਿਹੜਾ ਅੰਬ ਦਾ ਬੂਟਾ ਜੀ, ਵੈਸੇ ਮੈਨੂੰ ਲੱਗਦਾ ਇਹ ਕੁਲਦੀਪ ਮਾਣਕ ਦਾ ਨੀ,
ਨਹੀਂ ਮੈਨੂੰ ਅੰਬ ਦੇ ਬਾਰੇ ਪਤਾ ਨਹੀਂ,
ਅੰਬ ਦਾ ਬੂਟਾ ਰਹਿੰਦਾ ਮਸਤ ਸਦਾ ਵਿਚ,
ਹਾਂਜੀ ਹਾਂਜੀ ਮੈਨੂੰ ਯਾਦ ਆ ਗਿਆ ਕਾਫੀ ਕਲੀ ਦੇ ਰੂਪ ਚ,
ਹਾਂਜੀ ਹਾਂਜੀ। ਦੇਖਿਓ ਜੀ ਜੇ ਉਹ ਗੀਤ ਸੁਣਨਾ ਤਾਂ ਆਪਾਂ ਸੁਣਾਵਾਂਗੇ, ਤੇ ਮੈਨੂੰ ਲੱਗਦਾ ਦੂਸਰਾ ਗੀਤ ਨਹੀਂ ਲੱਭ ਰਹੇ। ਮਹਿੰਦਰ ਸਿੰਘ ਹੰਸ ਕਹਿ ਰਹੇ ਨੇ ਭਾਜੀ ਤੁਸੀਂ ਕਹਿੰਦੇ ਕਿਸੇ ਵੀ ਟਾਈਮ ਆਓ ਵੈਲਕਮ ਹੋ। ਅਬਾਊਟ ਬਰੈਂਪਟਨ ਓਲਡ ਨੇਮ ਵਾਜ ਫਲਾਵਰ ਸਿਟੀ, ਲੋਟ ਕਾਇੰਡ ਆਫ ਫਲਾਵਰ ਗਰੋਨ ਇਨ ਦਿਸ।
ਅੱਛਾ ਜੀ,
ਇਹਦਾ ਨਾਮ ਪੁਰਾਣਾ ਫਲਾਵਰ ਸਿਟੀ ਸੀ ਜੀ। ਤੇ ਚਲੋ ਗੌਰਵ ਸ਼ਰਮਾ ਵੀ ਸਾਡੇ ਨਾਲ ਆ ਗਏ ਨੇ, ਤੇ ਸਤਿ ਸ੍ਰੀ ਅਕਾਲ ਬੁਲਾਈਏ। ਇੰਗਲੈਂਡ ਦੇ ਨਤੀਜਿਆਂ ਬਾਰੇ ਗੱਲ ਕਰਨੀ ਚਾਹੀਏ, ਆਪਾਂ ਕੱਢ ਕੇ ਰੱਖੇ ਹੋਏ ਨੇ ਉਹਦੇ ਬਾਰੇ ਆਪਾਂ ਤਬਸਰਾ ਕਰਾਂਗੇ। ਭਿੰਦਰ ਕਿਸ਼ਨਪੁਰੀਆ ਜੀ ਵੀ ਆ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਫੋਟੋ ਭੇਜ ਰਹੇ ਨੇ। ਅੱਛਾ ਅੱਛਾ ਪਹੁੰਚੇ ਹੋਏ ਨੇ ਜੀ, ਇਹ ਗ੍ਰਿਫਤ ਦੀ ਫੋਟੋ ਹੈ, ਸ਼ੇਅਰ ਕਰਦੇ ਆ। ਥੋੜੀ ਦੇਰ ਬਾਅਦ ਰੁਪਿੰਦਰ ਸਿੰਘ ਗਿੱਲ ਵੀ ਕਾਲ ਕਲਾਂ ਵਾਲੇ ਆ ਗਏ ਨੇ, ਉਹ ਵੀ ਗੁਰਫਤਿਹ ਦੀ ਸਾਂਝ ਬੁਲਾ ਰਹੇ ਨੇ। ਸੋ ਸਾਰੇ ਹੀ ਸਰੋਤਿਆਂ ਨੂੰ ਪ੍ਰਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਮਲਕੀਤ ਬਗਿਆਣਾ ਫਰੀਡਮ ਟਾਵਰ ਨਿਊਯਾਰਕ ਤੋਂ ਆ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ।
ਉਹ ਟਾਵਰ ਦੇ ਉੱਪਰ ਇਸ ਵੇਲੇ
ਨਹੀਂ ਨਹੀਂ, ਫਰੀਡਮ ਟਾਵਰ ਜਿਹੜੇ ਦੋ ਟਾਵਰ ਡਿੱਗੇ ਨਹੀਂ ਸੀਗੇ
9/11,
ਹਾਂਜੀ ਉਹ ਢਹਿ ਗਏ ਸੀ, ਤੇ ਉਹ ਜਿਹੜਾ ਉੱਥੇ ਥਾਂ ਉੱਥੇ ਯਾਦਗਾਰ ਬਣਾਈ ਹੈ, ਮੈਨੂੰ ਲੱਗਦਾ ਉਹਦਾ ਨਾਂ ਫਰੀਡਮ ਟਾਵਰ ਰੱਖਿਆ ਗਿਆ। ਹਾਂਜੀ,
ਇਸ ਵੇਲੇ ਉੱਥੇ ਪਹੁੰਚੇ ਹੋਏ ਹੈ ਕਿ ਉੱਥੇ ਰਹਿੰਦੇ ਉਸ ਲਈ?
ਨਹੀਂ ਨਹੀਂ, ਹੈ ਹੀ ਨੋ ਨਿਊਯਾਰਕ ਤੋਂ।
ਅੱਛਾ ਅੱਛਾ,
ਹੀ ਮਸਟ ਬੀ ਡੂਇੰਗ ਸਮ ਜੋਬ ਓਵਰ ਦੇ। ਤੇ ਸੰਦੀਪ ਦੇਲ ਜੀ ਵੀ ਜੁੜੇ ਨੇ, ਤੇ ਸਵਾਨ ਹਿੱਲ ਤੋਂ ਪ੍ਰੂਨਿੰਗ ਕਰ ਰਹੇ ਹਾਂ ਜੀ, ਕਿਆ ਬਾਤ ਹੈ, ਕੰਮ ਕਰ ਰਹੇ ਨੇ ਜੀ ਸੰਦੀਪ ਦੇਲ। ਤੇ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਅਮਨਦੀਪ ਜੀ, ਕਬੱਡੀ ਦੀ ਲਾਈਵ ਕਮੈਂਟਰੀ ਸੁਣਨ ਨੂੰ ਮਿਲੂਗੀ? ਮੈਨੂੰ ਲੱਗਦਾ ਨਹੀਂ ਜੀ, ਕਿਉਂਕਿ ਉੱਥੇ ਇਹੋ ਜਿਹਾ ਕੋਈ ਹਜੇ ਪ੍ਰਬੰਧ ਨਹੀਂ ਹੈਗਾ, ਤੇ ਮੈਨੂੰ ਲੱਗਦਾ ਨਹੀਂ ਇਹ ਕਬੱਡੀ ਦੀ ਜਿਹੜੀ ਕਮੈਂਟਰੀ ਹੈ ਸੁਣਨ ਨੂੰ ਮਿਲ ਸਕਦੀ ਹੈ, ਪਰ ਆਪਾਂ ਕੋਸ਼ਿਸ਼ ਕਰਾਂਗੇ। ਵਿਹਲਾ ਵਿਹਲਾ ਕੋਈ ਲਾਈਵ ਕਰ ਰਿਹਾ ਮੈਚ, ਇਹ ਚੱਲ ਰਿਹਾ। ਤੇ ਹਾਂਜੀ, ਉਹ ਪ੍ਰਗਟ ਭਾਗੂ ਦਾ ਗੀਤ ਹੈ ਜੀ ਇੱਕ, ਉਹ ਵੀ ਹੈਗਾ ਅੰਬੀ ਦਾ ਬੂਟਾ, ਤੇ ਮੈਂ ਕੋਸ਼ਿਸ਼ ਕਰਾਂਗਾ ਲੱਭ ਕੇ ਲਾਉਣ ਦੀ। ਪਰ ਪ੍ਰੋਗਰਾਮ ਦੇ ਵਿੱਚ ਮੌਸਮ ਵੀ ਆਪਾਂ ਦੇਖ ਲਿਆ, ਤੇ ਨਾਲ ਦੀ ਨਾਲ ਹੁਣ ਆਪਾਂ ਇੱਕ ਗੀਤ ਚੁਣਿਆ ਜੀ ਪੁਰਾਣਾ
ਜੀ,
ਕਿਉਂਕਿ ਆ ਦੇਖੋ ਦਿਲ ਵਾਲੀ ਗੱਲ ਪ੍ਰੋਗਰਾਮ ਹੈ,
ਹਾਂਜੀ ਹਾਂਜੀ,
ਤੇ ਥੋੜਾ ਰੋਮਾਂਟਿਕ ਵੀ ਹੋਣਾ ਚਾਹੀਦਾ ਕੰਮ ਹੈ ਨਾ,
ਹਾਂਜੀ ਹਾਂਜੀ,
ਤਾਂ ਦਿਲ ਦੀਆਂ ਗੱਲਾਂ ਤਾਂ ਕਰਦੀਆਂ ਹੀ ਆ। ਸੋ ਆਓ ਸੁਣਦੇ ਹਾਂ ਜੀ ਰਫੀ ਸਾਹਿਬ ਦੀ ਇੱਕ ਖੂਬਸੂਰਤ ਰਚਨਾ ਨੀ, ਮਤਲਬ ਵਨ ਆਫ ਦਾ ਬੈਸਟ ਸੌਂਗ ਜਿਹਨੂੰ ਕਹਿੰਦੇ ਆ ਮੇਰੀ ਨਜ਼ਰੇ, ਮੈਨੂੰ ਵਧੀਆ ਲੱਗਦਾ ਰੋਮਾਂਟਿਕ ਸੌਂਗ ਦੇ ਵਿੱਚ। ਇਹ ਸ਼ਾਇਦ ਸ਼ਸ਼ੀ ਕਪੂਰ ਦੇ ਉੱਤੇ ਫਿਲਮਾਇਆ ਗਿਆ ਸੀ, ਤੇ ਆਸ਼ਾ ਪਾਰਖ,
ਹਾਂਜੀ ਇਹ ਫਿਲਮ ਸੀ ਮੇਰੇ ਖਿਆਲ ਦੇ ਵਿੱਚ
ਕੰਨਿਆਦਾਨ।
ਲਿਖੇ ਜੋ ਖਤ ਤੁਝੇ ਵੋ ਤੇਰੀ ਯਾਦ ਮੇ ਹਜ਼ਾਰੋਂ ਰੰਗ ਕੇ ਨਜ਼ਾਰੇ ਬਣ ਗਏ। ਲਿਖੇ ਜੋ ਖਤ ਤੁਝੇ ਵੋ ਤੇਰੀ ਯਾਦ ਮੇ ਹਜ਼ਾਰੋਂ ਰੰਗ ਕੇ ਨਜ਼ਾਰੇ ਬਣ ਗਏ। ਸਵੇਰਾ ਜਬ ਹੁਆ ਤੋ ਫੂਲ ਬਣ ਗਏ, ਜੋ ਰਾਤ ਆਈ ਤੋ ਸਿਤਾਰੇ ਬਣ ਗਏ। ਲਿਖੇ ਜੋ ਖਤ ਤੁਝੇ ਸ਼ਰਮਾਨਾ ਯੇ चले जाना बना देगा नहीं किसको जा जादू ये दीवाना लिखे जो खत तुझे वो तेरी याद में हजारों रंग के नजारे बन गए सवेरा जब हुआ तो फूल बन गए जो रात आई तो सितारे बन गए लिखे जो खत तुझे जहाँ तू है वहाँ मैं हूँ मेरे दिल की तू धड़कन है मुसाफिर मैं तू मंजिल है मैं प्यासा हूँ तू सावन है मेरी दुनिया ये नजरे है मेरी जन्नत ये दामन है लिखे जो खत तुझे वो तेरी याद में हजारों रंग के नजारे बन गए सवेरा जब हुआ तो फूल बन गए जो रात आई तो सितारे बन गए लिखे जो खत तुझे
लिखे जो खत तुझे बहुत ही खूबसूरत गीत कन्यादान फिल्म दे विच तुसी सुन रहे सी जी रफी साहब दी आवाज दे विच सो प्रोग्राम असी जारी रखदे आ सो अमरीक जी आपा थोड़ी जी ना खबरां दे उते चाती पा लईए बहुत सारे सुनेहे होर भी आए ने रविंदर सिंह भी सिडनी तो आ गए ने लक्की खटड़ा जी भी आ गए ने ते राजनदीप कैनबरा तो भी संदीप देल सो सारयां दा स्वागत है प्रोग्राम दे विच मिंटू बराड़ बड़ी छेती साडे नाल जुड़ रहे ने पर पहला अखबारां दीआं सुर्खियां राती तुहानू पता की होया आस्ट्रेलिया हार गया
जी अमनदीप आस्ट्रेलिया चैंपियन ट्रॉफी तो बाहर हो चुका है ते बंगलादेश जिदा कहंदे ना चो दरवाजे राही सेमीफाइनल विच एंटर कर गया है ते अज भारत दा मुकाबला साउथ अफ्रीका दे नाल है अगर भारत साउथ अफ्रीका नू हरांदा है ओ सेमीफाइनल दे विच आंदा है ते हो सकदा है सेमीफाइनल दे विच भारत दा मुकाबला बंगलादेश दे नाल होवे ते ओ मैच काफी सनसनी खेज हो सकता है क्योंकि बंगलादेश की टीम भी काफी स्पेटेड है ते देखते हैं कि किस तरह ये टूर्नामेंट अगे चलता है चैंपियन ट्रॉफी
जी सो देखिए काफी इंटरेस्टिंग है आस्ट्रेलिया ने कोई मैच नहीं जीते दो मैच मीह दे करके खराब हो गए तीजा हार गए तो इधर एक माड़ी खबर आ रही है जी फिलीपींस दे विच जिथे कि लड़ाई चल रही है ते उत्थे 13 फौजी फिलीपींस दे मारे गए ने लड़ाई दे विच उधर जरा तुर्की है
अच्छा
कल आप कतर की गल कर रहे कतर का विवाद चल रहा है उस दे विच तुर्की ने कतर का साथ देने का फैसला किया है
अच्छा
सो क्लीयर ब्लॉक बन रहे ने एक पासे सऊदी अरब यूएई ते होर कंट्री ने अमरीका है ते दूसरे पासे शिया ते सुनिया का कम चल रहा है जी हुण ते उधर ईरान कतर ते नाल उन्हां दे रशिया आ तुर्की ने भी साथ जड़ाया
अमनदीप मैं इत्थे गल करनी चाहवांगा कतर दे बारे जे तुसी कतर दी इकोनमी देखो तां सारे मिडल ईस्ट दे विच काफी स्ट्रांग है अते कतर ने जित तक स्पोर्टिंग इवेंट दा सवाल है उहदे विच काफी मारके मारे हुए हन
उहदे फीफा दा
जे 2022 दा जिहड़ा वर्ल्ड कप सॉकर उत्थे हो रहा है हो सकदा है उस तों बाद ओ ओलंपिक गेम भी ਕਰਾਣ ਅਮਨਦੀਪ ਕਤਰ ਦੇ ਵਿਚ ਕਿਉਂਕਿ ਕਤਰ ਇਕ ਅਜਿਹਾ ਕੰਟਰੀ ਬਹੁਤ ਛੋਟਾ ਜਿਹਾ ਕੰਟਰੀ ਹੈ ਮੈਂ ਉੱਥੇ 3 ਮਹੀਨੇ ਦੇ ਕਰੀਬ ਰਿਹਾ ਸੀ ਕਿਉਂਕਿ ਸਾਡੇ ਰਿਸ਼ਤੇਦਾਰ ਉੱਥੇ ਕੰਮ ਕਰਦੇ ਸੀ 40 ਸਾਲ ਤੱਕ ਉਨ੍ਹਾਂ ਨੇ ਕੰਮ ਕੀਤਾ ਕਤਰ ਫਰਟੀਲਾਈਜ਼ਰ ਦੇ ਵਿਚ ਤੇ ਬਹੁਤ ਹੀ ਸੋਹਣਾ ਦੇਸ਼ ਹੈ ਲੇਕਿਨ 2-3 ਸ਼ਹਿਰ ਹੈ ਉੱਥੇ ਬਹੁਤ ਵੱਡਾ ਦੇਸ਼ ਨਹੀਂ ਹੈ ਲੇਕਿਨ ਬਹੁਤ ਜ਼ਿਆਦਾ ਅਮੀਰ ਹੈ ਇੰਟਰਨੈਸ਼ਨਲ ਲੈਵਲ ਤੇ ਉਹਦੀ ਕਾਫੀ ਸੇਹ ਹੈ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਫੀਫਾ ਵਰਲਡ ਕੱਪ ਦੀ ਆਕਸ਼ਨ ਹੋਈ ਆਕਸ਼ਨ ਹੀ ਕਹਿ ਸਕਦੇ ਕਿ ਕਿਨੇ ਉਹ ਵਰਲਡ ਕੱਪ ਜਿੱਤਣਾ ਤਾਂ ਆਸਟ੍ਰੇਲੀਆ ਨੂੰ ਭਾਰੀ ਮਾਤ ਦਿੱਤੀ ਸੀ ਉਹਨਾਂ ਨੇ ਹਾਂਜੀ ਤੇ ਕਤਰ ਦਾ ਜਿਹੜਾ ਬਲਾਕ ਹੈ ਅਮਨਦੀਪ ਉਹ ਕਾਫੀ ਸਟਰੋਂਗ ਹੋ ਰਿਹਾ, ਉਹਦੇ ਵਿੱਚ ਰਸ਼ੀਆ ਵੀ ਸ਼ਾਮਲ ਹੈ, ਟਰਕੀ ਵੀ ਸ਼ਾਮਲ ਹੈ, ਤੇ ਇਸ ਤਰ੍ਹਾਂ ਨਾਲ ਜਿਹੜੀ ਕੋਲਡ ਵਾਰ ਹੈ ਜਿਦਾਂ ਪਹਿਲਾਂ ਖਤਮ ਹੋ ਚੁੱਕੀ ਸੀ ਉਹਦੇ ਤੁਹਾਨੂੰ ਨੀ ਲੱਗਦੇ ਅਸਾਰ ਦੁਬਾਰਾ ਸ਼ੁਰੂ ਹੋ ਰਹੇ
ਨੇ? ਹੋ ਚੁੱਕੇ ਨੇ, ਹੋ ਰਹੇ ਨੇ, ਉਹਦੀ ਲੜਾਈ ਉਹੀ ਲੜਾਈ ਚੱਲ ਰਹੀ ਹੈ। ਤੇ ਇਹ ਜਿਹੜਾ ਕਤਰ ਹੈ ਇਹ ਜ਼ਿਆਦਾ ਇਹਦਾ ਝੁਕਾ ਜਿਹੜਾ ਭਾਰਤ ਵੱਲ ਨੂੰ ਵੀ ਕਾਫੀ ਹੈ, ਕਤਰ ਕੁਵੈਤ। ਤੇ ਮੈਂ ਸੁਣਨ ਦੇ ਵਿਚ ਆਇਆ ਸੀਗਾ ਕਿ ਕੁਵੈਤ ਦੇ ਵਿਚ ਤਾਂ ਬਹੁਤ ਦੇਰ ਤੱਕ ਰੁਪਈਆ ਵੀ ਚੱਲਦਾ ਰਿਹਾ,
ਹਾਂਜੀ ਹਾਂਜੀ,
ਕਿਉਂਕਿ ਉਹਨਾਂ ਨੂੰ ਕਰੰਸੀ ਉਹਨਾਂ ਕੋਲ ਹੈ ਨਹੀਂ ਸੀ ਤੇ ਭਾਰਤ ਨੇ ਉਹਨਾਂ ਨੂੰ ਆਪਣੀ ਕਰੰਸੀ ਦਿੱਤੀ ਸੀ। ਤੇ ਜਿਹੜਾ ਕੁਵੈਤ ਵੀ ਹੈ ਤੇ ਕਤਰ ਵੀ ਹੈ, ਇੱਥੇ ਭਾਰਤੀ ਕਾਮੇ ਬਹੁਤ ਜਾਂਦੇ ਨੇ
ਬਹੁਤ ਜ਼ਿਆਦਾ। ਅਮਰੀਪ ਮੈਨੂੰ ਕਤਰ ਦੇ ਬਾਰੇ ਤਾਂ ਕਾਫੀ ਪਤਾ ਕਿ ਜਿੰਨੀਆਂ ਵੀ ਇੱਥੇ ਇੰਟਰਨੈਸ਼ਨਲ ਮਲਟੀਨੈਸ਼ਨਲ ਕਾਰਪੋਰੇਸ਼ਨ ਹਨ, ਕੰਪਨੀਆਂ ਹਨ, ਇੱਥੇ ਜ਼ਿਆਦਾ ਪੈਟਰੋਲੀਅਮ ਕੰਪਨੀਆਂ, ਫਰਟੀਲਾਈਜ਼ਰ ਕੰਪਨੀਆਂ, ਈਵਨ ਐਜੂਕੇਸ਼ਨ ਸੈਕਟਰ ਬਹੁਤ ਇੱਥੇ ਵਿਕਸਿਤ ਹੋ ਰਿਹਾ, ਤੇ ਉਹਦੇ ਵਿੱਚ ਭਾਰਤੀ ਜਿਹੜੇ ਲੋਕ ਆ ਇੱਥੇ, ਈਵਨ ਲੋਕਲ ਬਿਜ਼ਨਸਿਸ ਵੀ ਆ ਜਿਹੜੇ ਕਿ ਪੱਟੇ ਦੇ ਦਿੱਤੇ ਜਾਂਦੇ ਆ, ਉਹ ਬਿਜ਼ਨਸਿਸ ਉਹ ਜਿੱਥੇ ਓਰਿਜਿਨਲ ਬਛਿੰਦਿਆਂ ਦੇ ਦੁਆਰਾ, ਉਹਨਾਂ ਤੇ ਭਾਰਤੀ ਲੋਕਾਂ ਦਾ ਬਹੁਤ ਜ਼ਿਆਦਾ ਕਬਜ਼ਾ ਹੈ। ਤੇ ਇੱਕ ਤਰ੍ਹਾਂ ਦਾ ਨਾਲ ਕਤਰ ਵਿੱਚ ਤੁਸੀਂ ਜਾਓ ਤਾਂ ਲੱਗਦਾ ਹੈ ਕਿ ਇੱਕ ਹੋਰ ਭਾਰਤ ਵਿੱਚ ਤੁਸੀਂ ਆ ਗਏ ਹੋ, ਤੇ ਬਹੁਤ ਅਮੀਰ ਦੇਸ਼ ਹੈ। ਜਿਸ ਪਾਸੇ ਕਤਲ ਦਾ ਝੁਕਾ ਹੋਵੇਗਾ, ਜਿਸ ਪਾਸੇ ਭਾਰਤ ਦਾ ਝੁਕਾ ਹੋਵੇਗਾ, ਮੇਰੇ ਖਿਆਲ ਦੇ ਵਿਚ ਉਹ ਜਿਹੜਾ ਉਹ ਜਿਹੜਾ ਇੱਕ ਸੰਗਠਨ ਹੋਵੇਗਾ ਨੇਸ਼ਨ ਦਾ, ਉਹ ਕਾਫੀ ਜਾਨਦਾਰ ਹੋਵੇਗਾ।
ਤੁਹਾਨੂੰ ਨੀ ਲੱਗਦਾ ਕਿ ਜਿਸ ਤਰ੍ਹਾਂ ਕਤਰ ਆਪਣੀ ਤਰੱਕੀ ਕਰ ਰਿਹਾ ਆ, ਸਾਰੇ ਦੇਸ਼ਾਂ ਨਾਲ ਸੰਬੰਧ ਵਧੀਆ ਬਣਾ ਰਿਹਾ, ਤੇ ਆਂਡੀਆਂ ਗਾਂਢੀਆਂ ਨੂੰ ਕਈ ਵਾਰੀ ਤਕਲੀਫ਼ ਨੀ ਹੋਣ ਲੱਗ ਪੈਂਦੀ ਵੀ ਇੱਥੇ ਫੀਫਾ ਦਾ ਵਰਲਡ ਕੱਪ ਹੋ ਜਾਣਾ, ਇਨ੍ਹਾਂ ਦਾ ਬਿਜ਼ਨਸ ਵਧਣੇ ਨੇ ਤੇ ਉਹ ਬਦਲਣੇ ਨੇ? ਤੁਹਾਨੂੰ ਨੀ ਲੱਗਦਾ ਇਹ ਸਾਰਾ ਜਿਹੜਾ ਇੱਕ ਤਰ੍ਹਾਂ ਨਾਲ ਬੁਲੀ?
ਜੀ ਜੀ ਅਮਨਦੀਪ, ਬਿਲਕੁਲ ਬਿਲਕੁਲ ਤੁਸੀਂ ਸਹੀ ਪਕੜਿਆ ਇਸ ਗੱਲ ਨੂੰ। ਜਿੱਥੋਂ ਤੱਕ ਯੂਏਈ ਦਾ ਸਵਾਲ ਹੈ, ਯੂਨਾਈਟਿਡ ਅਰਬ ਐਮੀਰੇਟ ਦਾ ਜਾਂ ਜਿਹੜਾ ਸੁਲਤਾਨੇਟ ਓਮਾਨ ਆ, ਉਹ ਵੀ ਉਹਦੇ ਕੰਪੈਟੀਟਿਵ ਆ, ਕੰਪੈਟੀਟਿਵ ਹੈ ਜਿਹੜੇ ਮੁਕਾਬਲੇਬਾਜ਼ੀ ਦੇ ਵਿਚ ਆ, ਲੇਕਿਨ ਉਹ ਕਤਰ ਨੂੰ ਫੜ ਨਹੀਂ ਰਹੇ, ਉਹ ਕਤਰ ਦੇ ਨੇੜੇ ਤੇੜੇ ਨਹੀਂ ਆ ਮੁਕਾਬਲੇਬਾਜ਼ੀ ਦੇ ਵਿਚ। ਇਸ ਕਰਕੇ ਇੱਕ ਈਰਖਾਵਾਦੀ ਜਿਹੜੀ ਵਿਚਾਰਧਾਰਾ ਉਹਨਾਂ ਵਿਚ ਫੈਲ ਰਹੀ ਆ। ਤੇ ਅਮਰੀਕਾ, ਤੁਹਾਨੂੰ ਪਤਾ ਹੈ ਕਿ ਜਿਹੜਾ ਟਰੰਪ ਆ ਉਹ ਪਹਿਲਾਂ ਹੀ ਅਮਰੀਕਾ ਦੇ ਵਿਚ ਕਹਿ ਚੁੱਕਾ ਕਿ ਮੈਂ ਇੱਦਾਂ ਦਾ ਵਾਤਾਵਰਣ ਪੈਦਾ ਕਰੂੰਗਾ ਜਿਹਨੂੰ ਅਮਰੀਕਾ ਦਾ ਹੀ ਉਹਦੇ ਵਿਚ ਜ਼ਿਆਦਾ ਫਾਇਦਾ ਹੋਵੇ, ਜਿੱਦਾਂ ਅਮਰੀਕਾ ਨੂੰ ਉਹ ਪ੍ਰੋਟੈਕਸ਼ਨਿਜ਼ਮ ਦੇਣ ਦੀ ਕੋਸ਼ਿਸ਼ ਕਰ ਰਿਹਾ, ਤੇ ਦੂਜੇ ਪਾਸੇ ਇੱਕ ਧੜੇ ਖੜੇ ਕਰ ਰਿਹਾ ਕਿ ਜਿਹਦੇ ਨਾਲ ਕਿ ਉਹਦੀ ਇੰਟਰਨੈਸ਼ਨਲ ਵੀ ਸੇ ਹੋਵੇ। ਮੇਰੇ ਖਿਆਲ ਦੇ ਵਿਚ ਡੋਨਲਡ ਟਰੰਪ ਨੇ ਇੱਕ ਜਿਹੜੀ ਬਾਜੀ ਖੇਲੀ ਆ ਕਿ ਮੈਂ ਮਿਡਲ ਈਸਟ ਦੇ ਵਿਚ ਵੀ ਆਪਣਾ ਜਿਹੜਾ ਪ੍ਰਭਾਵ ਹੈ ਉਹ ਜ਼ਿਆਦਾ ਕਾਇਮ ਕਰਾਂਗਾ, ਤੇ ਇੱਕ ਧੜੇਬਾਜ਼ੀ ਕਾਇਮ ਕਰਕੇ ਉਹ ਆਪਣੀ ਹੋਂਦ ਨੂੰ ਜ਼ਾਹਰ ਕਰ ਰਿਹਾ। ਤੁਹਾਡੇ ਖਿਆਲ ਵਿਚ ਕੀ ਗੱਲ ਹੈ?
ਦੇਖੋ, ਉਹ ਉਹਨਾਂ ਨੂੰ ਧੜਿਆਂ ਦੀ ਤਾਂ ਲੋੜ ਹੈ, ਜੇ ਹੁਣ ਪਾੜੂਗੇ ਤਾਂ ਹੀ ਤਾਂ ਕੋਈ ਨਾ ਕੋਈ ਸੇ ਹੋਏਗੀ ਨਾ।
ਹਾਂਜੀ,
ਤੇ ਪਰ ਕੁੱਲ ਮਿਲਾ ਕੇ ਮਿਡਲ ਈਸਟ ਵਾਸਤੇ ਕਾਫੀ ਚਿੰਤਾ ਦਾ ਵਿਸ਼ਾ ਹੈ, ਚਿੰਤਾ ਦਾ ਵਿਸ਼ਾ ਸਾਡੇ ਪੰਜਾਬੀਆਂ ਵਾਸਤੇ, ਭਾਰਤੀਆਂ ਵਾਸਤੇ ਵੀ ਹੈ, ਕਿਉਂਕਿ ਬਹੁਤ ਸਾਰੇ ਭਾਰਤ ਤੋਂ, ਸਿਰਫ ਪੰਜਾਬ ਤੋਂ ਹੀ ਨਹੀਂ, ਸਾਊਥ ਦੇ ਵਿਚੋਂ ਬਹੁਤ ਸਾਰੇ ਜਿਹੜੇ ਕਾਮੇ ਆ, ਵਰਕਰ ਆ, ਉਹ ਇਨ੍ਹਾਂ ਦੇਸ਼ਾਂ ਦੇ ਵਿਚ ਜਾਂਦੇ ਨੇ, ਤੇ ਇੰਟਰ ਕੰਟਰੀ ਜਿਹੜੇ ਨੇ ਉਹ ਡਰਾਈਵਿੰਗ ਦੇ ਵਿਚ ਰੁੱਝੇ ਹੋਏ ਨੇ, ਮਲਟੀਨੈਸ਼ਨਲ ਕੰਪਨੀਆਂ ਆ ਉਹਨਾਂ ਦੇ ਵਿਚ ਕੰਮ ਕਰਦੇ ਨੇ, ਕਦੇ ਇਸ ਸ਼ਹਿਰ ਦੇ ਵਿਚ ਕਦੇ ਉਸ ਸ਼ਹਿਰ ਦੇ ਵਿਚ, ਸੋ ਉਹਨਾਂ ਨੂੰ ਕਾਫੀ ਪ੍ਰਭਾਵ ਪੈਣ ਵਾਲਾ।
ਅਮਨਦੀਪ, ਇੱਥੇ ਜੇ ਤੁਸੀਂ ਥੋੜੀ ਜਿਹੀ ਐਨਾਲਿਸਿਸ ਕਰੋ, ਜੋਬ ਐਨਾਲਿਸਿਸ ਕਰੋ ਕਤਰ ਦਾ, ਯੂਏਈ ਦੇ ਜਿਹੜੇ ਟੈਕਨੀਕਲ ਜਿਹੜੇ ਜੋਬਸ ਹਨ, ਜਿੱਦਾਂ ਟੈਕਨੀਕਲ ਜੋਬਸ ਹਨ, ਜਿੰਨਾ ਹਾਈ ਲੈਵਲ ਜੋਬਸ ਹਨ, ਉਹਨਾਂ ਵਿਚ ਸਾਊਥ ਇੰਡੀਅਨ ਜ਼ਿਆਦਾ ਆ, ਲੇਕਿਨ ਜਿਹੜੀਆਂ ਜਿਹਦੇ ਵਿਚ ਮੈਨੁਅਲ ਕੰਮ ਜ਼ਿਆਦਾ ਹੁੰਦਾ ਉਹਦੇ ਵਿਚ ਸਾਡੇ ਜਿਹੜੇ ਪੰਜਾਬੀ ਭਾਈ ਉਹ ਜ਼ਿਆਦਾ ਸ਼ਮੂਲੀਅਤ ਰਹਿੰਦੇ ਆ।
ਬਿਲਕੁਲ, ਸੋ ਪ੍ਰੋਗਰਾਮ ਅਸੀਂ ਜਾਰੀ ਰੱਖਦੇ ਆ, ਮਿੰਟੂ ਬਰਾੜ ਹੁਣ ਬੜੀ ਛੇਤੀ ਆਪਾਂ ਜੁਆਇਨ ਇਨ ਕਰਾਉਣਾ, ਪਰ ਪਹਿਲਾਂ ਕੁਛ ਸੁਨੇਹੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਨੇ ਆ। ਉਨ੍ਹਾਂ ਦੇ ਵਿਚ ਰਾਜਨਦੀਪ ਹੁਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕੈਨਬਰਾ ਦੇ ਵਿਚ, ਕਹਿੰਦੇ ਈਟਿੰਗ ਰੋਟੀ ਵਿਦ ਹੋਮ ਮੇਡ ਫਰੈਸ਼ੀ ਸਾਗ,
ਅੱਛਾ ਜੀ,
ਐਂਡ ਪੰਜਾਬੀ ਕੋਕਾ, ਜਾਣੀ ਕਿ ਲੱਸੀ,
ਠੀਕ ਹੈ, ਲੱਸੀ, ਪੰਜਾਬੀ ਕੋਕ,
ਕੋਕ, ਹਾਂਜੀ, ਪੰਜਾਬੀ ਕੋਕ ਲੱਸੀ,
ਕੋਕ,
ਤੇ ਤੁਸੀਂ ਤਾਂ ਕੋਕ ਦੀ ਲੱਸੀ ਕਰਤੀ ਜੀ,
ਅਮਨਦੀਪ ਗੱਲ ਨੀ ਸੁਣਦੇ ਹੁੰਦੇ ਬਚਪਨ ਦੇ ਵਿਚ, ਫਰਾਂਸ ਦੇ ਵਿਚ ਕਹਿੰਦੇ ਹੁੰਦੇ ਸੀ ਲੰਚ ਦੇ ਨਾਲ ਕੋਕ ਹੀ ਪੀਂਦੇ ਆ, ਕੋਕਾ ਕੋਲਾ ਹੀ ਪੀਂਦੇ ਆ, ਤਾਂ ਬੜੀ ਉਸ ਵੇਲੇ ਸਾਨੂੰ ਅਸਚਰਜਤਾ ਹੁੰਦੀ ਸੀ, ਬੜੀ ਏਦਾਂ ਲੱਗਦਾ ਸੀ ਭਾਈ ਤਾਂ ਕੋਕ ਪੀ ਜਾਂਦੇ ਇੰਨਾ ਮਹਿੰਗਾ,
ਸਾਡੇ ਤਾਂ ਪ੍ਰਾਹੁਣੇ ਆਏ,
ਸਾਡੇ ਤਾਂ ਪ੍ਰਾਹੁਣੇ ਆਇਆ ਤੇ ਨੀ ਮਿਲਦਾ, ਜੇ ਕੋਈ ਬੱਚਿਆ ਤਾਂ ਨਹੀਂ ਆਣਾ ਨੀ ਮਿਲਦਾ ਹੁੰਦਾ ਜੀ, ਜੇ ਕਿਤੇ ਪ੍ਰਾਹੁਣਾ ਥੋੜਾ ਛੱਡ ਦੇਵੇ ਨਾ, ਫੇਰ ਉਹ
ਕੋਕ ਦੇ ਉਹ ਜਦੋਂ ਬੋਤਲ ਖਾਲੀ ਕਰਕੇ ਆਏ ਥੋੜੇ ਥੱਲੇ ਤਿਪ ਕੇ ਰਹਿ
ਨੀ,
ਕੱਢ ਕੱਢ ਕੇ ਪੀਂਦੇ
ਹੁੰਦੇ, ਉਹ ਕੱਢ ਕੱਢ ਕੇ ਪੀਂਦੇ ਹੁੰਦੇ ਸੀ।
ਕਿਆ ਬਾਤ ਹੈ ਜੀ, ਪੁਰਾਣਾ ਸੱਭਿਆਚਾਰ ਜੀ ਆਪਣਾ। ਤੇ ਹਰਵਿੰਦਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਸਾਰਿਆਂ ਨੂੰ ਹੱਥ ਜੋੜ ਕੇ, ਤੇ ਬਹੁਤ ਸੋਹਣੇ ਗੀਤ ਚੱਲ ਰਹੇ ਨੇ, ਕਹਿੰਦੇ ਬਹੁਤ ਬਹੁਤ ਸ਼ੁਕਰੀਆ, ਗੁੱਡ ਮਾਰਨਿੰਗ ਲੱਕੀ ਖੱਤਾ ਬੁਲਾ ਰਹੇ ਨੇ, ਇਹ ਵੀ ਗੁੱਡ ਮਾਰਨਿੰਗ ਚਾਹ ਦੇ ਕੱਪ ਨਾਲ ਭੇਜ ਰਹੇ ਨੇ। ਭੁਪਿੰਦਰ ਲਾਂਬਾ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਸੋਹਣੇ ਗੀਤਾਂ ਦੀ ਕਲੈਕਸ਼ਨ ਹੈ ਜੀ ਕੀਪ ਇਟ ਅਪ। ਤੇ ਜਗਜੀਤ ਭਾਜੀ ਨੇ ਇਕ ਧਿਆਨ ਦਵਾਇਆ ਕਿ ਐਪਲ ਵਾਲੇ ਕੀ ਕਰਨ, ਜਿਹੜੀ ਤੁਸੀਂ ਫੋਟੋਆਂ ਭੇਜਦੇ ਹੋ ਕਿੱਦਾਂ ਦੇਖਣ। ਬਸ ਥੋੜੇ ਦਿਨਾਂ ਤੱਕ ਜੀ ਐਪਲ ਦੀ ਜਿਹੜੀ ਐਪ ਹੈ ਉਹ ਵੀ ਅਪਗ੍ਰੇਡ ਹੋ ਜਾਏਗੀ। ਜਸਪ੍ਰੀਤ ਬੈਂਸ ਭਾਜੀ ਦਾ ਮੈਸੇਜ ਲੰਬਾ ਹੈ, ਉਹਦੇ ਚ ਕੁਛ ਅਸੀਂ ਪੜ ਲਿਆ ਤੇ ਬਾਕੀ ਥੋੜੀ ਦੇਰ ਬਾਅਦ ਆਪਾਂ ਡਿਟੇਲ ਚ ਗੱਲ ਕਰਾਂਗੇ। ਹਰਮੀਤ ਚੰਨਾ ਹੁਣੀ ਕਿਆ ਬਾਤ ਹੈ, ਫੋਟੋ ਭੇਜ ਰਹੇ ਨੇ, ਉਹ ਵੀ ਕਹਿੰਦੇ ਕਿ ਅਸੀਂ ਪਿੰਦਰ ਬਰਾੜ ਤੇ ਦਿਲਵਾਕ ਸਿੰਘ ਤੇ ਇੰਦਰ ਹੋਣਾ ਨਾਲ ਗ੍ਰਿਫਤ ਨੂੰ ਜਾ ਰਹੇ ਹਾਂ, ਛੇਤੀ ਪਹੁੰਚ ਜਾਵਾਂਗੇ ਤੇ ਗੀਤ ਮੁੰਡਾ ਬੈਸ਼ ਨੂੰ ਸੁਣਨਾ ਚਾਹੁੰਦੇ ਨੇ। ਮੈਨੂੰ ਲੱਭਣਾ ਪੈਣਾ ਜੀ ਬੈਸ਼ ਨੂੰ ਮੁੰਡਾ, ਅੱਜ ਕੱਲ ਕਿਤੇ ਲੱਭਦਾ ਦੱਸੋ?
ਨਹੀਂ ਬਹੁਤ ਮੁਸ਼ਕਿਲ ਹੈ ਜੀ।
ਚਲੋ ਕੋਈ ਨੀ ਲੱਭਦੇ ਜੀ। ਲੱਕੀ ਖੱਡਾ ਕਹਿ ਰਹੇ ਨੇ ਜੀ ਕਤਰ ਦੀ ਜਿਹੜੀ ਪਰ ਜੀ ਡੀ ਪੀ ਕੈਪੀਟਲ ਇਨਕਮ ਹੈ ਜੀ ਉਹ 1,45,000 ਡਾਲਰ ਹੈ।
ਅੱਛਾ ਜੀ,
ਹਾਂਜੀ ਇੰਨੀ ਇਨਕਮ ਹੈ ਕਤਰ, ਤਾਂ ਹੀ ਵਿੱਚ ਅੱਗੇ ਪਾੜਨੇ ਆ।
ਹਾਂਜੀ ਹਾਂਜੀ ਹਾਂਜੀ, ਬਹੁਤ ਜ਼ਿਆਦਾ ਇਨਕਮ ਹੈ। ਮੈਨੂੰ ਯਾਦ ਹੈ ਕਤਰ ਦੀ ਇਨਕਮ ਅੱਜ 30 ਸਾਲ ਪਹਿਲਾਂ 6,000 ਡਾਲਰ ਹੁੰਦੀ ਸੀ ਅਮੈਰੀਕਨ ਡਾਲਰ, ਉਦੋਂ ਸਭ ਤੋਂ ਜ਼ਿਆਦਾ ਹੁੰਦੀ ਸੀ ਦੁਨੀਆਂ ਦੇ ਵਿੱਚ,
ਉਹ ਵੀ ਬਹੁਤ
1,00,000 ਡਾਲਰ ਦੇ ਕਰੀਬ ਪਹੁੰਚ ਗਈ ਹੈ
ਜੀ। ਸੋ ਬਹੁਤ ਵਧੀਆ ਜੀ ਇਨਫੋਰਮੇਸ਼ਨ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਆ। ਸੋ ਅਮਰੀਕ ਜੀ ਉਸ ਤੋਂ ਬਾਅਦ ਜਿਹੜੀਆਂ ਖਬਰਾਂ ਆਪਾਂ ਸਾਂਝੀਆਂ ਕਰਨੀਆਂ, ਨਿਊ ਸਾਊਥ ਵੇਲਸ ਦੇ ਵਿੱਚ ਇੱਕ ਜੇਲ੍ਹ ਬਣ ਰਹੀ ਹੈ ਜੀ 47 ਮਿਲੀਅਨ ਡਾਲਰ ਦੀ, ਇਹ ਬਣ ਰਹੀ ਹੈ ਨਿਊ ਸਾਊਥ ਵੇਲਸ ਸਦਰਨ ਟੇਬਲ ਲੈਂਡ ਦੇ ਉੱਤੇ। ਇਹ ਜੇਲ੍ਹ ਜਿਹੜੀ ਹੈ ਉਹ ਜਿਹੜੇ ਅੱਤਵਾਦ ਨਾਲ ਪ੍ਰਭਾਵਿਤ ਕ੍ਰਿਮੀਨਲਸ ਨੇ, ਜਿਹਦਾ ਇੱਕ ਤਾਂ ਕ੍ਰਿਮੀਨਲਸ ਨਾਰਮਲ ਹੁੰਦੇ, ਇੱਕ ਜਿਨ੍ਹਾਂ ਨੂੰ ਮਤਲਬ ਜਿੱਦਾਂ ਹੁਣ ਅੱਤਵਾਦੀ ਟੈਰੋਰਿਸਟ ਕੈਟਾਗਰੀ ਦੇ ਉਨ੍ਹਾਂ ਵਾਸਤੇ ਇਹ ਜੇਲ੍ਹ ਬਣ ਰਹੀ ਹੈ। ਸੋ ਪਿੱਛੇ ਜਿਹਾ ਜੋ ਮੈਲਬਨ ਦੇ ਵਿਚ ਮੌਤ ਹੋਈ ਤੇ ਉਹ ਤੋਂ ਬਾਅਦ ਇਹ ਫਿਰ ਸਟੈਪ ਚੁੱਕੇ ਜਾ ਰਹੇ ਨੇ। ਤਾਂ ਬਾਕੀ ਜਿਹੜੀਆਂ ਦੂਸਰੀਆਂ ਖਬਰਾਂ ਨੇ ਉਨ੍ਹਾਂ ਦੇ ਵਿਚ ਆਪਾਂ ਪਹਿਲਾਂ ਤਕਰੀਬਨ ਸਾਂਝੀਆਂ ਕਰ ਚੁੱਕੇ। ਇੰਗਲੈਂਡ ਦੀ ਖਬਰ ਜਿਹੜੀ ਆਪਾਂ ਡਿਟੇਲ ਦੇ ਵਿਚ ਸਾਂਝੀ ਕਰਨੀ ਆ ਚੰਦ ਕਮੈਂਟਾਂ ਦੇ ਵਿਚ, ਤੇ ਉਸ ਤੋਂ ਪਹਿਲਾਂ ਆਪਾਂ ਮਤਲਬ ਦੱਸ ਦਈਏ ਆਪਣੇ ਸਰੋਤਿਆਂ ਨੂੰ ਕਿ ਮਿੰਟੂ ਬਰਾੜ ਬੜੀ ਛੇਤੀ ਆ ਰਹੇ ਨੇ, ਉਨ੍ਹਾਂ ਦੀ ਹੱਟੀ ਜਿਹੜੀ ਹੈ ਨਾ ਖੋਲਣ ਦੇ ਧੂਪ ਬੱਤੀ ਕਰ ਰਹੇ ਨੇ। ਸੋ ਆਪਾਂ ਉਹਨਾਂ ਨੂੰ ਪਲੈਂਟੀ ਆਫ ਟਾਈਮ ਦੇਣਾ ਤੇ ਆਪਾਂ ਫਿਰ ਗ੍ਰਿਫ ਤੋਂ ਵੀ ਗੱਲ ਕਰਨੀ ਆ। ਸੋ ਅਮਰੀਕ ਜੀ ਇੰਗਲੈਂਡ ਦੀਆਂ ਇਲੈਕਸ਼ਨ ਹੋ ਕੇ ਹਟੀਆਂ ਤੇ ਇਸ ਦੇ ਬਾਰੇ ਥੋੜਾ ਜਿਹਾ ਆਪਾਂ ਚਿੰਤਨ ਕਰਨਾ। ਇੱਥੇ ਕਾਫੀ ਨਿਗਾਹ ਰੱਖੀ ਜਾ ਰਹੀ ਹੈ ਇੰਗਲੈਂਡ ਦੀਆਂ ਇਲੈਕਸ਼ਨ ਦੇ ਉੱਤੇ, ਖਾਸ ਕਰਕੇ ਬ੍ਰੈਗਜ਼ਿਟ ਵੇਲੇ ਵੀ ਬਹੁਤ ਨਿਗਾਹ ਰੱਖੀ ਸੀ ਕਿਉਂਕਿ ਉਹ ਇੱਕ ਵੱਡੇ ਸੰਗਠਨ ਜਾਂ ਸੰਘ ਦੇ ਵਿੱਚੋਂ ਨਿਕਲਣ ਦੇ ਲਈ, ਜੁੜਨ ਦੇ ਲਈ ਤਾਂ ਇਲੈਕਸ਼ਨ ਹੁੰਦੀ ਹੈ ਪਰ ਨਿਕਲਣ ਦੇ ਵਾਸਤੇ ਇਲੈਕਸ਼ਨ ਜਿਹੜੀ ਹੈ ਰੈਫਰੈਂਡਮ ਹੈ ਉਹ ਇੱਕ ਬੜਾ ਕਹਿ ਲਓ ਕਿ ਰੌਚਕ ਜਿੱਦਾਂ ਨਾ ਆਪਣੇ ਆਪ ਨੂੰ ਇੰਨੀ ਚਾਹ ਚੜ੍ਹ ਜਾਂਦਾ ਦੇਖੀਏ ਕੀ ਹੁੰਦਾ ਦੇਖੀਏ ਕੀ ਹੁੰਦਾ, ਤੇ ਜਿੱਦਾਂ ਆਪਣੇ ਪੰਜਾਬੀ ਚ ਕਹਿੰਦੇ ਆ ਮੱਝ ਸੋਹਣੀ ਹੁੰਦੀ ਕਿਸੇ ਦੇ ਤਾਂ ਸਾਰੇ ਆਂਢ ਗੁਆਂਢ ਨੂੰ ਇਹਦਾ ਕੱਟਾ ਹੋਇਆ ਕੱਟੀ ਹੋਈ, ਮਤਲਬ ਫਾਇਦਾ ਕਿਸੇ ਨੂੰ ਨੀ ਹੋਣਾ ਹੁੰਦਾ ਆਂਢ ਗੁਆਂਢ ਹਨਾ। ਤੇ ਵੈਸੇ ਹੀ ਨਾ ਮਤਲਬ ਕੱਟਾ ਤੇ ਕੱਟੇ ਦੀਆਂ ਸ਼ਰਤਾਂ ਨਿਆਣਿਆਂ ਚ ਲੱਗੀਆਂ ਹੁੰਦੀਆਂ, ਇੱਦਾਂ ਹੀ ਬ੍ਰੈਗਜ਼ਿਟ ਦੇ ਵਿਚ ਹੋਇਆ ਸੀਗਾ ਤੇ ਕੀ ਉਹਨੂੰ ਕੱਟੀ ਨਿਕਲੀ। ਤਾਂ
ਮੈਂ ਬ੍ਰਿਟਿਸ਼ ਐਗਜ਼ਿਟ ਦੀ ਗੱਲ ਕਰਦਾ, ਤੁਹਾਡੀਆਂ ਵੀ ਨਿਗਾਹਾਂ ਬਹੁਤ ਗਹਿਰੀਆਂ ਉੱਤੇ ਲੱਗੀਆਂ ਹੋਈਆਂ ਸਨ, ਲੇਕਿਨ ਜਦੋਂ ਤੁਹਾਡੀਆਂ ਨਿਗਾਹਾਂ ਉੱਥੇ ਲੱਗੀਆਂ ਹੋਈਆਂ ਸਨ ਤੁਹਾਨੂੰ ਅਚਾਨਕ ਨੀਂਦ ਆ ਗਈ ਟਰੈਵਲ ਕਰ ਰਹੇ ਸੀ ਕੈਨੇਡਾ ਦੇ ਵਿੱਚ,
ਹਵਾ
ਚ ਸੀ, ਜਿਸ ਵੇਲੇ ਤੁਸੀਂ ਪਹੁੰਚੇ ਤੁਹਾਡੀ ਜਾਗ ਖੁੱਲੀ ਤਾਂ ਪਾਇਲਟ ਨੇ ਅਨਾਊਂਸ ਕੀਤਾ ਕਿ ਬ੍ਰਿਟਿਸ਼ ਐਗਜ਼ਿਟ ਵਿੱਚ ਜਿਹੜਾ ਇੰਗਲੈਂਡ ਹੈ ਉਹ ਬਾਹਰ ਹੋ ਗਿਆ।
ਉਹ ਅਸੀਂ ਨਾ ਐਕਚੁਲੀ ਉਦੋਂ ਵੈਨਕੂਵਰ ਤੋੜੇ ਸੀ ਲਾਸਟ
ਤੇ
ਅਸੀਂ ਸਿਡਨੀ ਆ ਰਹੇ ਸੀ,
ਮੈਨੂੰ ਬਿਲਕੁਲ ਯਾਦ ਆ
ਤੇ ਰਾਹ ਦੇ ਵਿੱਚ ਹੀ ਉਹਦਾ ਫੈਸਲਾ ਹੋ ਗਿਆ।
ਅੱਛਾ,
ਤੇ ਮੈਂ ਉਦੋਂ ਮਿੰਟੂ ਭਾਈ ਨੂੰ ਕਿਹਾ, ਮੈਂ ਕਿਹਾ ਸ਼ੁਕਰ ਹੈ ਇਹ ਮਤਲਬ ਜੇ ਅਸੀਂ ਕਿਤੇ ਧਰਤੀ ਦੇ ਹੁੰਦੇ ਸਾਡਾ ਨਾਂ ਲਾ ਦੇਣਾ ਸੀ ਇਹਨਾਂ
ਨੇ
ਕਰਾਇਆ ਕਰ, ਅਸੀਂ ਤੇ ਕਿਹਾ ਅਸੀਂ ਸਾਡਾ ਤਾਂ ਹੁਣ ਨਾਂ ਹੀ ਨਹੀਂ ਆਇਆ ਤੇ ਧਰਤੀ ਤੇ ਹੈ ਹੀ ਨਾ ਤੁਸੀਂ।
ਹਾਂਜੀ ਹਾਂਜੀ,
ਉਸ ਵੇਲੇ ਖੈਰ ਉਸ ਤੋਂ ਉਹ ਬ੍ਰੈਗਜ਼ਿਟ ਦੇ ਜਿਹੜੇ ਨਤੀਜੇ ਨੇ ਉਹਦੇ ਕਾਰਨ ਨੇ ਉਹਦੇ ਇਫੈਕਟ ਨੇ ਕੌਜ਼ ਨੇ ਉਹ ਹਜੇ ਤੱਕ ਵੀ ਫੈਲ ਰਹੇ ਨੇ। ਤੇ ਜਿਹੜੀਆਂ ਇਹ ਇਲੈਕਸ਼ਨ ਹੋ ਕੇ ਹਟੀਆਂ, ਮਿਡ ਟਰਮ ਇਲੈਕਸ਼ਨ ਹੋਈਆਂ, ਅਰਲੀ ਇਲੈਕਸ਼ਨ ਸੱਦੀਆਂ ਗਈਆਂ ਸੀ, ਇਹ ਵੀ ਇੱਕ ਬ੍ਰੈਗਜ਼ਿਟ ਦੇ ਨਤੀਜਿਆਂ ਦਾ ਕਾਰਨ।
ਹਾਂਜੀ
ਬਿਲਕੁਲ, ਕਹਿਣਾ ਚਾਹੁੰਦੇ
ਬਈ ਅਮਨਦੀਪ, ਮੈਂ ਕਹਿਣਾ ਚਾਹਾਂਗਾ ਕਿ ਇੰਗਲੈਂਡ ਦੀਆਂ ਜਿਹੜੀਆਂ ਇਲੈਕਸ਼ਨ ਹੈ ਉੱਤੇ ਸਾਰੀ ਦੁਨੀਆਂ ਦੀ ਨਿਗਾਹ ਲੱਗੀ ਰਹਿੰਦੀ ਹੈ ਕਿਉਂਕਿ ਇੱਥੋਂ ਕਾਫੀ ਡਾਇਰੈਕਸ਼ਨ ਦੂਜੇ ਦੇਸ਼ਾਂ ਨੂੰ ਮਿਲਦੀ ਹੈ। ਤੇ ਬ੍ਰਿਟਿਸ਼ ਐਗਜ਼ਿਟ ਜਦੋਂ ਹੋਇਆ ਉਦੋਂ ਡੇਵਿਡ, ਕਿਉਂਕਿ ਜਿਹੜੇ ਇੰਗਲੈਂਡ ਦੇ ਨਿਵਾਸੀਆਂ ਨੇ ਜਾਂ ਦੂਜੇ ਜਿਹੜੇ ਬੇਲਸ ਤੇ ਜਿਹੜੇ ਬਾਕੀ ਉਨ੍ਹਾਂ ਨੇ ਭਾਗ ਲਿਆ ਆਪਣੇ ਸਕਾਟਲੈਂਡ ਵਾਸੀਆਂ ਨੇ ਵੀ, ਤੇ ਬ੍ਰਿਟਿਸ਼ ਐਗਜ਼ਿਟ ਹੋ ਗਿਆ ਤੇ ਉਹਦੇ ਵਿਚ ਕਿਹਾ ਗਿਆ ਕਿ ਜਿਹੜਾ ਇੰਗਲੈਂਡ ਆ ਜਾਂ ਯੂ ਕੇ ਆ ਇਹ ਨਹੀਂ ਰਹਿਣਾ ਚਾਹੁੰਦਾ ਯੂਰਪੀਅਨ ਯੂਨੀਅਨ ਦੇ ਨਾਲ। ਤੇ ਉਹਦੇ ਨਾਲ ਅਮਨਦੀਪ ਕਾਫੀ ਕੰਪਲੀਕੇਸ਼ਨ ਸਾਹਮਣੇ ਆਈਆਂ ਕਿ ਇਹ ਜਿਹੜਾ ਇਹਦਾ ਪ੍ਰੋਸੈਸ ਆ ਇਹ ਕਿੱਦਾਂ ਹੋਏਗਾ, ਇਹ ਤੋਂ ਬਾਹਰ ਕਿੱਦਾਂ ਨਿਕਲਿਆ ਜਾਵੇਗਾ। ਤੇ ਇਕਦਮ ਉਸ ਵੇਲੇ ਡੇਵਿਡ ਕੈਮਰਨ ਨੇ ਜਿਹੜੇ ਕਿ ਪ੍ਰਧਾਨ ਮੰਤਰੀ ਸਨ ਇੰਗਲੈਂਡ ਦੇ, ਉਨ੍ਹਾਂ ਨੇ ਅਸਤੀਫਾ ਦੇ ਦਿੱਤਾ।
ਪਰ ਉਹ ਉਸ ਵੇਲੇ ਉਨ੍ਹਾਂ ਦੀ ਸਿਚੁਏਸ਼ਨ ਇਹ ਸੀਗੀ ਕਿ ਬਹੁਤ ਭਾਰੀ ਮੈਜੋਰਟੀ ਦੇ ਨਾਲ ਟੋਰੀ ਪਾਰਟੀ ਜਾਂ ਕੰਜ਼ਰਵੇਟਿਵ ਪਾਰਟੀ ਰੂਲ ਕਰ ਰਹੀ ਸੀ।
ਹਾਂਜੀ।
ਤੇ ਇਹ ਉਮੀਦ ਨਹੀਂ ਸੀ ਰੱਖੀ ਜਾ ਰਹੀ ਕਿ ਉਹ ਹਾਰਨਗੇ।
ਹਾਂਜੀ।
ਸੋ ਉਸ ਹਾਰ ਦਾ ਸਦਮਾ, ਚਲੋ ਸਦਮਾ ਕੀ ਇਫੈਕਟ ਕੀ, ਡੇਵਿਡ ਕੈਮਰਨ ਨੂੰ
ਅਸਤੀਫਾ
ਦੇਣਾ ਪਿਆ ਤੇ ਥਰੀਸਾ ਮੇ ਨੂੰ
ਪ੍ਰਧਾਨ ਮੰਤਰੀ
ਬਣਨਾ ਪਿਆ। ਬਣਾਇਆ ਨਹੀਂ ਗਿਆ,
ਬਣਨਾ ਪਿਆ
ਅਚਾਨਕ, ਤੇ ਉਹ ਰੈਡੀ ਨਹੀਂ ਸੀ।
ਮਤਲਬ ਇਹ ਜਿਹੜੀ ਦੁਬਾਰਾ ਇਲੈਕਸ਼ਨ, ਹਾਲੇ ਇਲੈਕਸ਼ਨ ਹੋਣ ਵਿਚ 3 ਸਾਲ ਪਏ ਸੀ, ਥਰੀਸਾ ਮੇ ਬੜੀ ਆਸਾਨੀ ਦੇ ਨਾਲ 3 ਸਾਲ ਕੱਢ ਸਕਦੀ ਸੀ, ਲੇਕਿਨ ਉਹ ਨਹੀਂ ਚਾਹੁੰਦੀ ਸੀ ਕਿ ਬ੍ਰਿਟਿਸ਼ ਐਗਜ਼ਿਟ ਜਿਹੜਾ ਹੋਣਾ ਹੈ ਉਹਦਾ ਜਿਹੜਾ ਪ੍ਰੋਸੈਸ ਆ, ਕਿੱਦਾਂ ਬਾਹਰ ਜਾਣਾ, ਉਹਦੇ ਵਿਚ ਕਈ ਬਿਲੀਅਨ ਡਾਲਰ ਦਾ ਜਿਹੜਾ ਘਾਟਾ ਪੈ ਸਕਦਾ ਆਪਣੇ ਇੰਗਲੈਂਡ ਨੂੰ।
ਪੰਜਾਹ ਬਿਲੀਅਨ ਪੌਂਡ ਤਾਂ ਜਿਸ ਸੁਣਨ ਦੇ ਵਿਚ ਆਇਆ ਕਿ ਇੰਗਲੈਂਡ ਨੇ ਯੂਰੋਪੀਅਨ ਯੂਨੀਅਨ ਨੂੰ ਦੇਣਾ ਸੀ।
ਹਾਂਜੀ।
ਉਨ੍ਹਾਂ ਦਾ ਜਿਹੜਾ ਨੁਕਸਾਨ ਹੋਇਆ ਸਿਸਟਮ ਲਾਉਣ ਦੇ।
ਹਾਂਜੀ ਹਾਂਜੀ।
ਸੋ 50 ਬਿਲੀਅਨ ਤਾਂ ਉੱਕਾ ਮੁੱਕਾ ਹੀ ਕਰਨੀ ਸੀ, ਫੇਰ ਉਹ ਤੋਂ ਬਾਅਦ ਜਿਹੜੇ ਉਹ ਕਸਟਮ ਦੇ, ਇਮੀਗ੍ਰੇਸ਼ਨ ਦੇ, ਟਰੇਡ ਦੇ ਸਾਰੇ ਜਿਹੜੀਆਂ ਪਾਲਿਸੀਆਂ ਡਿਪਾਰਟਮੈਂਟ ਉਹ ਸਾਰੇ ਦੁਆਰਾ ਤੇ ਫੇਰ ਖੜੇ ਕਰਨੇ ਪੈਣੇ ਸੀ, ਤੇ ਤਕਰੀਬਨ 350-300 ਬਿਲੀਅਨ ਪੌਂਡ ਦਾ ਖਰਚਾ ਜਿਹੜਾ ਆ ਉਹ ਐਕਸਟਰਾ ਪੈਣਾ ਸੀ।
ਇੱਥੇ ਵੀ ਅਮਨਦੀਪ ਟੋਰੀ ਪਾਰਟੀ ਚਾਹੁੰਦੀ ਸੀ ਕਿ ਉਹ ਆਪਣੇ ਤੇ ਬਲੇਮ ਨਾ ਲਵੇ, ਬ੍ਰਿਟਿਸ਼ ਐਗਜ਼ਿਟ ਤੇ ਜਿਹੜਾ ਖਰਚਾ ਹੋਣਾ, ਜਿਹੜੇ ਪ੍ਰੋਸੈਸ ਤੋਂ ਕਿਸ ਤਰ੍ਹਾਂ ਬਾਹਰ ਜਾਣਾ ਉਹ ਸਾਰਾ, ਉਹ ਚਾਹੁੰਦੀ ਸੀ ਕਿ ਦੁਬਾਰਾ ਇਲੈਕਸ਼ਨ ਕਰਾ ਕੇ ਲੋਕਾਂ ਦੀ ਮੈਂਡੇਟ ਲਈ ਜਾਵੇ ਕਿ ਲੋਕ ਕੀ ਚਾਹੁੰਦੇ ਆ,
ਉਹ ਰੈਡੀ ਆ
ਕਿ ਨਹੀਂ ਇਸ ਐਗਜ਼ਿਟ ਤੋਂ। ਤਾਂ ਹੀ ਉਨ੍ਹਾਂ ਨੇ ਇਲੈਕਸ਼ਨ ਕਰਵਾਈ 3 ਸਾਲ ਪਹਿਲਾਂ ਹੀ, ਤੇ ਉਸ ਇਲੈਕਸ਼ਨ ਦੇ ਵਿਚ ਅਮਨਦੀਪ ਉਨ੍ਹਾਂ ਨੂੰ ਪੂਰੀ ਮੈਜੋਰਟੀ ਨਹੀਂ ਮਿਲੀ। ਬ੍ਰਿਟਿਸ਼ ਪਾਰਲੀਮੈਂਟ ਦੇ ਵਿਚ 650 ਸੀਟਾਂ ਹਨ, ਜਿਨ੍ਹਾਂ ਵਿਚੋਂ ਕਲੀਅਰ ਮੈਜੋਰਟੀ ਲਈ ਤੁਹਾਨੂੰ 326 ਸੀਟਾਂ ਦੀ ਲੋੜ ਹੁੰਦੀ ਹੈ, ਤੇ ਕੰਜ਼ਰਵੇਟਿਵ ਜਾਂ ਟੋਰੀ ਪਾਰਟੀ ਨੂੰ ਇਸ ਵਾਰ 318 ਸੀਟਾਂ ਮਿਲੀਆਂ, ਤੇ ਲੇਬਰ ਪਾਰਟੀ ਨੂੰ 262 ਸੀਟਾਂ ਇਸ ਇਲੈਕਸ਼ਨ ਦੇ ਵਿਚ ਮਿਲੀਆਂ।
8 ਘੱਟ
ਹੈ। ਅਮਨਦੀਪ, ਤੁਹਾਨੂੰ ਨਹੀਂ ਲੱਗਦਾ ਕਿ ਉਹ ਲੇਬਰ ਨੂੰ ਵੀ ਇਸ ਪ੍ਰੋਸੈਸ ਵਿਚ ਲਿਆਉਣਾ ਚਾਹੁੰਦੀ ਹੈ, ਕਿਉਂਕਿ ਇੰਡੀਪੈਂਡੈਂਟ ਤੌਰ ਤੇ ਉਹ ਸਰਕਾਰ ਨਹੀਂ ਬਣਾ ਸਕਦੇ ਇੰਗਲੈਂਡ ਦੇ ਵਿਚ, ਤੇ ਹੁਣ ਉਹ ਚਾਹੁੰਦੇ ਆ ਕਿ ਜਿਹੜੀ ਲੇਬਰ ਆ ਇਹ ਉਨ੍ਹਾਂ ਦੇ ਵਿਚ ਸ਼ਾਮਲ ਹੋ ਕੇ ਇਕ ਤਰ੍ਹਾਂ ਨਾਲ ਸਾਂਝੀ ਸਰਕਾਰ ਬਣਾਏ, ਤੇ ਜਿਹੜਾ ਬ੍ਰਿਟਿਸ਼ ਐਗਜ਼ਿਟ ਦੀ ਇਕ ਪ੍ਰੋਸੈਸ ਚੱਲਣੀ ਆ, ਜਿਹੜਾ ਸਾਰਾ ਉਹਦਾ ਸਿਲਸਿਲਾ ਚੱਲਣਾ ਆ, ਹੁਣ ਕਿੱਥੋਂ ਕਿੱਦਾਂ ਬਾਹਰ ਨਿਕਲਣਾ, ਕਿੰਨਾ ਘਾਟਾ ਪੈਣਾ, ਤੇ ਉਹ ਜਿਹੜਾ ਮਰਿਆ ਸਾਪਿਆ ਉਹਦੀ ਸਿਰੀ ਤਾਂ ਖੈਰ ਟੋਰੀ ਪਾਰਟੀ ਦੇ ਹੱਥ ਚ ਹੋਏਗੀ, ਤੇ ਪੂਛ ਉਹ ਲੇਬਰ ਪਾਰਟੀ ਨੂੰ ਫੜਾਉਣਾ ਚਾਹੁੰਦੇ ਆ।
ਪਹਿਲਾਂ ਸਾਰਾ ਹੀ ਸਭ
ਟੋਰੀ ਪਾਰਟੀ ਕੋਲ ਸੀ।
ਗੱਲ ਇਹ ਸੀਗੀ ਕਿ ਇਹ ਸਾਰਾ ਜਿਹੜਾ ਡਰਾਮਾ ਸੀਗਾ ਟੋਰੀ ਪਾਰਟੀ ਦਾ ਹੀ ਸੀਗਾ, ਰੈਫਰੈਂਡਮ ਕਰਾਉਣਾ, ਉਹ ਹਾਰ ਗਏ, ਹਾਰ ਤੋਂ ਬਾਅਦ ਥਰੀਸਾ ਮੇ ਬਣ ਗਈ। ਹੁਣ ਉਹ ਕਰ ਸਕਦੇ ਸੀ, ਬੜੇ ਆਰਾਮ ਨਾਲ ਉਹ ਐਗਜ਼ਿਟ ਕਰ ਸਕਦੇ ਸੀ, ਤੇ ਜਿਹੜਾ 300-400 ਬਿਲੀਅਨ ਪੌਂਡ ਦਾ ਘਾਟਾ ਆ ਉਹ ਸਹਿ ਸਕਦੇ ਸੀ, ਪਰ ਉਹ ਜਿਹੜਾ ਘਾਟਾ ਆ ਉਹ ਆਉਣ ਵਾਲੇ 20 ਸਾਲ ਤੱਕ ਜਿਹੜੀਆਂ ਓਪੋਜੀਸ਼ਨ ਪਾਰਟੀਆਂ ਆ ਉਹਨਾਂ ਦੇ ਸਿਰ ਉਹਨਾਂ ਨੇ ਮੜਨੇ ਸੀਗੇ ਵੀ ਇਨ੍ਹਾਂ ਕਰਕੇ ਹੋਇਆ ਜੇ ਇਨ੍ਹਾਂ ਨੇ ਕਰਵਾਇਆ। ਹੁਣ ਮੈਨੂੰ ਇਉਂ ਲੱਗਦਾ ਕਿ ਥਰੀਸਾ ਮੇ ਜਿਹੜੀ ਆ ਪ੍ਰਾਈਮ ਮਿਨਿਸਟਰ ਉਹ ਭੱਜਦੀ ਨਜ਼ਰ ਆ ਰਹੀ ਸੀ ਵੀ ਇਹ ਜਿਹੜਾ ਕਿਸੇ ਤਰ੍ਹਾਂ ਸਾਡੇ ਗਲੋਂ ਲੈ ਜਾਵੇ। ਮੈਨੂੰ ਇੱਥੇ ਤੱਕ ਵੀ ਸ਼ੱਕ ਪੈਂਦਾ ਕਿ ਉਹ ਚਾਹੁੰਦੀ ਸੀ ਵੀ ਅਸੀਂ ਹਾਰ ਜਾਈਏ,
ਤੇ
ਜਿਹੜਾ ਇਹ ਪ੍ਰੋਸੈਸ ਆ ਕਰਨਾ ਆ ਉਹ
ਲੇਬਰ ਪਾਰਟੀ
ਕਰੇ, ਉਹ ਦੇ ਡੂ ਦਾ ਹਾਰਡ ਵਰਕ ਹੈ ਨਾ। ਪਰ ਹੋਇਆ ਕੀ ਕਿ ਸਿਚੁਏਸ਼ਨ ਜਿਹੜੀ ਆ ਥੋੜੀ ਜਿਹੀ ਹੱਕ ਦੇ ਵਿਚ ਇੱਦਾਂ ਹੋਈ ਹੋ ਥਰੀਸਾ ਮੇ ਦੇ ਕਿ ਹੁਣ ਉਹ ਮੈਜੋਰਟੀ ਦੇ ਨਾਲ ਨੀ, ਹੁਣ ਉਹ ਨਾਲ ਹੋਰ ਪਾਰਟੀਆਂ ਨੂੰ ਵੀ ਰਲਾਉਣਾ ਪੈਣਾ ਉਹਨੂੰ।
ਜੀ ਜੀ।
ਤੇ ਉਹ ਮਤਲਬ ਹੁਣ ਸਿਚੁਏਸ਼ਨ ਹੱਕ ਚ ਵੀ ਰੱਖ ਲਓ ਤੇ ਥੋੜੀ ਜੀ ਇੱਦਾਂ ਕਹਿਣ ਯੋਗ ਹੋ ਗਏ ਵੀ ਅਸੀਂ ਕੱਲਿਆਂ ਨੇ ਇਹ ਨੀ ਕੀਤਾ,
ਰਲ ਮਿਲ ਕੇ
ਹੀ ਹੋ ਗਿਆ। ਸੋ ਇਹ ਸਿਚੁਏਸ਼ਨ ਹੈ। ਹੁਣ ਆਉਣ ਵਾਲੇ ਟਾਈਮ ਦੇ ਵਿਚ ਕਿਹੜੀ ਸਰਕਾਰ ਕਿੱਦਾਂ ਬਣੇਗੀ, ਗੱਠਜੋੜ ਕਿੱਦਾਂ ਹੋਏਗੀ, ਇਹ ਹੁਣ
ਅਮਨਦੀਪ ਇੱਥੇ ਇੱਕ ਹੋਰ ਗੱਲ ਵੀ ਸਾਹਮਣੇ ਆਉਂਦੀ ਹੈ ਕਿ ਯੂਨਾਈਟਿਡ ਕਿੰਗਡਮ ਦੇ ਵਿਚ 3 ਸਟੇਟਸ ਆ ਜਿਹੜੇ ਕਿ ਭਾਗ ਲੈਂਦੇ ਆ, ਬ੍ਰਿਟੇਨ ਆ, ਇੰਗਲੈਂਡ, ਵੇਲਸ ਤੇ ਸਕਾਟਲੈਂਡ। ਜਿੱਥੇ ਜੇ ਬ੍ਰਿਟਿਸ਼ ਐਗਜ਼ਿਟ ਦੀ ਸਕਾਟਲੈਂਡ ਦੀ ਸਿਚੁਏਸ਼ਨ ਦੇਖੀ ਜਾਵੇ ਤਾਂ ਉਸ ਵੇਲੇ ਸਕਾਟਲੈਂਡ ਦੇ ਬਹੁਤ ਸਾਰੇ ਜਿਹੜੇ ਲੋਕ ਸੀ ਉਹ ਇਸਦੇ ਖਿਲਾਫ਼ ਸੀ, ਉਹ ਬ੍ਰਿਟਿਸ਼ ਦੇ ਨਾਲ ਯੂਰਪੀਅਨ ਯੂਨੀਅਨ ਦੇ ਨਾਲ ਰਹਿਣਾ ਚਾਹੁੰਦੇ ਸੀ। ਅਗਰ ਬ੍ਰਿਟਿਸ਼ ਐਗਜ਼ਿਟ ਸਿੱਧੇ ਰੂਪ ਵਿਚ ਹੁੰਦੀ ਹੈ ਤਾਂ ਉਹ ਯੂਕੇ ਨੂੰ ਜਿਹੜਾ ਸਕਾਟਲੈਂਡ ਆ ਉਹਨੂੰ ਵੀ ਨਿਰਾਜ਼ ਕਰਦੇ ਆ, ਤੇ ਇੰਗਲੈਂਡ ਨਹੀਂ ਚਾਹੁੰਦਾ, ਯੂਕੇ ਨਹੀਂ ਚਾਹੁੰਦਾ ਕਿ ਸਕਾਟਲੈਂਡ ਉਨ੍ਹਾਂ ਤੋਂ ਵੱਖ ਹੋਵੇ। ਸਕਾਟਲੈਂਡ ਨੂੰ ਨਾਲ ਰੱਖਣ ਦੇ ਲਈ ਵੀ ਮੇਰੇ ਖਿਆਲ ਦੇ ਵਿਚ ਇਹ ਇਲੈਕਸ਼ਨ ਕਰਾਈਆਂ ਗਈਆਂ ਤਾਂ ਕਿ ਜਿਹੜਾ ਪ੍ਰੋਸੈਸ ਸਲੋ ਹੋ ਜਾਵੇ ਅਤੇ ਇਸ ਚ ਸਾਰਿਆਂ ਦੀ ਇਨਵੋਲਵਮੈਂਟ ਕਰਾਈ ਜਾਵੇ।
ਹਾਂਜੀ, ਕਿਉਂਕਿ ਸਕਾਟਲੈਂਡ ਵੀ ਬਾਹਰ ਨਿਕਲਣਾ ਚਾਹੁੰਦਾ,
ਉਹ ਵੀ ਬਾਹਰ ਨਿਕਲਣਾ ਚਾਹੁੰਦਾ।
ਹਾਂਜੀ। ਤੇ ਆਪਣੇ ਜਗਜੀਤ ਭਾਜੀ ਕਹਿ ਰਹੇ ਨੇ ਕਿ ਜਿਹੜਾ ਬ੍ਰੈਗਜ਼ਿਟ ਦਾ ਜਿਹੜਾ ਸਿੱਧਾ ਫਾਇਦਾ ਹੋਇਆ ਉਹ ਯੂਨੀਵਰਸਿਟੀ ਫੀਸ ਜਿਹੜੀ ਆ ਇੰਡੀਅਨ ਸਟੂਡੈਂਟਸ ਨੂੰ ਹੋਇਆ 20-25% ਦਬ ਪੈਦਾ ਹੋ ਗਿਆ ਕਿਉਂਕਿ ਪੌਂਡ ਜਿਹੜਾ 100 ਰੁਪਏ ਸੀ ਤੇ ਐਗਜ਼ਿਟ ਤੋਂ ਬਾਅਦ ਉਹ 81 ਤੋਂ ਲੈ ਕੇ 84 ਰੁਪਏ ਹੋ ਗਿਆ। ਸੋ
ਸੰਦੀਪ, ਜਿਸ ਵੇਲੇ ਕਿਸੇ ਦੇਸ਼ ਦੀ ਕਰੰਸੀ ਦੀ ਵੈਲਿਊ ਘਟਦੀ ਆ ਉਸ ਉਸ ਦੇਸ਼ ਨੂੰ ਵੀ ਫਾਇਦਾ ਹੁੰਦਾ, ਉਹਦਾ ਜਿਹੜਾ ਐਕਸਪੋਰਟ ਹੈ ਉਹ ਸਸਤਾ ਹੋ ਜਾਂਦਾ ਤੇ ਐਕਸਪੋਰਟ ਸਸਤਾ ਹੋਣ ਦੇ ਨਾਲ ਉੱਥੇ ਦੀ ਜਿਹੜੀ ਇੰਡਸਟਰੀ ਹੈ ਉਹ ਵੀ ਫਲੋਰਿਸ਼ ਹੁੰਦੀ ਹੈ। ਪਰ ਇਸ ਸਿਚੁਏਸ਼ਨ ਦੇ ਵਿੱਚ ਅਜਿਹਾ ਹੋਇਆ ਜਾਂ ਨਹੀਂ ਹੋਇਆ ਇਹ ਤਾਂ ਖੈਰ ਸਮਾਂ ਹੀ ਦੱਸੇਗਾ, ਲੇਕਿਨ ਇਹ ਜਿਹੜੇ ਤੁਸੀਂ ਦੱਸਿਆ ਕਿ ਫਾਇਦਾ ਸਟੂਡੈਂਟਸ ਨੂੰ ਹੋਇਆ, ਚੰਗੀ ਗੱਲ ਆ
ਜੀ। ਦੇਖੋ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਸੌਦਾ ਜਿਹੜਾ ਆ ਉਹ ਜ਼ਿਆਦਾ ਵੀ ਵਿਕਣ ਦੇ ਆਸਾਰ ਹੋ ਜਾਂਦੇ ਨੇ। ਸੋ ਸਟੂਡੈਂਟਸ ਨੂੰ ਫਾਇਦਾ ਹੋਇਆ ਭਾਜੀ ਹੁਣਾਂ ਨੇ ਦੱਸਿਆ, ਤੇ ਜਿਹੜਾ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਸਰਕਾਰ ਬਣੇਗੀ ਉਸ ਦੇ ਉੱਤੇ ਬਹੁਤ ਵੱਡਾ ਬੋਝ ਹੈ ਕਿਉਂਕਿ ਬ੍ਰੈਗਜ਼ਿਟ ਕੋਈ ਸੌਖੀ ਗੱਲ ਨਹੀਂ ਹੈਗੀ, ਫਤਵਾ ਦੇ ਤਾਂ। ਪਰ ਦੂਜੀ ਗੱਲ ਹੈ ਜਿਹੜੇ ਰੈਫਰੈਂਡਮ ਕਰਾਉਣੇ ਆ, ਰੈਫਰੈਂਡਮ ਆਸਟ੍ਰੇਲੀਆ ਦੇ ਵਿੱਚ ਵੀ ਹੋਇਆ ਸੀ ਜਿਹੜਾ ਕਿ ਫੇਲ ਹੋਇਆ ਜਦੋਂ ਰਿਪਬਲਿਕਨ ਦਾ ਹੋਇਆ।
ਮੈਨੂੰ ਯਾਦ ਆ
ਜੌਨ ਹਾਵਰਡ
ਨੇ ਸਤੰਬਰ 1999 ਦੇ ਵਿੱਚ ਹੋਇਆ ਸੀ ਰੈਫਰੈਂਡਮ ਜਿਹਦੇ ਵਿੱਚ ਕਿ ਜੌਨ ਹਾਵਰਡ ਨੇ ਕਰਾਇਆ ਸੀ ਕਿ ਮੋਨਕੀ ਦੇ ਹੱਕ ਦੇ ਵਿੱਚ ਹਨ ਤੇ ਉਹ ਫੇਲ ਹੋ ਗਿਆ ਸੀ, ਰਾਣੀ ਹੀ ਇੱਥੇ ਜਾਂ ਕਾਮਨਵੈਲਥ ਕੰਟਰੀ ਆਸਟ੍ਰੇਲੀਆ ਬਣਿਆ ਰਿਹਾ।
ਕਈ ਵਾਰੀ ਫੇਲ ਕਰਾਉਣ ਨੂੰ ਵੀ ਹੁੰਦਾ ਹੈ ਜਿਹੜਾ ਇਹ ਟੋਰੀ ਪਾਰਟੀ ਨੇ ਬ੍ਰੈਗਜ਼ਿਟ ਕਰਾਇਆ ਸੀ, ਐਕਚੁਅਲੀ ਇਸ ਨੂੰ ਦੱਬਣ ਦੇ ਲਈ ਕਰਾਇਆ ਸੀ, ਲੋਕਾਂ ਨੇ ਇਹਨੂੰ ਮਨਜ਼ੂਰ ਨਹੀਂ ਕਰਨਾ ਤੇ ਇਹ ਕੰਮ ਖਰਾਬ ਹੋਣਾ ਸੀ, ਪੱਲਾ ਝਾੜ ਦੇਣਾ
ਜੀ,
ਠੀਕ ਹੈ। ਸੋ ਪਰ ਇਹ ਉਲਟ ਹੋ ਗਿਆ
ਜੀ।
ਸੋ ਜਿਹੜੇ ਹੋਰ ਰੈਫਰੈਂਡਮ ਵੀ ਹੋ ਰਹੇ ਆ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਹੁਣ ਇੰਡੀਆ ਦੇ ਵਿੱਚ ਜਾਂ ਕਹਿ ਲਓ ਕਿ ਇੰਡੀਆ ਚ ਨਹੀਂ ਓਵਰਸੀਜ਼ ਪਤਾ ਨਹੀਂ ਕਿੱਥੇ ਹੋ ਰਿਹਾ ਖਾਲਿਸਤਾਨ ਦਾ 2020 ਰੈਫਰੈਂਡਮ, ਹੁਣ ਉਹ ਜਿਹੜਾ ਰੈਫਰੈਂਡਮ ਹੈ ਦੈਟਸ ਡੈਸਟਿਨ ਟੂ ਫੇਲ, ਉਹ ਫੇਲ ਹੋਣ ਦੇ ਲਈ ਆ, ਉਹਨੂੰ ਮਤਲਬ ਖਤਮ ਕਰਨ ਦੇ ਲਈ ਹੀ ਇਹ ਚੀਜ਼ ਨੂੰ ਕਰਾਇਆ ਜਾ ਰਿਹਾ। ਅਸੀਂ ਬਹੁਤ ਦੇਰ ਤੋਂ ਕਹਿ ਰਹੇ ਹਾਂ ਕਿ ਪਹਿਲੀ ਗੱਲ ਤਾਂ ਇਹ ਰੈਫਰੈਂਡਮ ਦੀ ਲੋੜ ਨਹੀਂ ਹੈਗੀ ਇਹਦੀ, ਠੀਕ ਹੈ। ਦੂਜੀ ਗੱਲ ਇਹ ਹੈ ਕਿ ਜਿਹੜਾ ਰੈਫਰੈਂਡਮ ਹੈ ਉਹ ਕਿਸੇ ਖਿੱਤੇ ਦੇ ਵਿੱਚ ਕਰਾਇਆ ਜਾਂਦਾ ਹੈ, ਨਾਟ ਵਰਚੁਅਲ ਨਹੀਂ ਕਰਾਇਆ ਜਾਂਦਾ, ਵਰਚੁਅਲ ਦਾ ਵੋਟਾਂ ਹੀ ਹੁੰਦੀਆਂ ਨੇ, ਉਹਦੀ ਕੋਈ ਅਥਾਰਟੀ ਹੈ ਨਹੀਂ, ਉਹਦੀ ਕੋਈ ਬਾਡੀ ਹੈ ਨਹੀਂ ਜਿਹੜੀ ਉਹਨੂੰ ਕਰਾ ਰਹੀ ਆ, ਜਾਂ ਤਾਂ UN ਆਪ ਕਰਾਵੇ, ਹਨਾ। ਹੁਣ ਕੁਛ 2-4 ਮੇਰੇ ਵਰਗੇ ਬੰਦੇ ਇਕੱਠੇ ਹੋ ਕੇ ਰੈਫਰੈਂਡਮ ਕਰਾਉਣ ਲੱਗੋ, ਕਾਹਦਾ ਰੈਫਰੈਂਡਮ ਹੈ? ਦੈਟਸ ਆਨਲਾਈਨ ਵੋਟਿੰਗ, ਸਿੰਪਲ ਸਰਵੇ ਹੈ ਉਹ ਤਾਂ, ਠੀਕ ਹੈ। ਸੋ ਉਹ ਜਿਹੜਾ ਰੈਫਰੈਂਡਮ ਦਾ ਉਹਨੂੰ ਨਾਮ ਦੇ ਕੇ ਬਹੁਤ ਵੱਡੇ ਪੱਧਰ ਤੇ ਮਤਲਬ ਉਹਨੂੰ ਐਡਵਰਟਾਈਜ਼ ਕਰਕੇ, ਇਨ ਦਾ ਐਂਡ ਕੀ ਹੋਣਾ, 2-3 ਲੱਖ ਵੋਟ ਪੈ ਜੂਗੀ ਉਹਦੇ ਹੱਕ ਦੇ ਵਿੱਚ। ਪਰ ਜਦੋਂ ਅਸੀਂ ਵਰਲਡ ਵਾਈਡ ਸਿੱਖਾਂ ਨੂੰ ਕਾਊਂਟ ਕਰਦੇ ਹਾਂ ਤਾਂ ਕਿੰਨੇ ਆ, ਮਤਲਬ 2-23-24 ਕਰੋੜ ਬਣਦੇ ਨੇ, ਆਊਟ ਆਫ ਦੈਟ ਇਟਸ ਨਥਿੰਗ, 2 ਲੱਖ ਕੁਛ ਵੀ ਨਹੀਂ ਹੈਗੇ, ਉਹ ਤਾਂ ਇਨ ਇਟਸੈਲਫ ਫੇਲੀਅਰ ਹੈ।
ਇਵੇਂ ਜਿੱਥੇ ਅਮਦੀਪ ਆਨਲਾਈਨ ਜਿਹੜੀ ਤਰ੍ਹਾਂ ਦੇ ਨਾਲ ਜੇ ਫਤਵਾ ਲਿਆ ਜਾਂਦਾ ਹੈ, ਤੁਸੀਂ ਦੇਖ ਹੀ ਰਿਹਾ ਕਿ ਆਮ ਆਦਮੀ ਪਾਰਟੀ ਦਾ ਆਨਲਾਈਨ ਤੇ ਕਿੰਨਾ ਉਹਦਾ ਹਸ਼ਰ ਹੋਇਆ। ਆਨਲਾਈਨ ਤੇ ਤਾਂ ਬਿਲਕੁਲ ਲੱਗ ਰਿਹਾ ਸੀ ਕਿ ਪੰਜਾਬ ਦੇ ਵਿਚ ਆਮ ਆਦਮੀ ਪਾਰਟੀ ਜਿੱਤੇਗੀ, 100 ਤੋਂ ਵੀ ਵੱਧ ਸੀਟਾਂ ਲਊਗੀ, ਫੇਸਬੁੱਕ ਤੇ ਜਾਂ ਟਵਿੱਟਰ ਤੇ ਜਾਂ ਜਿੰਨੇ ਵੀ ਹੋਰ ਆਨਲਾਈਨ ਇੰਸਟਰੂਮੈਂਟ ਹੈ ਉਹਨਾਂ ਤੇ ਲੱਗ ਰਿਹਾ ਸੀ। ਲੇਕਿਨ ਜਿਹੜੀ ਗਰਾਊਂਡ ਰਿਐਲਿਟੀ ਹੁੰਦੀ ਹੈ ਮਨਦੀਪ, ਹਰ ਇੱਕ ਨੂੰ ਉਹਦੇ ਵਿਚ ਭਾਗ ਲੈਣਾ, ਉਹਦੇ ਵਿਚ ਲੈਣਾ, ਉਹ ਬਿਲਕੁਲ ਅਲੱਗ ਹੁੰਦੀ ਹੈ। ਹਲੇ ਵੀ ਜਿਹੜੀ ਆਨਲਾਈਨ ਫੈਸਿਲਿਟੀਜ਼ ਆ ਕੁਝ ਲੋਕਾਂ ਦੇ ਕੋਲ ਆ, ਉਹਦੀ ਜਿਹੜੀ ਪ੍ਰਪੋਰਸ਼ਨ ਹੈ ਬਹੁਤ ਘੱਟ ਆ। ਆਨਲਾਈਨ ਜਿਹੜੇ ਰੈਫਰੈਂਡਮ ਹੁੰਦੇ ਆ ਮੇਰੇ ਖਿਆਲ ਚ ਉਹਦੀ ਕੋਈ ਵੈਲਿਊ ਨਹੀਂ ਹੁੰਦੀ, ਰੈਫਰੈਂਡਮ ਜਿਹੜੇ ਆਨ ਦਾ ਗਰਾਊਂਡ ਕਰਵਾਏ ਜਾਂਦੇ ਆ ਉਹਨਾਂ ਦੀ ਵੈਲਿਊ ਹੁੰਦੀ ਆ। ਸਾਰੇ ਦੇਸ਼ ਵਿਚ ਜਿਹੜਾ ਰੈਫਰੈਂਡਮ ਹੁੰਦਾ ਉਹਦੀ ਵੈਲਿਊ,
ਉਹ ਕੋਈ ਉਹਦੀ ਜਿਹੜੀ ਬਾਡੀ ਹੈ ਬਾਡੀ ਕਰਾਵੇ ਹੁਣ ਉਥੋਂ। ਮੈਂ ਤਾਂ ਅਕਸਰ ਇਹੀ ਕਹਿੰਦਾ ਕਿ ਇਹ ਕਈ ਵਾਰੀ ਜਿਹੜੇ ਰੈਫਰੈਂਡਮ ਹੈ ਨਾ ਉਹ ਫੇਲ ਕਰਨ ਦੇ ਲਈ ਕਰਵਾਏ ਜਾਂਦੇ ਨੇ,
ਠੀਕ ਹੈ।
ਐਂਡ ਐਗਜੈਕਟਲੀ ਜਿਹੜਾ ਬ੍ਰੈਗਜ਼ਿਟ ਦਾ ਆਹ ਸੀਗਾ ਪੰਗਾ ਜਿਹੜਾ, ਪਰ ਹੁਣ ਇਹ ਨਾ ਸਮਝੋ ਕਿ ਉਹ ਪਾਸ ਹੋ ਸਕਦਾ ਸਾਡਾ 2020 ਵਾਲਾ, ਪਰ ਉਹਦੇ ਲਈ ਨਾ ਇੱਕ ਅਥਾਰਟੀ ਚਾਹੀਦੀ ਜਿਹੜੀ ਕਰਾਵੇ, ਔਰ ਉਹ ਰੈਫਰੈਂਡਮ ਨੂੰ ਮੰਨਣ ਵਾਲੀਆਂ ਦੋਨੋਂ ਧਿਰਾਂ ਹੋਣ,
ਹਾਂਜੀ
ਦੋਵੇਂ ਧਿਰਾਂ ਮੰਨਦੀਆਂ ਹੋਣ ਭਈ ਹਾਂ ਵੀ ਜਿਹੜਾ ਚੋ ਰਿਜ਼ਲਟ ਨਿਕਲੇਗਾ ਉਹ ਅਸੀਂ ਮੰਨਾਂਗੇ,
ਠੀਕ ਹੈ,
ਤੇ ਤਾਂ ਉਹ ਰੈਫਰੈਂਡਮ ਹੁੰਦਾ ਹੈ। ਇੱਕ ਸਾਈਡ ਰੈਫਰੈਂਡਮ ਨਹੀਂ ਕਰਾ ਸਕਦੀ,
ਠੀਕ ਹੈ।
ਸੋ ਉਹ ਤਾਂ ਪਤਾ ਹੀ ਹੁੰਦਾ, ਇੱਕ ਸਾਈਡ ਨੇ ਤਾਂ ਧਾਰਿਆ ਹੀ ਹੁੰਦਾ ਵੀ ਅਸੀਂ ਕਰਨਾ ਹੀ ਕਰਨਾ ਹੈ,
ਹਾਂਜੀ ਹਾਂਜੀ।
ਉਹ ਰੈਫਰੈਂਡਮ ਤਾਂ ਹੁੰਦਾ ਕਿ ਜਦੋਂ ਤੀਜੀ ਧਿਰ ਵਿਚਾਲੇ ਆ ਕੇ ਸਮਝੌਤਾ ਕਰਾਵੇ, ਏਦਾਂ ਕਰਦੇ ਆ ਬਈ ਤੁਸੀਂ ਇਸ ਤਰ੍ਹਾਂ ਕਹਿੰਦੇ ਆ, ਤੁਸੀਂ ਇਸ ਤਰ੍ਹਾਂ ਕਹਿੰਦੇ, ਆਪਾਂ ਏਦਾਂ ਕਰਦੇ, ਜਨਤਾ ਨੂੰ ਪੁੱਛ ਲੈਂਦੇ ਆ ਕੀ ਕਹਿੰਦੀ ਹੋ, ਉਹਨੂੰ ਕਹਿੰਦੇ ਆ ਰੈਫਰੈਂਡਮ,
ਠੀਕ ਹੈ।
ਉਹ ਤੀਜੀ ਧਿਰ ਫਿਰ ਲਾਗੂ ਕਰਵਾਉਂਦੀ, ਹਾਂ ਵੀ ਜਨਤਾ ਨੇ ਕਹਿਤਾ ਹੁਣ ਤੁਹਾਨੂੰ ਇਹ ਕੁਛ ਕਰਨਾ ਪੈਣਾ, ਚਾਹੇ ਫੇਲ ਹੋ ਗਿਆ ਚਾਹੇ ਨਾ, ਜੇ ਫੇਲ ਹੋ ਗਿਆ ਤਾਂ ਚੁੱਪ ਕਰਕੇ ਬਹਿ ਜਾਓ, ਜੇ ਪਾਸ ਹੋ ਗਿਆ ਹਾਂ ਵੀ ਤੁਸੀਂ ਕਰਕੇ ਕਰੋ, ਹੁਣ ਜਨਤਾ ਕਹਿੰਦੀ ਆ,
ਠੀਕ ਹੈ।
ਇਹਨੂੰ ਕਹਿੰਦੇ ਆ ਰੈਫਰੈਂਡਮ। ਸੋ ਸਾਡੇ ਬੰਦਿਆਂ ਨੂੰ ਪਤਾ ਹੀ ਨਹੀਂ ਰੈਫਰੈਂਡਮ ਹੁੰਦਾ ਕੀ ਆ,
ਹਾਂਜੀ।
ਖੈਰ ਮੇਰੇ ਆਪਣੇ ਵਿਚਾਰ ਹੈ, ਹੋ ਸਕਦਾ ਪਤਾ ਵੀ ਹੋਵੇ। ਤਾਂ ਹੁਣ ਇੱਕ ਜਿਹੜਾ ਮੁੱਦਾ ਆ ਹਨਾ, ਇਹ ਤਰੀਸਾ ਮੇ ਵਾਲਾ, ਉਹ ਆਪਾਂ ਜ਼ਰੂਰ ਸਾਂਝੀ ਕਰਨਾ। ਕੱਲ ਅਮਰੀਕ ਜੀ ਇੱਕ ਨਾ ਆਪਾਂ ਰਿਕਾਰਡ ਕੀਤਾ ਸੀਗਾ ਵਿਚਾਰ, ਤੇ ਉਹ ਹਜੇ ਗਿੱਲਾ ਹੀ ਆ ਵਿਚਾਰ।
ਅੱਛਾ ਜੀ,
ਹਾਂਜੀ। ਤੇ ਉਹਦੇ ਬਾਰੇ ਵੀ ਆਪਾਂ ਥੋੜੀ ਜਿਹੀ ਭੂਮਿਕਾ ਜ਼ਰੂਰ ਦੱਸਣੀ ਆ, ਕਿ ਪ੍ਰਾਈਮ ਮਿਨਿਸਟਰ ਬਣਨਾ ਕਿੰਨਾ ਔਖਾ ਆ। ਹੁਣ ਮੋਦੀ ਸਾਹਿਬ ਵੀ ਬਣੇ ਨੇ,
ਹਾਂਜੀ ਹਾਂਜੀ,
ਠੀਕ ਹੈ ਨਾ,
ਹਾਂਜੀ।
ਤੇ ਵੈਸੇ ਜਿਸ ਤਰ੍ਹਾਂ ਡਾਕਟਰ ਮਨਮੋਹਨ ਸਿੰਘ ਬਣੇ ਸੀ ਉਹ ਤਾਂ ਬਹੁਤ ਸੋਲਿਡ ਲੱਗ ਰਹੇ ਸੀ, ਬਹੁਤ ਸੋਲਿਡ ਪ੍ਰਾਈਮ ਮਿਨਿਸਟਰ ਹੈ,
ਹਾਂਜੀ।
ਪਰ ਜਿਸ ਹਿਸਾਬ ਨਾਲ ਮੋਦੀ ਸਾਹਿਬ ਹੈ ਤੇ ਉਧਰ ਥਰੀਸਾ ਮੇ ਹੈ ਤੇ ਉਧਰ ਸਾਡੇ ਇਧਰ ਮੈਲਕਮ ਟਰਨਬੁਲ ਹੈ,
ਹਾਂਜੀ,
ਤੇ ਤੁਹਾਨੂੰ ਨੀ ਲੱਗਦਾ ਵੀ ਆਹ ਵਿਚਾਰ?
ਅਮਨਦੀਪ, ਮੈਨੂੰ ਇੱਕ ਹੋਰ ਪ੍ਰਾਈਮ ਮਿਨਿਸਟਰ ਵੀ ਇੱਥੇ ਯਾਦ ਆਉਂਦੀ ਆ ਜਿਹਨਾਂ ਵਿੱਚ ਉਹ ਕਦੇ ਪਾਰਲੀਮੈਂਟ ਉਹਨਾਂ ਕੋਲ, ਉਹਨਾਂ ਦੀ ਪਾਰਟੀ ਕੋਈ ਸੀਟ ਨਹੀਂ ਸੀ, ਫੇਰ ਵੀ ਉਹ ਪ੍ਰਾਈਮ ਮਿਨਿਸਟਰ ਬਣ ਗਿਆ ਸੀ,
ਚੰਦਰ ਸ਼ੇਖਰ।
ਉਹਨਾਂ ਤੇ ਵੀ ਇਹ ਗੱਲ ਬੜੀ ਟੁਕੇ ਕੀ।
ਚਲੋ ਇਸ ਤਰ੍ਹਾਂ ਕਰਦੇ ਆ ਕਿ ਇੱਕ ਆਪਾਂ ਵਿਚਾਰ ਜਿਹੜਾ ਹਜੇ ਤਾਜ਼ਾ ਤਾਜ਼ਾ ਰਿਕਾਰਡ ਕੀਤਾ ਤੇ ਉਹ ਸਾਂਝਾ ਕਰਦੇ ਆ, ਉਸ ਤੋਂ ਬਾਅਦ ਇਸ ਤੇ ਗੱਲ ਕਰਦੇ ਆ ਜੀ।
1874 ਵਿਚ ਬਣੇ ਯੂਕੇ ਦੇ ਪ੍ਰਧਾਨ ਮੰਤਰੀ ਬੈਂਜਮਿਨ ਡਿਜ਼ਰਾਇਲੀ ਅਨੁਸਾਰ ਪ੍ਰਧਾਨ ਮੰਤਰੀ ਬਣ ਕੇ ਮੈਨੂੰ ਲੱਗ ਰਿਹਾ ਹੈ ਜਿਵੇਂ ਮੈਂ ਤੇਲ ਨਾਲ ਲਿਬੜੇ ਤਿਲਕਮੇ ਖੰਬੇ ਦੀ ਸਿਖਰ ਤੇ ਚੜ ਕੇ ਬੈਠਾ ਹਾਂ। ਚਿੰਬੜੇ ਰਹੋ ਹਰਮਨ ਰੇਡੀਓ ਦੇ ਨਾਲ।
ਤੁਸੀਂ ਵੀ ਚਿੰਬੜੇ ਰਹੋ ਜੀ ਹਰਮਨ ਰੇਡੀਓ ਦੇ ਨਾਲ। ਬਹੁਤ ਵਧੀਆ ਵਿਚਾਰ ਹੈ ਕਿ ਬੰਦਾ ਜਦੋਂ ਇੰਨੀ ਉੱਚੇ ਅਹੁਦੇ ਤੇ ਬਣ ਜਾਂਦਾ,
ਹਾਂਜੀ,
ਤੇ ਚਲੋ ਜੇ ਮੈਜੋਰਿਟੀ ਹੋਵੇ ਤਾਂ ਫੇਰ ਤਾਂ ਠੀਕ ਹੈ,
ਹਾਂਜੀ,
ਪਰ ਜੇ ਮੈਜੋਰਿਟੀ ਨਾ ਹੋਵੇ,
ਹਾਂਜੀ,
ਤਾਂ ਉਹ ਬੰਦਾ ਇਹਨੂੰ ਐਨ ਇਹੀ ਲੱਗਦਾ ਜਿਸ ਤਰ੍ਹਾਂ ਇਹ ਬੈਂਜਾਮਿਨ ਡਿਜ਼ਰਾਇਲੀ ਨੇ ਬਿਆਨ ਕੀਤਾ ਸੀ ਨਾ 1874
ਚ
ਪ੍ਰਾਈਮ ਮਿਨਿਸਟਰ ਬਣ ਕੇ, ਕਿ ਮੈਨੂੰ ਏਦਾਂ ਲੱਗਦਾ ਜਿੱਦਾਂ ਮੈਂ ਕਦੇ ਮਤਲਬ ਤੇਲ ਨਾਲ ਲਿਬੜੇ ਖੰਭੇ ਦੇ ਉੱਪਰ ਬੈਠਾ।
ਅਮਨਦੀਪ, ਮੈਨੂੰ ਜੇ ਤੁਹਾਡੇ ਕੋਲ ਮੈਜੋਰਿਟੀ ਵੀ ਹੋਵੇ ਤਾਂ ਵੀ ਮੈਨੂੰ ਇਦਾਂ ਹੀ ਲੱਗਦਾ ਕਿ ਤੇਲ ਨਾਲ ਲਿਬੜੇ ਜਿਹੜਾ ਖੰਭਾ ਉੱਥੇ ਬੈਠਾ ਹੁੰਦਾ ਬੰਦਾ ਐਜ ਏ ਪ੍ਰਾਈਮ ਮਿਨਿਸਟਰ, ਕਿਉਂਕਿ ਕਿਸੇ ਵੇਲੇ ਵੀ ਉਹ ਪਾਰਟੀ ਦੇ ਜਿਹੜੇ ਦੂਜੇ ਲੀਡਰ ਹੁੰਦੇ ਆ ਮੀਟਿੰਗ ਕਰਕੇ ਤੁਹਾਨੂੰ ਲਾ ਸਕਦੇ ਆ। ਆਸਟ੍ਰੇਲੀਆ ਵਿਚ 2-3 ਵਾਰੀ ਹੋਇਆ ਕਿ ਜਿੱਦਾਂ ਕੈਵਨ ਰੱਡ ਨੂੰ ਲਾਇਆ, ਉਸ ਤੋਂ ਬਾਅਦ ਫਿਰ ਦੁਬਾਰਾ ਕੈਬਨਿਟ ਪ੍ਰਾਈਮ ਮਿਨਿਸਟਰ ਬਣੇ, ਤੇ ਹੋ ਸਕਦਾ ਆਸਟ੍ਰੇਲੀਆ ਦੇ ਵਿਚ 5-6 ਮਹੀਨੇ ਬਾਅਦ ਜਾਂ 1 ਸਾਲ ਬਾਅਦ ਫਿਰ ਡਰਾਮਾ ਹੋਵੇ ਇਲੈਕਸ਼ਨ ਤੋਂ ਪਹਿਲਾਂ ਤੇ ਟੋਨੀ ਐਵਟ ਇੱਕ ਵਾਰੀ ਫਿਰ ਪ੍ਰਧਾਨ ਮੰਤਰੀ ਬਣ ਸਕਦੇ ਆ। ਅੱਜ ਕੱਲ ਤਾਂ ਇਹ ਖੰਭੇ ਵਾਲੀ ਗੱਲ ਬਿਲਕੁਲ ਸਹੀ ਦਿਖਾਈ ਦੇ ਰਹੀ ਹੈ,
ਦਿਖਾਈ ਦੇ ਰਹੀ ਹੈ। ਕੀ ਬਾਤ ਹੈ ਜੀ। ਸੋ ਰਵਿੰਦਰ ਵੀ ਹੱਸ ਰਹੇ ਨੇ, ਕਹਿੰਦੇ ਬਹੁਤ ਸੋਹਣਾ ਵਿਚਾਰ ਹੈ ਜੀ। ਵੈਸੇ ਮੈਨੂੰ ਮੋਦੀ ਸਾਹਿਬ ਤੇ ਵੀ ਸ਼ੱਕ ਪੈਂਦੇ ਆ, ਉਹ ਵੀ ਲਿਬੜੇ ਖੰਭੇ ਤੇ ਬੈਠੇ,
ਕਦੇ ਵੀ ਕੁਝ ਹੋ ਸਕਦਾ,
ਕਦੇ ਵੀ ਕੁਝ ਹੋ ਸਕਦਾ। ਜਾਂ ਤਾਂ ਏਦਾਂ ਮੈਨੂੰ ਇਉਂ ਲੱਗ ਰਿਹਾ ਵੀ ਖੰਭਾ ਲਿਬੜਿਆ ਨੀ ਸੀ, ਉਹਨਾਂ ਨੇ ਤੇਲ ਲਾ ਲਾ ਕੇ ਲਪੇਟਦੇ, ਉਹ ਵੀ ਪਤੰਜਲੀ ਦਾ,
ਆਪਣੇ ਪਤੰਜਲੀ ਬਾਰੇ ਵੀ ਮੈਨੂੰ ਇਹ ਸ਼ੱਕ ਪੈਂਦੀ ਹੈ।
ਪਹਿਲਾਂ ਖੰਭੇ ਬਾਰੇ ਕਰੀ ਆਪਾਂ,
ਪਹਿਲਾਂ ਖੰਭੇ ਬਾਰੇ।
ਤੁਹਾਨੂੰ ਇੱਕ ਗੀਤ ਬੜਾ ਪਸੰਦ ਸੀ ਨਾ?
ਹਾਂਜੀ
ਹਾਂਜੀ, ਤੁਸੀਂ ਕਹਿੰਦੇ ਸੀ ਮੇਰਾ, ਅਸੀਂ ਬਹੁਤ ਚਲਾਇਆ, ਬਹੁਤ ਘਸਾਇਆ ਗੀਤ।
ਹਾਂਜੀ ਹਾਂਜੀ,
ਖੰਭੇ ਦਾ ਚਲਾਇਆ। ਹਾਂਜੀ, ਇਹ ਖੰਭੇ ਦਾ ਤੇਲ ਤੋਂ ਮੈਨੂੰ ਚੇਤਾ ਆ ਗਿਆ ਵੀ ਆਪਾਂ ਗੀਤ ਵੀ ਆਪਾਂ ਸੁਣਾਉਣਾ।
ਠੀਕ ਹੈ।
ਤੇ ਗੀਤ ਜੀ ਸੀ ਮਨਮੋਹਨ ਵਾਰਿਸ ਦਾ,
ਹਾਂਜੀ,
ਸੱਜਰੇ ਚੱਲੇ ਮਕਲਾਵੇ।
ਹਾਂਜੀ,
ਲੋਕ ਗੀਤ ਸੁਣਦੇ ਜੀ ਮਨਮੋਹਨ ਵਾਰਿਸ ਦੀ ਆਵਾਜ਼ ਦੇ ਵਿੱਚ।
ਨੂੰ ਇੰਜ ਲੱਗਦਾ ਸੱਜਰੇ ਚੱਲੇ ਨੇ ਮੁਕਲਾਵੇ ਨੀ ਮਿੱਤਰਾਂ ਨੂੰ ਇੰਜ ਲੱਗਦਾ ਸੱਜਰੇ ਚੱਲੇ ਨੇ ਮੁਕਲਾਵੇ
ਅਸੀਂ ਕਿਹਾ ਕਿ ਮਿਲਾਂਗੇ ਜ਼ਰੂਰ ਤਾਂ ਵਿਸ਼ਵਾਸ ਰੱਖਣਾ ਦੋਸਤੋ ਮਿਲਦਿਆਂ ਬ੍ਰੇਕ ਤੋਂ ਬਾਅਦ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਕੋਈ ਵੀ ਜਾਣਕਾਰੀ ਸਾਡੇ ਨਾਲ ਸਾਂਝਾ ਕਰਨ ਲਈ ਭੇਜੋ ਸਾਨੂੰ ਸੰਦੇਸ਼ info@harmanradio.com ਤੇ
ਸਿਫਰ 433-552-127 ਇਹ ਹੈ ਜੀ ਉਹ ਨੰਬਰ ਜਿੱਥੇ ਤੁਹਾਡੀਆਂ ਆਰਥਿਕ ਮੁਸ਼ਕਲਾਂ ਦਾ ਮਿਲੇਗਾ ਹੱਲ
ਤਾਂ ਫੇਰ ਕਰੋ ਫੋਨ 04333-552-127 ਤੇ ਮਿਲੋ ਪਿਓਰ ਲੋਨਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਾਲੇ ਰਾਜਵਿੰਦਰ ਖੱਖ ਨੂੰ
ਹੋਮ ਲੋਨਸ ਟਰੱਕ ਐਂਡ ਕਾਰ ਲੋਨਸ ਪਰਸਨਲ ਲੋਨਸ ਬਿਜ਼ਨਸ ਲੋਨਸ Credit representative number 490703 of Australian Credit License 389328.
Pure Loans and Financial Services, 9 Central Avenue, Moorabbin, Victoria.
Vadere jankari li visit karo www.plfs.com.au.
Yaad rakhyo number 0433-552-127.
ਮੋਰਿੰਡਾ ਮੋਟਰਸ ਪੈਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ ਟਰਾਂਸਮਿਸ਼ਨ ਬੈਟਰੀਆਂ ਸਸਪੈਂਸ਼ਨ ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ ਡੈਂਟਿੰਗ ਪੇਂਟਿੰਗ ਤੇ ਰੋਡਵਰਡ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੋਮਵਾਰ ਤੋਂ ਸ਼ਨੀਵਾਰ ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ ਟੋ ਸਰਵਿਸ ਦਾ ਵੀ ਪ੍ਰਬੰਧ ਹੈ ਫੋਨ ਕਰੋ ਸਾਬੀ ਨੂੰ ਮੋਬਾਈਲ ਨੰਬਰ 04301798900 ਪਤਾ ਨੋਟ ਕਰੋ 15 ਬਰੁਕਲੇਨ ਐਵੀਨਿਊ ਡੈਂਡੀਨੋਂਗ ਮੈਲਬਰਨ ਸਾਨੂੰ ਕੋਟੇਸ਼ਨ ਭੇਜੋ ਅਸੀਂ ਉਸ ਨੂੰ ਭੇਟ ਕਰਾਂਗੇ
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲੋ 3/61 ਰੋਬਿਨਸਨ ਸਟ੍ਰੀਟ ਡੈਂਡੀਨੋਂਗ ਮੈਲਬੋਰਨ ਫੋਨ ਨੰਬਰ 0387590629
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀ ਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਵੀਕਐਂਡ ਸ਼ੁਰੂ ਹੋ ਚੁੱਕਾ, ਸ਼ੁਰੂ ਨੀ ਮਿਡਲ ਦੇ ਵਿਚ, ਪਰ ਕਿਉਂਕਿ ਲੌਂਗ ਵੀਕਐਂਡ ਹੈ ਇਸ ਕਰਕੇ ਆਪਾਂ ਮਿਡਲ ਚ ਕਵਾਂਗੇ। ਅੱਜ ਦਿਨ ਹੈਗਾ ਐਤਵਾਰ 11 ਜੂਨ 2017। ਗ੍ਰਿਫਿਥ ਦੇ ਵਿਚ 21ਵਾਂ ਸਾਲਾਨਾ ਸ਼ਹੀਦੀ ਟੂਰਨਾਮੈਂਟ ਚੱਲ ਰਿਹਾ ਤੇ ਇਹ ਬ੍ਰਾਡਕਾਸਟ ਜਿਹੜਾ ਤੁਸੀਂ ਸੁਣ ਰਹੇ ਹੋ ਇਹ ਕੌਫ ਸਾਰਬਰ ਤੋਂ ਹੀ ਅੱਜ ਚੱਲ ਰਿਹਾ ਹੈ। ਅਨਫੋਰਚੁਨੇਟਲੀ ਮੈਂ ਤੇ ਅਮਰੀਕ ਭਾਜੀ ਅੱਜ ਨਹੀਂ ਜਾ ਸਕੇ ਇਸ ਵਾਰੀ, ਤੇ ਅਸੀਂ ਕੌਫ ਸਾਰਬਰ ਦੇ ਵਿਚ ਇਕੱਠੇ ਹੋ ਕੇ ਪ੍ਰੋਗਰਾਮ ਕਰ ਰਹੇ ਹਾਂ। ਤੇ ਅਮਰੀਕ ਜੀ ਕਾਫੀ ਇਧਰ ਮੀਂਹ ਪੈ ਰਿਹਾ ਅੱਜ ਕੱਲ ਗਿੱਲਾ, ਸੋ ਪਰ ਗ੍ਰਿਫਿਥ ਦੇ ਵਿਚ ਧੁੱਪ ਖਿੜੀ ਹੋਈ ਆ।
ਜੀ ਅਮਰੀਕ, ਬਹੁਤ ਸੋਹਣੀ ਗੱਲ ਹੈ ਕਿ ਜਿੱਥੇ ਟੂਰਨਾਮੈਂਟ ਹੋ ਰਿਹਾ ਹੈ ਉਹ ਬਿਲਕੁਲ ਸੁੱਕਾ ਹੈ, ਉੱਥੇ ਧੁੱਪ ਚੜੀ ਹੋਈ ਹੈ ਤੇ ਟੂਰਨਾਮੈਂਟ ਸਫਲਤਾ ਪੂਰਵਕ ਅੱਗੇ ਵਧ ਰਿਹਾ ਹੈ। ਤੇ ਇਧਰ ਕੌਫ ਸਾਰਬਰ ਦੇ ਵਿਚ ਕੱਲ ਤੋਂ ਹੀ ਕਾਫੀ ਮੀਂਹ ਪੈ ਰਿਹਾ ਹੈ, ਰਾਤੀ ਵੀ ਕਾਫੀ ਮੀਂਹ ਪਿਆ, ਹੁਣ ਵੀ ਕਾਫੀ ਮੀਂਹ ਪੈ ਰਿਹਾ ਹੈ, ਲੇਕਿਨ ਇਹ ਵਾਈਡ ਸਪਰੈਡ ਰੇਨ ਨਹੀਂ ਅਮਦੀਪ। ਜਿੱਥੇ ਤੱਕ ਸਿਡਨੀ ਦੇ ਆਸ ਪਾਸ ਦੇ ਇਲਾਕੇ ਆ, ਨਾਰਦਰਨ ਕੋਸਟ ਦਾ ਇਲਾਕਾ ਹੈ, ਉਹਦੇ ਵਿਚ ਮੀਂਹ ਜਿਹੜਾ ਥੋੜਾ ਰੀਜਨੇਬਲ ਪੈ ਰਿਹਾ ਤੇ ਹੜਾਂ ਦੀ ਕੰਡੀਸ਼ਨ ਮੇਰੇ ਖਿਆਲ ਚ ਨਹੀਂ ਹੋ
ਹਾਂਜੀ। ਹੁਣ ਇਹ ਮੈਸੇਜ ਵੀ ਆਇਆ ਸੀ ਜਸ ਘੁੰਮਣ ਹੋਣਾ ਦਾ, ਕਹਿੰਦੇ ਅੱਜ ਬਹੁਤ ਸੋਹਣਾ ਬਿਊਟੀਫੁਲ ਡੇ ਚੜਿਆ ਮੀਂਹ ਤੋਂ ਬਾਅਦ ਸਿਡਨੀ ਦੇ ਵਿਚ, ਪਰ ਅੱਜ ਮੀਂਹ ਦੱਸਿਆ ਗਿਆ ਵੈਸੇ।
ਠੀਕ ਹਾਂਜੀ,
ਸੋ ਦੇਰ ਦੇ ਪ੍ਰੈਡਿਕਸ਼ਨ। ਜਗਤਾਰ ਗਿੱਲ ਭਾਜੀ ਤੁਹਾਡਾ ਮੈਸੇਜ ਵੀ ਥੋੜਾ ਜਿਹਾ ਆਪਾਂ ਪੜ੍ਹਦੇ ਆਂ ਥੋੜੀ ਦੇਰ ਬਾਅਦ। ਪਰਵਿੰਦਰ ਸਨਸ਼ਾਈਨ ਵੀ ਸਤਿ ਸ੍ਰੀ ਅਕਾਲ, ਹੈਪੀ ਸੰਡੇ ਮਨਵਾ ਰਹੇ ਨੇ। ਤੇ ਇੰਦਰ ਹੁਣੀ ਕੈਲੀਫੋਰਨੀਆ ਤੋਂ ਜੁੜ ਗਏ ਨੇ, ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਬਹੁਤ ਸੋਹਣੇ ਗੀਤ ਹੈ ਜੀ, ਇੰਜੋਏ ਕਰ ਰਹੇ ਹਾਂ, ਇੰਪੋਰਟੈਂਟ ਡਿਸਕਸ਼ਨ ਤੁਸੀਂ ਕਰ ਰਹੇ ਹੋ, ਸ਼ੁਕਰੀਆ। ਕਿਰਪਾਲ ਚੀਮਾ ਨਿਊਯਾਰਕ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਹਰਮੀਤ ਚੰਨਾ ਹੁਣੀ ਜਾ ਰਹੇ ਨੇ ਆਪਣੇ ਮਿੱਤਰਾਂ ਦੋਸਤਾਂ ਦੇ ਨਾਲ, ਛੇਤੀ ਪਹੁੰਚਣਗੇ। ਤੇ ਜਗਤਾਰ ਭਾਜੀ ਦਾ ਮੈਸੇਜ ਪੜਨਾ, ਤੇ ਜਸਪ੍ਰੀਤ ਬੈਂਸ ਭਾਜੀ ਸਾਡੇ ਉਹ ਵੀ ਜੁੜ ਗਏ ਨੇ, ਪਰ ਨਾਲ ਦੀ ਨਾਲ ਹੁਣ ਨਾ ਮਿੰਟੂ ਭਾਜੀ ਵੀ ਉਧਰ ਤੂੰ ਬੱਤੀ ਕਰ ਚੁੱਕੇ ਨੇ ਆਪਣੀ ਸ਼ੋਪ ਦੀ, ਉਹ ਵੀ ਓਪਨ ਕਰ ਰਹੇ ਨੇ। ਸਤਿ ਸ੍ਰੀ ਅਕਾਲ ਭਾਜੀ, ਮਿੰਟੂ ਭਾਜੀ ਕੀ ਹਾਲ ਚਾਲ ਹੈ?
ਸਤਿ ਸ੍ਰੀ ਅਕਾਲ ਜੀ ਹਰਮਨ, ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਵਧੀਆ ਜੀ, ਚੜ੍ਹਦੀ ਕਲਾ ਦੇ ਵਿਚ ਰੌਣਕਾਂ ਲੱਗੀਆਂ ਹੋਈਆਂ।
ਜੀ ਜੀ ਜੀ, ਰੌਣਕਾਂ ਤਾਂ ਦੇਖੋ ਲੱਗਣੀਆਂ ਹੀ ਆ, ਤੇ ਕਿਉਂਕਿ ਸਾਰੇ ਆਸਟ੍ਰੇਲੀਆ ਦੀ ਅੱਖ ਹੁੰਦੀ ਆ, ਸਾਰੇ ਆਸਟ੍ਰੇਲੀਆ ਦੀ ਚਾਹ ਹੁੰਦੀ ਆ ਉੱਥੇ ਪਹੁੰਚਣ ਦੀ। ਤਾਂ ਪਹਿਲਾਂ ਤਾਂ ਮੌਸਮ ਤੋਂ ਸ਼ੁਰੂ ਕਰੋ ਕਿ ਅੱਜ ਦਿਨ ਕਿਹੋ ਜਿਹਾ ਤੇ ਕੀ ਰੁਝਾਨ ਕੀ ਆ?
ਅੱਜ ਮੌਸਮ ਬਹੁਤ ਜ਼ਿਆਦਾ ਵਧੀਆ ਜੀ, ਤੇ ਅੱਜ ਕੱਲ ਜਿਹੜਾ ਮੌਸਮ ਵਧੀਆ ਨਹੀਂ ਸੀਗਾ, ਅੱਜ ਮੌਸਮ ਦੇ ਵਿਚ ਧੁੱਪ ਚੜੀ ਹੋਈ ਆ, ਹਵਾ ਰੁਕੀ ਹੋਈ ਆ, ਸੋ ਇਸ ਕਰਕੇ ਕੁੱਲ ਮਿਲਾ ਕੇ ਅੱਜ ਬਹੁਤ ਵਧੀਆ ਸਾਰਾ ਕੁਛ
ਜੀ,
ਤੇ ਉਮੀਦ ਆ ਵੀ ਅੱਜ ਦਿਨ ਚੰਗਾ ਹੀ ਰਹੂਗਾ।
ਤੇ ਚਾਹ ਪਾਣੀ ਦਾ ਕੀ ਪ੍ਰਬੰਧ ਹੈ?
ਚਾਹ ਪਾਣੀ ਦਾ ਪ੍ਰਬੰਧ ਥੋੜਾ ਜਿਹਾ ਓਵਰ ਹੋਇਆ ਹੋਇਆ ਜੀ, ਤੇ ਜਿਵੇਂ ਕਹਿ ਨਹੀਂ ਹੁੰਦੇ ਵੀ ਲੰਗਰ ਤਾਂ ਇੱਕੋ ਹੀ ਚੱਲਦਾ ਹੋਵੇ ਗੁਰੂ ਦਾ, ਉਹੀ ਬਾਰੇ ਨਿਆਰੇ ਹੁੰਦੇ ਆ, ਇੱਥੇ ਤਾਂ ਅੱਜ ਤਾਂ 3 ਲੰਗਰ ਪੈਰਲਰ ਚੱਲ ਰਹੇ ਆ ਜੀ, ਇਹ ਹੈਰਾਨੀ ਦੀ ਗੱਲ ਆ ਵੀ ਇੱਕੋ ਟੂਰਨਾਮੈਂਟ ਦੇ ਵਿਚ 3 ਲੰਗਰ ਪੈਰਲਰ ਚੱਲਣੇ, ਤੇ ਉਹ ਵੀ ਬੜੀ ਸਫਲਤਾ ਪੂਰਵਕ, ਜਿਹਦੇ ਨਤੀਜੇ ਵਜੋਂ ਲਾਈਨ ਨੀ ਲੱਗ ਰਹੀ ਕਿਤੇ ਵੀ, ਤੇ ਉਸ ਦੇ ਵਿਚ ਇੱਕ ਤਾਂ ਜਿਹੜਾ ਰਵਾਇਤੀ ਲੰਗਰ ਜਿਹੜੀ ਖੁਦ ਗੁਰਦੁਆਰਾ ਜਿਹੜੀ ਕਮੇਟੀ ਆ ਗੇਮਾਂ ਦੀ ਉਹ ਕਰਾਉਂਦੀ ਆ, ਦੂਜਾ ਜਿਹੜਾ ਸਾਡੇ ਦਲ ਬਾਬਾ ਵਿਧੀ ਚੰਦ ਜੀ ਖਾਲਸਾ ਛਾਉਣੀ ਵਾਲਿਆਂ ਨੇ, ਗੁਰਦੁਆਰਾ ਸਾਹਿਬ ਵਾਲਿਆਂ ਨੇ ਲੰਗਰ ਲਾਇਆ ਹੋਇਆ ਜੀ ਕੱਲ ਦਾ, ਉਹਨਾਂ ਦੇ ਲੰਗਰ ਦੇ ਉੱਤੇ ਵੀ ਬੜੀਆਂ ਰੌਣਕਾਂ ਲੱਗੀਆਂ ਹੋਈਆਂ, ਤੇ ਤੀਜਾ ਲੰਗਰ ਜਿਹੜਾ ਐਤਕੀ ਸਿੱਖ ਸਪੋਰਟਸ ਵਾਲਿਆਂ ਨੇ ਨਵੇਂ ਢੰਗ ਦਾ ਪੇਸ਼ ਕੀਤਾ ਜੀ। ਸੁਬਹਾ ਸੁਬਹਾ ਤੜਕੇ ਸੀ ਕਿਹਾ ਕਿ ਡੱਬੇ ਜੇ ਉਤਰਨ ਲੱਗ ਗਏ, ਇੱਕੇਦਮ ਹੀ ਬਹੁਤ ਸਾਰੇ ਡੱਬੇ ਜਦੋਂ ਉੱਥੇ ਆਏ ਤਾਂ ਉਹਨਾਂ ਡੱਬਿਆਂ ਦੇ ਵਿਚ ਅਸੀਂ ਦੇਖਿਆ ਵੀ ਉਹਨਾਂ ਦੇ ਵਿਚ ਅਚਾਨਕ ਹੀ ਦਹੀਂ ਪਰੌਂਠੇ ਨਾਲ ਦੀ ਨਾਲ ਚਟਾਈਆਂ ਵਿਛਾ ਲਈਆਂ, ਤੇ ਧੁੱਪ ਦੇ ਵਿਚ ਐਨ ਹਰੀਆਂ ਚਟਾਈਆਂ ਵਿਛੀਆਂ ਹੋਈਆਂ, ਤੇ ਲੋਕ ਤੜਕੇ ਤੜਕੇ ਆਲੂ ਵਾਲੇ ਪਰੌਂਠਿਆਂ ਦਾ ਆਨੰਦ ਮਾਣ ਰਹੇ ਆ ਜੀ, ਤੇ ਬਹੁਤ ਅਜੀਬ ਜੀ ਜਿਹੜੀ ਸਿਚੁਏਸ਼ਨ ਬਣੀ ਹੋਈ ਆ
ਜੀ। ਚਲੋ ਬਹੁਤ ਵਧੀਆ ਜੀ। ਤੇ ਖੇਡਾਂ ਦੇ ਮਾਮਲੇ ਦੇ ਵਿਚ ਸੋਕਰ ਵਾਲੀਬਾਲ ਦੀਆਂ ਫੋਟੋਆਂ ਦੇਖੀਆਂ, ਤੇ ਕਬੱਡੀ ਦਾ ਕੀ ਸਿਸਟਮ ਚੱਲ ਰਿਹਾ ਜੀ ਮੈਚ?
ਦੇਖੋ ਮੈਚ ਕਬੱਡੀ ਦੇ ਹਜੇ ਸ਼ੁਰੂ ਨੀ ਹੋਏ, ਕਿਉਂਕਿ ਅੱਜ 2-3 ਮੈਚ ਹੀ ਹੋਣੇ ਆ ਕਬੱਡੀ ਦੇ, ਇਸ ਕਰਕੇ ਕਬੱਡੀ ਦਾ ਗਰਾਊਂਡ ਹਜੇ ਖਾਲੀ ਆ, ਪਰ ਸੋਕਰ ਦੇ ਮੈਚ ਸ਼ੁਰੂ ਹੋ ਚੁੱਕੇ ਆ ਤੇ ਵਾਲੀਬਾਲ ਵੀ ਕੱਲ ਜਿਹੜੇ ਕਾਫੀ ਮੈਚ ਹੋਏ ਆ ਤੇ ਪਰ ਕੁੱਲ ਮਿਲਾ ਕੇ ਮੈਂ ਦੇਖਿਆ ਵੀ ਇਹਨੇ ਇੱਕ ਜੋੜ ਮੇਲੇ ਦਾ ਖੇਡ ਮੇਲੇ ਨਾਲੋਂ ਇਹਨੂੰ ਜੋੜ ਮੇਲਾ ਕਹਿ ਦਿੱਤਾ ਜਾਵੇ ਤਾਂ ਜ਼ਿਆਦਾ ਵਧੀਆ ਰਹੂਗਾ। ਇਹ ਹੁਣ ਅੱਗੇ ਨਾਲੋਂ ਅੱਗੇ ਖੇਡ ਮੇਲੇ ਦੇ ਤੌਰ ਤੇ ਕੰਮ ਹੁੰਦਾ ਸੀ ਹੁਣ ਅੱਜ ਕੱਲ੍ਹ ਜੋੜ ਮੇਲੇ ਦੇ ਤੌਰ ਤੇ ਦੇਖਿਆ ਜਾਣ ਲੱਗ ਗਿਆ ਤੇ ਲੋਕਾਂ ਨੂੰ ਕੋਈ ਬਾਹਲਾ ਗੇਮਾਂ ਤੱਕ ਨਹੀਂ ਹੈ, ਲੋਕਾਂ ਨੂੰ ਇੱਕ ਦੂਜੇ ਨੂੰ ਮਿਲਣ ਤੱਕ, ਚਾਹ ਪਾਣੀ ਖਾਣ ਪੀਣ ਤੱਕ, ਸ਼ੋਪਿੰਗ ਕਰਨ ਤੱਕ, ਇਹ ਸਾਰਾ ਕੁਛ ਲੋਕਾਂ ਨੂੰ ਹੈਗਾ ਹੈਗਾ ਰੁਝਾਨ ਤੇ ਉਹ ਵੱਖੋ ਵੱਖਰੇ ਸਟਾਲਾਂ ਦੇ ਉੱਤੇ ਲੋਕ ਸ਼ੋਪਿੰਗ ਕਰ ਰਹੇ ਆ ਤੇ ਆਪੋ ਆਪਦਾ ਜਿਹੜਾ ਖਾਣ ਪੀਣ ਦਾ ਆਨੰਦ ਮਾਣ ਰਹੇ ਆ ਜੀ ਅਸਲ ਚ ਤੇ ਇਹ ਸਭ ਤੋਂ ਜਿਹੜੀ ਬੈਸਟ ਜਿਹੜੀ ਦੇਖ ਦਿਖਾਈ ਦੇ ਰਹੀ ਹੈ ਵੀ ਇੱਕ ਰੂਪ ਆ ਜਿਹੜਾ ਉਹ ਬਦਲਦਾ ਜਾ ਰਿਹਾ, ਇੱਕ ਖੇਡ ਮੇਲਾ ਨਾ ਰਹਿ ਕੇ ਇੱਕ ਜੋੜ ਮੇਲਾ ਬਣਦਾ ਜਾ ਰਿਹਾ
ਜੀ। ਚਲੋ ਖੇਡਾਂ ਤੇ ਜੋੜ ਮੇਲਾ ਦੋਨੋਂ ਸਾਇਮਲਟੇਨੀਅਸਲੀ ਚੱਲਦੇ ਰਹਿਣ ਤਾਂ ਜ਼ਿਆਦਾ ਵਧੀਆ। ਸੋ ਮਿੰਟੂ ਜੀ ਕੁਛ ਖਬਰਾਂ ਵੀ ਆਪਾਂ ਸਾਂਝੀਆਂ ਕਰਨੀਆਂ, ਅਮਰੀਕ ਭਾਜੀ ਵੀ ਮੇਰੇ ਨਾਲ ਬੈਠੇ ਸੀ, ਇੰਗਲੈਂਡ ਦੀ ਵੈਸੇ ਗੱਲ ਕਰ ਲਈ ਆ, ਪੰਜਾਬ ਦੀਆਂ ਖਬਰਾਂ ਕਰਨੀਆਂ, ਪਰ ਉਸ ਤੋਂ ਪਹਿਲਾਂ ਇੱਕ ਦੋ ਸੁਨੇਹੇ ਜ਼ਰੂਰੀ ਜਿਹੜੇ ਸਾਂਝੇ ਕਰਨੇ ਆ। ਬਿੱਟੂ ਮਲਡੂਰੇ ਵਾਲੇ ਮੈਸੇਜ ਭੇਜ ਰਹੇ ਨੇ 9.9 ਤਾਪਮਾਨ ਮਲਡੂਰੇ ਦਾ ਜੀ, ਬਹੁਤ ਬਹੁਤ ਧੰਨਵਾਦ। ਤੇ ਗੁਰਿੰਦਰ ਚਾਹਲ ਹੁਣੀ ਵੀ ਇੱਕ ਚੁਟਕਲਾ ਭੇਜ ਚੁੱਕੇ ਨੇ ਬਾਅਦ ਦੇ ਵਿਚੋਂ। ਪ੍ਰਵੇਸ਼ਪਾਲ ਸਿੰਘ ਵੀ ਸਾਡੇ ਨਾਲ ਜੁੜੇ ਨੇ, ਉਹ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਭਾਜੀ, ਕਹਿੰਦੇ ਲੱਗਦਾ ਮਿੰਟੂ ਭਾਜੀ ਦਾ ਧੂਪ ਬੱਤੀ ਥੋੜਾ ਜਿਹਾ ਲੇਟ ਹੋ ਗਿਆ, ਥੈਂਕਸ ਹਰਮਨ ਪਰਿਵਾਰ ਦਾ। ਤਾਂ ਚਲੋ ਕੋਈ ਗੱਲ ਨੀ ਜੀ, ਕਿਤਾਬਾਂ ਦੀ ਪਹਿਲਾਂ ਰਿਪੋਰਟ ਦਿਓ, ਖਬਰਾਂ ਦਾ ਬਾਅਦ ਚੋ ਗੱਲ। ਅਮਰੀਕ ਜੀ ਤੁਹਾਨੂੰ ਪਤਾ ਬਹੁਤ ਸਾਰੀਆਂ ਕਿਤਾਬਾਂ ਲੈ ਕੇ ਪਹੁੰਚੇ ਹੋਏ ਨੇ ਤੇ ਮਿੰਟੂ ਭਾਜੀ ਕਿਤਾਬਾਂ ਦੀ ਰਿਪੋਰਟ ਦਿਓ ਕਿ ਕਿਹੜੀਆਂ ਕਿਹੜੀਆਂ ਕਿਤਾਬਾਂ ਹੌਟ ਸੈਲਰ ਰਹੀਆਂ ਕੱਲ।
ਬਿਲਕੁਲ ਜੀ, ਪਹਿਲਾਂ ਤਾਂ ਫਲੋਰਾ ਸਾਹਿਬ ਨੂੰ ਸਤਿ ਸ੍ਰੀ ਅਕਾਲ, ਮੈਨੂੰ ਪਹਿਲਾਂ ਪਤਾ ਨੀ ਲੱਗਿਆ ਵੀ ਉਹ ਵੀ ਜੁੜੇ ਹੋਏ ਨਾਲ।
ਸਤਿ ਸ੍ਰੀ ਅਕਾਲ ਬਰਾੜ ਸਾਹਿਬ, ਤੇ ਦੱਸੋ ਕਿਤਾਬਾਂ ਕਿਹੜੀਆਂ ਇਸ ਵੇਲੇ ਵਿਕ ਰਹੀਆਂ ਜ਼ਿਆਦਾ?
ਕਿਤਾਬਾਂ ਦੀ ਪੋਜੀਸ਼ਨ ਇਹ ਹੈ ਜੀ, ਕਿਤਾਬਾਂ ਦੀਆਂ ਸਾਡੇ ਕੋਲ ਤਕਰੀਬਨ 17-18 ਬਾਕਸ ਸੀਗੇ ਕਿਤਾਬਾਂ ਦੇ, ਤੇ ਜਿਨ੍ਹਾਂ ਦੇ ਵਿਚ 2000 ਤੋਂ ਉੱਤੇ ਕਿਤਾਬ ਕੱਲ ਸੀ। ਤੇ ਕਿਤਾਬਾਂ ਦੇ ਵਿਚ ਇਹ ਰੁਝਾਨ ਆ ਜੀ ਸਾਰਿਆਂ ਦਾ, ਜਿਹੜੇ ਵੀ ਲੋਕ ਕਿਤਾਬਾਂ ਪ੍ਰਤੀ ਚਿੰਤਤ ਆ ਜਾਂ ਕਿਤਾਬਾਂ ਪ੍ਰਤੀ ਕੁਛ ਉਹਨਾਂ ਨੂੰ ਮੋਹ ਪਿਆਰ ਆ, ਉਹ ਉਹਨਾਂ ਨੇ ਇਹੀ ਚੀਜ਼ ਦੇਖੀ ਹੈ ਵੀ ਪਹਿਲਾਂ ਕਿਤਾਬਾਂ ਲਓ ਬਾਕੀ ਚੀਜ਼ਾਂ ਬਾਅਦ ਚ। ਤਾਂ ਕਿਤਾਬਾਂ ਦੇ ਵਿਚ ਜਦੋਂ ਵੀ ਆ ਕੇ ਟੇਬਲ ਦੇ ਉੱਤੇ ਰੱਖ ਦਿੱਤੀਆਂ, ਕੱਲ ਵੀ ਚਾਹੇ ਅੱਜ ਵੀ, ਨਾਲ ਦੀ ਨਾਲ ਉੱਥੇ 10-5 ਬੰਦੇ ਨੇ ਆ ਜਾਣਾ ਤੇ ਕਿਤਾਬਾਂ ਬਾਰੇ ਜਾਣਕਾਰੀ ਲੈਣੀ। ਪਰ ਮੈਂ ਕੱਲ ਬੜੀਆਂ ਵਧੀਆ ਸੀਨ ਦੇਖੇ ਪਿੱਛੇ ਬੈਠ ਕੇ ਆਰਾਮ ਨਾਲ, ਨਾ ਮੈਂ ਨੋਟ ਕਰ ਰਿਹਾ ਸੀ ਲੋਕਾਂ ਦੀਆਂ ਭਾਵਨਾਵਾਂ, ਨੋਟ ਕਰ ਰਿਹਾ ਸੀ ਲੋਕ ਕਿਤਾਬਾਂ ਚਾਹੁੰਦੇ ਆ, ਲੋਕ ਕਿਤਾਬਾਂ ਬਾਰੇ ਜਾਣਨਾ ਚਾਹੁੰਦੇ ਆ, ਪਰ ਮੈਂ ਦੇਖਿਆ ਵੀ ਜਿਹੜੀ ਅਸਲੀ ਜਾਣਕਾਰੀ ਕਿਤਾਬਾਂ ਮਾਮਲੇ ਚ ਉਹ ਬਹੁਤ ਘੱਟ ਲੋਕਾਂ ਕੋਲੇ ਆ, ਉਹਨਾਂ ਨੂੰ ਪਤਾ ਹੀ ਨਹੀਂ ਆਉਂਦੇ ਆ, ਕਿਤਾਬ ਦੇ ਪੰਨੇ ਪਲਟਦੇ ਆ, ਉਹ ਦੇਖਦੇ ਆ ਵੀ ਇਹ ਚ ਕੀ ਆ, ਇੱਕ ਅੱਧੀ ਲਾਈਨ ਪੜ੍ਹਦੇ ਆ, ਉਹਨਾਂ ਨੂੰ ਪਤਾ ਨੀ ਲੱਗਦਾ, ਜਾਂ ਫਿਰ ਉਹਨਾਂ ਨੂੰ 5-4 ਨਾਂ ਜਿਹੜੇ ਅੱਜ ਕੱਲ ਪ੍ਰਚਲਿਤ ਚੱਲ ਰਹੇ ਆ ਉਹਨਾਂ ਦੇ ਨਾਂ ਆ ਕੇ ਲੈਂਦੇ ਆ ਵੀ ਫਲਾਨੇ ਦੀ ਕਿਤਾਬ ਹੈਗੀ ਆ, ਤਾਂ ਉਹ ਜਾਂ ਫਿਰ ਜੇ ਕੋਈ ਡਿਸਾਈਡ ਨੀ ਕਰ ਪਾਉਂਦੇ, ਮੈਂ ਕਈਆਂ ਨੂੰ ਸਵਾਲ ਕਰਦਾ ਵੀ ਤੁਸੀਂ ਕਿਹੋ ਜਿਹੀ ਕਿਤਾਬ ਲੈਣੀ ਚਾਹੁੰਦੇ ਹੋ, ਤਾਂ ਉਹ ਫਿਰ ਮੂਹਰੋਂ ਕਹਿੰਦੇ ਆ ਵੀ ਕੋਈ ਹਿਸਟੋਰੀਕਲ ਹੋਵੇ, ਕੋਈ ਕਹਿੰਦਾ ਜੀ ਨੋਵਲ ਹੋਵੇ, ਕੋਈ ਇਤਿਹਾਸਿਕ ਹੋਵੇ, ਇਦਾਂ ਕਰਕੇ ਜਿਹੜੀਆਂ ਗੱਲਾਂ ਕਰਦੇ ਆ। ਪਰ ਕਿਤੇ ਨਾ ਕਿਤੇ ਕਿਤਾਬ ਕਲਚਰ ਨਾਲ ਜੁੜੇ ਲੋਕ 2-4% ਆ, 5% ਆ, ਜਿਹਨਾਂ ਨੂੰ ਪਤਾ ਆਉਣ ਸਾਰ ਉਹਨਾਂ ਨੇ ਬੁੱਕਸ ਦੇ ਨਾਂ ਦੱਸਣੇ ਆ ਵੀ ਛੇਤੀ ਦਿਨ ਆਹ ਬੁੱਕਸ ਦੇ ਦਿਓ ਜੀ, ਜਿਹਾ ਇਹਨਾਂ ਦਾ, ਤੇ ਨਹੀਂ ਤਾਂ ਜ਼ਿਆਦਾਤਰ ਨਾ ਦੁਚਿੱਤੀ ਚ ਪੈ ਜਾਂਦੇ ਆ। ਤੇ ਮੈਂ ਕੁਝ ਇੱਕ ਮਾਹੌਲ ਇਹ ਜਿਹਾ ਵੀ ਦੇਖਿਆ, ਮੈਂ ਦੋ ਥਾਂ ਤੇ ਨੋਟ ਕੀਤਾ, ਜਦੋਂ ਦੋ ਫੈਮਿਲੀਜ਼ ਆਈਆਂ ਜਿਹੜੀਆਂ ਕਿ ਬੱਚੇ ਹਜੇ 2-2, 4-4 ਸਾਲ ਦੇ ਆ, ਇੱਥੇ ਸੈਟਅਪ ਦੌਰ ਦੇ ਵਿੱਚੋਂ ਨਿਕਲੇ ਲੱਗਦੀਆਂ ਸੀ ਫੈਮਿਲੀਜ਼, ਤੇ ਉਹ ਬੀਬੀ ਵਿਚਾਰੀ ਕਿਤਾਬਾਂ ਖਰੀਦਣਾ ਚਾਹੁੰਦੀ ਸੀ, ਬੀਬੀ ਕਿਤਾਬਾਂ ਪੜ੍ਹਨੀਆਂ ਚਾਹੁੰਦੀ ਸੀ, ਬੀਬੀ ਗੇੜਾ ਦੇਵੇ ਕਿਤਾਬਾਂ ਵਾਲੀ ਦੁਕਾਨ ਤੇ ਆ ਜੇ, ਤੇ ਉਹ ਘਰ ਵਾਲਾ ਆਖੇ ਵੀ ਇਹਨੂੰ ਫੜ ਬੱਚਾ ਵੀ ਤੂੰ ਬੱਸ ਲੈ ਲਈਆਂ ਜਿਹੜੀਆਂ ਲੈਣੀਆਂ ਸੀ, ਛੱਡ ਕੀ ਆ ਇੱਥੇ, ਕੁਛ ਨੀ ਇਹਨਾਂ ਚ, ਅੱਗੇ ਕਿਹੜਾ ਪੜ੍ਹਦੀ, ਉੱਥੇ ਪਈਆਂ ਇੱਥੇ ਜਾ ਕੇ ਪਈਆਂ ਰਹਿਣੀਆਂ, ਉਹ ਪਿੱਛੇ ਏਦਾਂ ਕਰ ਰਿਹਾ ਸੀ, ਤੇ ਮੈਂ ਉਹ ਭਾਵਨਾਵਾਂ ਦੇਖ ਰਿਹਾ ਸੀ, ਤੇ ਬੀਬੀ ਵਿਚਾਰੀ ਫੇਰ ਡਰਦੀ ਚਲੀ ਜਾਵੇ, ਪਰ ਅੱਧੇ ਘੰਟੇ ਬਾਅਦ ਫੇਰ ਉਹ ਆ ਕੇ 1-2 ਕਿਤਾਬਾਂ ਵਾਲੇ ਨੂੰ ਆ ਕੇ ਫਰੋਲਾ ਫਰਾਲੀ ਕਰੇ, ਤੇ ਏਦਾਂ ਕਰਕੇ ਅਖੀਰ ਫਿਰ ਉਹ ਆ ਕੇ ਕੱਲੀ ਆ ਕੇ ਥੋੜੇ ਚਿਰ ਬਾਅਦ ਉਹ 2 ਕਿਤਾਬਾਂ ਬੋਚ ਕੇ ਪਰਸ ਚ ਪਾ ਕੇ ਵਿਚਾਰੀ ਲੈ ਕੇ ਚਲੀ ਗਈ। ਪਰ ਉਹ ਇੱਕ ਬੜੇ ਵੱਖਰੇ ਵੱਖਰੇ ਸੀਨ ਹੋ ਰਹੇ ਸੀ ਵੀ ਕਿੱਥੇ। ਇੱਕ ਮੈਂ ਕੱਲ ਹੋਰ ਜਿਹੜਾ ਮੇਰਾ ਸੀਨ ਸਾਂਝਾ ਕਰਨਾ ਚਾਹੂੰਗਾ, ਕੱਲ ਮੈਂ ਦੇਖਿਆ ਇੱਕ ਨੌਜਵਾਨ ਸਾਡਾ ਕਿਸੇ ਗੋਰੀ ਕੁੜੀ ਨਾਲ ਵਿਆਹਿਆ ਹੋਇਆ, ਤੇ ਉਹ ਗੋਰੀ ਕੁੜੀ ਨੇ ਪਹਿਲੀ ਗੱਲ ਤਾਂ
ਵਿਚਾਰਾ ਨਾ ਫੇਰ ਉਹਨੂੰ ਕਹੋ, ਉਹ ਤਾਂ ਵਧੀਆ
ਤੇ ਮੈਂ ਉਹਨਾਂ ਨੂੰ ਦੇਖਿਆ ਵੀ ਉਹ ਕੁੜੀ ਬੜੇ ਵਧੀਆ ਪੰਜਾਬੀ ਪਹਿਰਾਵੇ ਦੇ ਵਿੱਚ ਸੀ ਸਾਰਾ ਦਿਨ ਕੱਲ, ਤੇ ਉਹ ਉਹਨੂੰ ਮੈਨੂੰ ਇੱਥੋਂ ਬੁੱਕਸ ਦਵਾ ਜਿਹਦੇ ਨਾਲ ਮੈਂ ਪੰਜਾਬੀ ਸਿੱਖ ਸਕਾਂ ਤੇ ਮੈਂ ਪੰਜਾਬੀ ਬਾਰੇ, ਮੈਨੂੰ ਉਹ ਚ ਇੰਨਾ ਕੁ ਜਗਿਆਸਾ ਲੱਗੀ ਉਸ ਕੁੜੀ ਦੇ ਵਿੱਚ ਵੀ ਉਹ ਜਿਵੇਂ ਉਹਨੂੰ ਐਂ ਲੱਗੇ ਵੀ ਮੈਂ ਕਿਵੇਂ ਛੇਤੀ ਤੋਂ ਛੇਤੀ ਇਸ ਰੰਗ ਚ ਰੰਗੀ ਜਾਵਾਂ, ਉਹ ਇਹੋ ਜਿਹੀ ਫੀਲਿੰਗ ਦੇ ਵਿੱਚ ਸੀਗੀ ਗੱਲ। ਸੋ ਇਹ ਚੀਜ਼ਾਂ ਵੱਖਰੇ ਵੱਖਰੇ ਜਿਹੜੇ ਤਜਰਬੇ ਕਿਤਾਬਾਂ ਦੀ ਸਟਾਲ ਦੇ ਉੱਤੇ ਬੈਠ ਕੇ ਹੋਏ ਆ, ਪਰ ਕੁਲਜੀਤ ਤੇ ਜਗਦੀਪ ਦੋਨੇ ਜਾਣਿਆਂ ਨੇ ਇੱਕ ਮਿਹਨਤ ਬਹੁਤ ਕੀਤੀ ਆ, ਤੇ ਤੀਜਾ ਸਾਡੇ ਹਰਪ੍ਰੀਤ ਸਿੰਧੂ ਤੇ ਰਾਜਵੀਰ ਰਾਜਵਿੰਦਰ ਬਾਈ ਦੋਨੇ, ਉਹ ਕੱਲ ਸਾਰਾ ਦਿਨ ਕੱਲ ਉਹਨਾਂ ਨੇ ਲਾਇਆ, ਅੱਜ ਵੀ ਉਹ ਇੱਥੇ ਹੁਣ ਦੁਬਾਰਾ ਆ ਰਹੇ ਆ। ਸੋ ਚਾਰ ਜਣੇ ਤਕਰੀਬਨ ਸਾਰਾ ਦਿਨ ਸਟਾਲ ਦੇ ਉੱਤੇ ਬਿਜੀ ਰਹੇ, ਇੰਨਾ ਕੁ ਜ਼ਿਆਦਾ ਲੋਕਾਂ ਦੀ ਜਿਹੜੀ ਕਿਤਾਬਾਂ ਦੇ ਪ੍ਰਤੀ ਰੁਝਾਨ ਸੀ।
ਦੇਖੋ ਮਿੰਟੂ ਜੀ, ਅਮਰੀਕ ਜੀ, ਅਸੀਂ ਅਕਸਰ ਇਹ ਗੱਲ ਕਰਦੇ ਆ ਕਿ ਐਕਚੁਲੀ ਪਹਿਲਾਂ ਤਾਂ ਕੋਈ ਇਹ ਮਟੀਰੀਅਲ ਹੈ ਹੀ ਨਹੀਂ ਸੀ ਸੋਸਾਇਟੀ ਦੇ ਵਿੱਚ, ਤੇ ਕੁੱਲ ਮਿਲਾ ਕੇ ਮੇਰਾ ਖਿਆਲ ਮਿੰਟੂ ਜੀ 8,000 ਕਿਤਾਬ ਮੰਗਾਈ ਸੀ ਸਿੱਖ ਖੇਡਾਂ ਦੇ ਦੌਰਾਨ।
ਹਾਂਜੀ 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 ਬਿਲਕੁਲ, ਕਾਫੀ ਕਿਤਾਬ ਆ ਗਈ ਸੀ,
4,500 ਕਿਤਾਬ ਤਾਂ ਸਿੱਖ ਖੇਡਾਂ ਦੌਰਾਨ ਜਾ ਚੁੱਕੀ ਸੀ, ਤੇ ਮੈਨੂੰ ਲੱਗਦਾ ਕਿ 3,500 ਕਿਤਾਬ ਹੁਣ ਚਲੇ ਜਾਵੇਗੀ,
ਵਿਕੂਗੀ।
ਇੱਥੇ ਜਿਹੜੇ ਅੰਕੜੇ ਆ, ਆਪਾਂ ਵਿਕਣ ਦੇ ਗੱਲ ਨਹੀਂ ਕਰ ਰਹੇ, ਆਪਾਂ ਅੰਕੜਿਆਂ ਦੀ ਗੱਲ ਕਰ ਰਹੇ ਆ ਕਿ ਜਿਹੜੀ 8,000 ਕਿਤਾਬ ਹੈ ਉਹ ਸਾਡੀ ਆਸਟ੍ਰੇਲੀਆ ਦੀ ਸੋਸਾਇਟੀ ਦੇ ਵਿੱਚ ਘਰਾਂ ਚ ਚਲੇ ਗਈ, ਸਰਕੂਲੇਟ ਹੋ ਗਈ ਆ। ਸੋ ਜੇ ਉਹਨੂੰ ਮਤਲਬ ਇਹ ਵੈਸੇ ਇੱਕ ਕਿਤਾਬ ਨੂੰ ਜਿਆਦਾ ਪੜ੍ਹ ਲੈਂਦੇ ਹੁੰਦੇ, ਕਿਉਂਕਿ ਕਿਤਾਬਾਂ ਚੱਕਣ ਦਾ ਵੀ ਬੜਾ ਰੁਝਾਨ ਹੁੰਦਾ ਨਾ ਇੱਕ ਦੂਜੇ ਤੋਂ ਬੋਰੋ ਕਰਨ ਦਾ। ਸੋ ਮੈਂ ਤੱਕਦਾ ਹੁੰਦਾ ਵੀ ਇੱਕ ਕਿਤਾਬ ਨਾ ਅਗਲੇ 2-3 ਸਾਲਾਂ ਚ 3-4 ਵਾਰੀ ਪੜ੍ਹ ਹੋ ਜਾਵੇਗੀ। ਸੋ ਜਿੱਥੇ ਤੱਕ 8,000, ਮੈਨੂੰ ਲੱਗਦਾ ਕਿ 15,000 ਬੰਦਾ ਜਿਹੜਾ ਆ ਉਹ ਕਿਤਾਬ ਜਿਹੜੀ ਆ ਉਹ ਪੜ੍ਹ ਲਏਗਾ, ਵਿਚਾਰਾਂ ਦੀ ਜਿਹੜੀ ਬਨਗੀ ਆ ਉਹ ਚਲੇ ਜਾਵੇਗੀ। ਤੇ ਆਪਾਂ ਇੱਕ ਮਿੰਟੂ ਜੀ ਕੱਲ ਵਿਚਾਰ ਵੀ ਰਿਕਾਰਡ ਕੀਤਾ ਸੀ ਤੇ ਅਮਰੀਕ ਭਾਜੀ ਨੇ, ਕਿਤਾਬਾਂ ਤੇ ਅਖਬਾਰ ਦੇ ਮਾਮਲੇ ਚ ਅਖਬਾਰ ਵੀ ਪੜ੍ਹਨੀ ਚਾਹੀਦੀ ਆ ਪਰ ਕਿਤਾਬਾਂ ਵੀ ਪੜ੍ਹਨੀਆਂ ਚਾਹੀਦੀਆਂ ਨੇ, ਤੇ ਉਹ ਵਿਚਾਰ ਇਸ ਤਰ੍ਹਾਂ ਸੀ, ਕਹਿੰਦੇ ਕਿ ਜਿਹੜੀ ਅਖਬਾਰ ਤੇ ਕਿਤਾਬ ਦਾ ਰਿਸ਼ਤਾ ਕੀ ਹੁੰਦਾ ਹੈ, ਇਹਨਾਂ ਨੂੰ ਕਿਸ ਤਰ੍ਹਾਂ ਦੇਖਣਾ ਚਾਹੀਦਾ। ਕਹਿੰਦੇ ਕਿ ਜੇ ਇਹਦਾ ਕਿਤਾਬ ਤੇ ਅਖਬਾਰ ਦਾ ਰਿਸ਼ਤਾ ਉਸੇ ਤਰ੍ਹਾਂ ਹੁੰਦਾ ਆ ਜਿਸ ਤਰ੍ਹਾਂ ਵੇਸਵਾ ਅਤੇ ਇੱਕ ਸ਼ਰੀਫ ਔਰਤ ਦੇ ਵਿਚਾਲੇ ਹੁੰਦਾ। ਕਹਿੰਦੇ ਅਖਬਾਰ
ਸਾਨੂੰ ਅਖਬਾਰ ਵਾਲਿਆਂ ਨੂੰ ਕਿਹੜੀ ਕੈਟਾਗਰੀ ਚ ਮੰਨਦੇ ਹੋ,
ਵੇਸਵਾ ਚ ਮੰਨ।
ਤੁਸੀਂ ਸਿੱਧਾ ਸਵਾਲ ਪੁੱਛਣਾ ਨੀ, ਸਿੱਧਾ ਹੀ ਜਵਾਬ ਦੇ
ਭਾਜੀ। ਮੈਂ ਨੀ ਕਹਿੰਦਾ ਭਾਜੀ, ਵਿਚਾਰ ਸੀਗਾ ਭਾਜੀ
ਮੈਨੂੰ। ਮੈਂ ਤੁਹਾਨੂੰ ਹੁਣ ਲਾਈਵ ਅਪਡੇਟ ਵੀ ਦੇ ਸਕਦਾ ਇੱਥੋਂ ਦੀ, ਜਿਹੜੀ ਆਪਣੀ ਹੁਣ ਚੱਲ ਰਹੀ ਆ ਲਾਈਵ ਅਪਡੇਟ, ਮੈਨੂੰ ਬੜੀ ਖੁਸ਼ੀ ਹੋ ਰਹੀ ਆ ਵੀ ਸਾਡੇ ਬਹੁਤ ਸਾਰੇ ਨੌਜਵਾਨ ਹੁਣ ਵੀ ਸਟਾਲ ਦੇ ਤੇ ਖਰੀਦ ਰਹੇ ਆ, ਤੇ ਪਰ ਮੇਰੇ ਵਰਗੇ ਨੂੰ ਕਹਿ ਦਿੰਦੇ ਵੀ ਅਸੀਂ ਪਤਿਤ ਸਿੱਖਾਂ, ਪਰ ਨੌਜਵਾਨ ਨਿਤਨੇਮ ਦੀਆਂ ਕਿਤਾਬਾਂ ਖਰੀਦ ਰਹੇ ਆ ਹੁਣ। ਦੱਸੋ ਫਿਰ ਇਹ ਤਬਦੀਲੀ ਆ ਰਹੀ ਹੈ ਕਿ ਨਹੀਂ ਆ ਰਹੀ?
ਬਹੁਤ ਆ ਰਹੀ ਆ। ਤੇ ਦੇਖੋ ਮਿੰਟੂ ਭਾਜੀ, ਜਿਹੜੀ ਕਿਤਾਬ ਦੀ ਸੰਜੀਦਗੀ ਆ ਨਾ, ਕਿਤਾਬ ਪੜ੍ਹੀ ਜਾਂਦੀ ਆ ਸਹਿਜ ਦੇ ਨਾਲ ਅਸਲ ਦੇ ਵਿਚ, ਤੇ ਅਖਬਾਰ ਨੂੰ ਵੇਚਣ ਦੇ ਲਈ ਤੁਹਾਨੂੰ ਮਸਾਲਾ ਲਾਉਣਾ ਪੈਂਦਾ ਆ। ਉਹ ਜਿਹੜਾ ਨਾ, ਇਹ ਇੱਕ ਗੋਰੇ ਰਾਈਟਰ ਨੇ ਇਹ ਖੁਲਾਸਾ ਕੀਤਾ ਸੀ ਤਕਰੀਬਨ 80-90 ਸਾਲ ਪਹਿਲਾਂ ਉਹਨੇ ਇਹ ਖੁਲਾਸਾ ਕੀਤਾ ਸੀ। ਉਹ ਇਹ ਤਾਂ ਵਿਚਾਰ ਹੈ ਵੀ ਜਿਹੜੀ ਕਿਤਾਬ ਦੀ ਮਹਾਨਤਾ ਉਹ ਤਾਂ ਰਹੇਗੀ ਨਾ, ਦੈਟਸ, ਤੁਸੀਂ ਉਹਦਾ ਮੁਕਾਬਲਾ ਨਹੀਂ ਕਰ ਸਕਦੇ।
ਬਿਲਕੁਲ, ਦੇਖੋ ਨਹੀਂ, ਅਖਬਾਰ ਦੇ ਮਾਮਲੇ ਦੇ ਵਿੱਚ ਇਹ ਗੱਲ ਅਕਸਰ ਕਹੀ ਜਾਂਦੀ ਹੈ ਵੀ ਅਖਬਾਰ ਆ ਜਿਹੜਾ ਉਹ ਚਾਹ ਵੇਲੇ ਤੱਕ ਪੁਰਾਣਾ ਹੋ ਜਾਂਦਾ ਤੇ ਉਦੋਂ ਬਾਅਦ ਪਕੌੜੇ ਧਰ ਕੇ ਖਾਣ ਦੇ ਕੰਮ ਆਉਂਦਾ, ਪਰ ਨਹੀਂ, ਅਖਬਾਰ ਦੀ ਹੁਣ ਆਪਾਂ ਅਖਬਾਰ ਨੂੰ ਪਿਛਲੇ 5 ਸਾਲ ਤੋਂ ਕੱਢ ਰਹੇ ਹਾਂ, ਪਰ ਆਪਣੇ ਅਖਬਾਰ ਦੀ ਜਿਹੜੀ ਕੈਟਾਗਰੀ ਰਹੀ ਹੈ ਵੀ ਆਪਾਂ ਨੂੰ ਕਿਤੇ ਮਸਾਲਾ ਲਾਉਣ ਦੀ ਲੋੜ ਨਹੀਂ ਪਈ।
ਉਹ ਤਾਂ ਭਾਜੀ ਹੀ ਪੜ੍ਹਦੇ ਆ, ਮੈਂ ਤਾਂ ਪੰਜਾਬੀ ਅਖਬਾਰ ਨੂੰ ਅਖਬਾਰ ਹੀ ਨਹੀਂ ਗਿਣਦਾ, ਜਿਦਾਂ ਕਹਿੰਦੇ ਨੀ ਮੈਂ ਤਾਂ ਤੁਹਾਨੂੰ ਜੀ ਪੁਰਸ਼ ਹੀ ਨਹੀਂ ਗਿਣਦਾ। ਕਹਿੰਦਾ ਤੂੰ ਮੈਨੂੰ ਪੁਰਸ਼ ਨਹੀਂ ਗਿਣਦਾ? ਕਹਿੰਦਾ ਨਹੀਂ ਜੀ, ਤੁਸੀਂ ਤਾਂ ਮਹਾਂਪੁਰਸ਼ ਹੋ। ਨਹੀਂ, ਮੈਂ ਤਾਂ ਜੀ ਅਖਬਾਰ ਨੂੰ, ਕਿਉਂਕਿ ਉਹ ਜਿਹੜੀ ਅਖਬਾਰ ਹੈ ਐਕਚੁਲੀ ਅਖਬਾਰ ਨਹੀਂ ਹੈਗੀ, ਉਹ ਇੱਕ ਤਰ੍ਹਾਂ ਨਾਲ ਕਿਤਾਬ ਹੀ ਹੈ, ਕਿਉਂਕਿ ਉਹਦੇ ਵਿੱਚ ਆਰਟੀਕਲਸ ਬਹੁਤ ਲੰਬੇ ਲੰਬੇ ਸਹਿਜ ਨਾਲ ਪੜ੍ਹਨ ਵਾਲੇ, ਮਹੀਨਾ ਲੱਗ ਜਾਂਦਾ ਉਹਨੂੰ ਪੜ੍ਹਨ ਦੇ ਲਈ। ਅਖਬਾਰ ਤਾਂ ਮਤਲਬ ਖਬਰਾਂ ਹੁੰਦੀਆਂ, ਪੜ੍ਹ ਕੇ ਤੁਸੀਂ ਉਹ ਕਰੋ। ਖੈਰ, ਆਪਾਂ ਇਸ ਟੌਪਿਕ ਤੋਂ ਅੱਗੇ ਚੱਲਦੇ ਹਾਂ ਤੇ ਖੇਡਾਂ ਦੇ ਬਾਰੇ ਵੀ ਗੱਲ ਕਰਨੀ ਹੈ, ਤੇ ਹੋਰ ਜਿਹੜੀਆਂ ਐਕਟੀਵਿਟੀਜ਼ ਗਤੀਵਿਧੀਆਂ ਕਿਹੜੀਆਂ ਹੋ ਰਹੀਆਂ ਨੇ ਗ੍ਰਿਫਤ, ਮਤਲਬ ਗਰਾਊਂਡਾਂ ਦੇ ਵਿੱਚ, ਜਿਸ ਤਰ੍ਹਾਂ ਮਿਊਜ਼ੀਕਲ ਚੇਅਰ ਵੀ ਹੁੰਦੀ ਆ, ਗੱਤਕਾ ਜਾਂ ਹੋਰ ਰੱਸਾ ਵਗੈਰਾ, ਲੇਡੀਜ਼ ਇਨਵੋਲਵ ਹੋ ਰਹੀ?
ਦਿਨੇ ਉਹ ਵੀ ਹੋਣੀ ਆ, ਗੱਤਕੇ ਨੇ ਵੀ ਆਪਦੇ ਜਿਹੜੇ ਸੈਟਅਪ ਕਰ ਰੱਖਿਆ ਜੀ, ਤੇ ਇੱਕ ਜਿਹੜੀ ਖਾਸ ਚੀਜ਼, ਜਿਹੜੇ ਨਿੰਗਾ ਸਿੰਘਾਂ ਦੀ ਸਰਦਈ ਨੀ ਬਣਾਉਂਦੇ ਹੁੰਦੇ ਉਹ,
ਹਾਂਜੀ,
ਜਿਹੜੀ ਨਿੰਗ ਸਿੰਘ ਘੋਟਾ ਲਾ ਕੇ ਬਦਾਮਾਂ ਦੀ, ਤੇ ਉਹ ਮੈਨੂੰ ਲੱਗਦਾ ਤੁਹਾਡੇ ਹੋਰ ਭਾਸ਼ਾ ਚ ਕੁਛ ਕਹਿੰਦੇ ਹੋਣ,
ਸਰਦਈ
ਉਹ ਬਣਾਈ ਜਾ ਰਹੀ ਆ,
ਸੁੱਕਾ
ਸਰਦਈ ਕਹਿੰਦੇ ਜੀ, ਤੇ ਉਹ ਵਿਧੀ ਚੰਦ ਬੰਨੀ ਉਹ ਸੁੱਕਾ ਇੱਕ ਪਾਸੇ ਘੋਲ ਘੋਲ ਕੇ ਬਣਾਇਆ ਜਾ ਰਿਹਾ, ਤੇ ਲੋਕ ਬੜਾ ਉਹਨੂੰ ਪੀ ਵੀ ਰਹੇ ਆ, ਮੈਂ ਕੱਲ ਵੀ ਉਹਦੀ ਵੀਡੀਓ ਵੀ ਵਿੱਚ ਸ਼ੇਅਰ ਕੀਤੀ ਸੀ ਜਿਹੜੀ ਰੇਡੀਓ ਤੇ ਸ਼ੇਅਰ ਕੀਤੀ ਸੀ ਤੇ ਅੱਜ ਵੀ ਮੈਂ ਦੇਖਿਆ ਵੀ ਉਹ ਫੇਰ ਉਹਨਾਂ ਨੇ ਆਪਣੇ ਘੋੜੇ ਗੁੰਡੇ ਚੱਲੀ ਜਾਂਦੇ ਆ ਬੜੀ ਜ਼ੋਰਾਂ ਸ਼ੋਰਾਂ ਨਾਲ ਤੇ ਬਣੀ ਜਾਂਦੀ
ਹੈ
ਉਧਰ
ਜਗਤਾਰ ਭਾਜੀ ਨੇ ਵੀ ਕਿਹਾ ਵੀ ਆ 11 ਵਜੇ ਤੋਂ ਬਾਅਦ ਨਾ ਦਿਲ ਵਾਲੀ ਗੱਲ ਤੋਂ ਬਾਅਦ ਇੱਕ ਵਾਰੀ ਜਦ ਮੇਲਾ ਐਨ ਭਰ ਜਾਊਗਾ ਤੇ ਇੱਕ ਵਾਰੀ ਫੇਰ ਲਾਈਵ ਕਰਿਓ ਅੱਧਾ ਕੁ ਘੰਟਾ 20 ਮਿੰਟ
ਹਾਂਜੀ ਬਿਲਕੁਲ ਬਿਲਕੁਲ ਮੈਨੂੰ ਲੱਗਦਾ 11 ਨੀ 1 ਜਾਂ 2 ਵਜੇ ਅਸੀਂ ਕੋਸ਼ਿਸ਼ ਕਰਾਂਗੇ ਇੱਕ ਵਾਰੀ ਸਾਰੇ ਦੇ ਸਾਰੇ ਮੇਲੇ ਚ ਲਾਈਵ ਹੋਣ ਦੀ
ਜੀ ਜੀ
ਤੇ ਤਾਂ ਕਿ ਉਸ ਟਾਈਮ ਵੱਧ ਤੋਂ ਵੱਧ ਲੋਕਾਂ ਨੂੰ ਆਪਾਂ ਕੈਚ ਕਰ ਸਕੀਏ
ਜੀ ਤੇ ਮਿੰਟੂ ਜੀ ਇੱਕ ਨਾ ਜਗਤਾਰ ਭਾਜੀ ਹੁਣਾਂ ਨੇ ਮੈਸੇਜ ਭੇਜਿਆ ਸੀ ਕੁਝ ਖਬਰਾਂ ਦੀ ਵੀ ਸਾਂਝੀ ਕਰਨੀ ਆ ਉਹ ਇਹ ਸੀਗਾ ਵੀ ਇੱਕ ਤਾਂ ਪਹਿਲੀ ਖਬਰ ਇਹ ਅੱਜ ਲੱਗੀ ਆ ਅਖਬਾਰ ਦੇ ਵਿਚ ਕਿ ਹਰਿਮੰਦਰ ਸਾਹਿਬ ਦੇ ਵਿਚ ਰਾਹੁਲ ਨੂੰ ਨਹੀਂ ਦਿੱਤਾ ਸਰੋਪਾ ਤੇ ਕਹਿੰਦੇ ਕਿ ਗਾਂਧੀ ਪਰਿਵਾਰ ਨੂੰ ਨਹੀਂ ਦਿੱਤਾ ਜਾਵੇਗਾ ਸਰੋਪਾ ਇਹ ਕਿਰਪਾਲ ਸਿੰਘ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਜੀ ਤੇ ਵੈਸੇ ਮੈਨੂੰ ਲੱਗਦਾ ਮੈਂ ਤਾਂ ਸਹਿਮਤ ਹਾਂ ਇਹਨਾਂ ਦੇ ਨਾਲ ਤੁਹਾਡਾ ਕੀ ਖਿਆਲ ਹੈ
ਦੇਖੋ ਮੈਂ ਕੱਲਾ ਸਹਿਮਤ ਨਹੀਂ ਪਰ ਮੈਂ ਕੱਲਾ ਇਹ ਤਾਂ ਚਲੋ ਇੱਕ ਸਾਡਾ ਇੱਕ ਇਤਿਹਾਸਿਕ ਤੱਥ ਹੋ ਗਿਆ ਇੱਕ ਪਰਿਵਾਰ ਨਾਲ ਜਿਹਦਾ ਕਿ ਸਾਨੂੰ ਕਦੇ ਵੀ ਉਹ ਤੱਥ ਨੂੰ ਅਸੀਂ ਮਿਟਾ ਨਹੀਂ ਸਕੋਗੇ ਉਹ ਕਾਲੇ ਅੱਖਰਾਂ 'ਚ ਹੀ ਰਹੂਗਾ ਇਹ ਤਾਂ ਪਰ ਮੇਰਾ ਸਰੋਪੇ ਦੇ ਮਾਮਲੇ 'ਚ ਜਿਹੜੀ ਮੇਰੀ ਕੋਈ ਸੋਚ ਇਹ ਆ ਵੀ ਸਾਨੂੰ ਸਰੋਪੇ ਸਿਆਸੀ ਲੋਕਾਂ ਨੂੰ ਦੇਣੇ ਹੀ ਨਹੀਂ ਚਾਹੀਦੇ ਕਿਸੇ ਵੀ ਸਿਆਸੀ ਲੋਕਾਂ ਨੂੰ ਜਿਹੜੇ ਸਿਆਸਤ ਲਈ ਉੱਥੇ ਆਉਂਦੇ ਆ ਨਾ ਦਰਬਾਰ ਸਾਹਿਬ 'ਚ ਜਾਂ ਫਿਲਮਾਂ ਦੀ ਮਸ਼ਹੂਰੀ ਕਰਨ ਆਉਂਦੇ ਆ ਜਾਂ ਹੋਰ ਉਹਨਾਂ ਲੋਕਾਂ ਨੂੰ ਕਾਹਦੇ ਲਈ ਸਰੋਪੇ ਸਰੋਪੇ ਦੀ ਬਖਸ਼ਿਸ਼ ਸੀਗੀ ਜਿਹੜੀ ਉਹ ਬਹੁਤ ਇੱਕ ਅਹਿਮੀਅਤ ਸੀ ਉਹਦੀ ਅਹਿਮ ਰੱਖਦੀ ਆ ਤੇ ਉਹ ਬਖਸ਼ਿਸ਼ ਉਸ ਢੰਗ ਨਾਲ ਹੀ ਇਹਨੂੰ ਲਿਆ ਜਾਵੇ ਤਾਂ ਜ਼ਿਆਦਾ ਬਿਹਤਰ ਆ ਪਰ ਇਹ ਸਾਡੇ ਲੋਕ ਆ ਜਿਹੜੇ ਇਹ ਕਿਤੇ ਨਾ ਕਿਤੇ ਇਹਨਾਂ ਨੇ ਹਰ ਚੀਜ਼ ਦੀ ਕੀਮਤ ਆ ਉਹ ਜਿਹੜੀ ਸਸਤੀ ਕਰ ਦਿੱਤੀ ਆ ਸੋ ਬਿਲਕੁਲ ਸਹਿਮਤ ਆ ਜੀ ਮੈਂ ਕੋਈ ਜ਼ਰੂਰਤ ਨਹੀਂ ਸੀ ਜੀ ਇਹ ਸਰੋਪਾ ਦੇਣਾ ਜੇ ਦੇਖ ਕਿਸ ਲਈ ਦੇਣਾ ਸੀ ਕਿਹੜੀ ਮਹਾਨਤਾ ਸੀ ਜਿਹਦੇ ਲਈ ਦੇਣਾ ਸੀ ਉਸ ਪਰਿਵਾਰ ਨੂੰ ਜਾਂ ਰਾਹੁਲ
ਠੀਕ ਹੈ ਜੀ ਤੇ ਇੱਕ ਜਗਤਾਰ ਭਾਜੀ ਕਹਿ ਰਹੇ ਨੇ ਕਿ ਪੰਜਾਬ ਚ ਕਾਂਗਰਸ ਸਰਕਾਰ ਬਣੀ ਨੂੰ ਅੱਜ 4 ਮਹੀਨੇ ਹੋ ਗਏ ਹਨ ਹੱਥ ਚ ਗੁਟਕਾ ਲੈ ਕੇ ਸਹੁੰ ਖਾਧੀ ਸੀ ਕੈਪਟਨ ਨੇ ਪਰ ਇਹ ਨਸ਼ੇ ਦਾ ਰੁਝਾਨ ਠੱਲਣ ਦਾ ਨਾਮ ਨਹੀਂ ਲੈ ਰਿਹਾ ਇਸ ਦੀ ਜਿਉਂਦੀ ਜਾਗਦੀ ਮਿਸਾਲ ਭਾਗੀ ਬਾਂਦਰ ਵਾਲੀ ਘਟਨਾ ਹੈ ਜਿੱਥੇ ਇਕ ਨਸ਼ਾ ਤਸਕਰ ਨੂੰ ਪਿੰਡ ਦੇ ਲੋਕਾਂ ਨੇ ਕੁੱਟ ਕੁੱਟ ਕੇ ਮਾਰ ਦਿੱਤਾ ਪੁਲਿਸ ਪ੍ਰਸ਼ਾਸਨ ਨੂੰ ਪਤਾ ਸੀ ਕਿ ਉਸ ਤਸਕਰ ਦੇ ਕਈ ਮਾਮਲੇ ਦਰਜ ਸਨ ਅਗਰ ਪ੍ਰਸ਼ਾਸਨ ਚਾਹੁੰਦਾ ਹੈ ਤਾਂ ਘਟਨਾਕ੍ਰਮ ਨੂੰ ਟਾਲ ਸਕਦਾ ਸੀ ਤਸਕਰ ਤੇ ਪਿੰਡ 'ਚ ਘੁਸਣ ਪਾਬੰਦੀ ਲਾ ਕੇ ਯਾਨੀ ਕਿ ਉਹਨੂੰ ਉੱਥੇ ਨਹੀਂ ਜਾਣ ਦਿੱਤਾ ਜਾ ਸਕਦਾ ਸੀ ਪਰ ਨਾ ਸਰਕਾਰ ਸੰਜੀਦਾ ਹੈ ਨਾ ਹੀ ਪ੍ਰਸ਼ਾਸਨ ਭਾਵੇਂ ਪਿੰਡ ਵਾਲਿਆਂ ਦਾ ਐਕਸ਼ਨ ਗਲਤ ਸੀ ਪਰ ਅਖੀਰਲਾ ਸੀ ਤੇ ਇਸ ਤੋਂ ਬਿਨਾਂ ਉਨ੍ਹਾਂ ਕੋਈ ਚਾਰਾ ਵੀ ਨਹੀਂ ਸੀ ਇਹ ਪਿੰਡ ਵਾਲਿਆਂ ਦਾ ਕਹਿਣਾ ਹੈ ਸਰਕਾਰ ਜੀ
ਰੋਕਦਾ ਤੁਹਾਨੂੰ ਪਾਰਟੀਕੁਲਰ ਜਿਹੜਾ ਕੇਸ ਆ ਇਹ ਕੇਸ ਬਾਰੇ ਜੇ ਆਪਾਂ ਗੱਲ ਕਰੀਏ ਉਹ ਵੱਖਰੀ ਚੀਜ਼ ਪੇਸ਼ ਕਰਦਾ ਪਰ ਓਵਰਆਲ ਜੇ ਗੱਲ ਕਰੀਏ ਜਿਹੜੀ ਨਸ਼ੇ ਰੋਕਣ ਦੀ ਗੱਲ ਆ ਉਹ ਨਾ ਸਿਆਸੀ ਲੋਕ ਥੋੜੇ ਤੈਸ਼ ਚ ਆ ਕੇ ਤੇ ਛੇਤੀ ਜਿਹੜੇ ਟਾਈਮ ਦੇ ਜਾਂਦੇ ਵੀ ਮੈਂ ਮਹੀਨੇ ਚ ਕਰ ਦੂ 2 ਮਹੀਨਿਆਂ ਚ ਦੇਖੋ ਕੰਮ ਤਾਂ ਸਰਕਾਰਾਂ ਕਰੀ ਜਾ ਰਹੀਆਂ ਕੰਮ ਤਾਂ ਕੋਸ਼ਿਸ਼ ਆ ਵੀ ਉਹ ਹੋ ਰਿਹਾ ਤੇ ਪਰ ਉਹ ਨਾ ਤਾਂ ਪਹਿਲੀ ਗੱਲ ਤਾਂ ਅਨਾਊਂਸਮੈਂਟ ਕਰਨ ਵਾਲੇ ਬੇਵਕੂਫ ਜਿਹੜੇ ਕਹਿ ਦਿੰਦੇ ਸੀ ਮਹੀਨੇ ਚ ਹੀ ਕਰ ਦਾਂਗੇ ਦੂਜੇ ਪਾਸੇ ਉਹ ਲੋਕ ਬੇਵਕੂਫ ਆ ਜਿਹੜੇ ਇਸ ਚੀਜ਼ ਨੂੰ ਚਾਹੁੰਦੇ ਆ ਵੀ 1 ਮਿੰਟ ਤਥਾਸ ਤੂੰ ਕਿਹੋ ਤੋਂ ਕਹਿਣ ਸੋਲਵ ਹੋਇਆ ਹੈ ਪ੍ਰੋਗਰਾਮ ਪਰ ਜਿਹੜਾ ਖਾਸ ਕਰਕੇ ਜੇ ਭਾਗੀ ਬਾਂਦਰ ਵਾਲੇ ਕੇਸ ਦੀ ਗੱਲ ਕਰੀਏ ਨਾ ਉਸ ਕੇਸ ਦੇ ਵਿੱਚ ਕੀ ਹੋਇਆ ਵੀ ਉਹ ਪਿੰਡ ਦੇ ਲੋਕ ਇਕੱਠੇ ਹੋ ਕੇ ਪ੍ਰਸ਼ਾਸਨ ਕੋਲੇ ਚੱਲੇ ਸੀ ਉਹਦੀ ਸ਼ਿਕਾਇਤ ਕਰਨ ਬੰਦੇ ਦੀ ਵੀ ਉਹ ਬੰਦਾ ਸਾਡੇ ਪਿੰਡ ਦੇ ਵਿੱਚ ਨਸ਼ਾ ਵੇਚਦਾ ਸਾਨੂੰ ਇਹ ਤੰਗ ਕਰਦਾ ਆ ਗੱਲਾਂ ਕਰਦਾ ਤੇ ਵੀ ਫੇਰ ਨਾ ਕਿ ਉਹ ਪਿੰਡ ਦੇ ਵਿੱਚ ਕੋਈ ਗੱਲਬਾਤ ਹੁੰਦੀ ਆ ਜਾਂ ਕੁਛ ਵੀ ਹੁੰਦਾ ਤਾਂ ਉਹ ਜਦੋਂ ਉੱਥੇ ਜਾਣ ਲਈ ਜਾ ਰਹੇ ਸੀ ਨਾ ਤੇ ਉਹ ਮੁੰਡਾ ਲੋਕਾਂ ਦੀਆਂ ਦੇ ਮੂਹਰੇ ਕਿਰਪਾਨ ਲੈ ਕੇ ਖੜਾ ਹੋ ਗਿਆ ਤਲਵਾਰ ਲੈ ਕੇ ਜਿਹਨੂੰ ਕਹਿੰਦੇ ਖੜਾ ਹੋ ਗਿਆ ਕਹਿੰਦਾ ਵੀ ਲਓ ਜੀ ਕਹਿੰਦਾ ਆਓ ਕਿਹੜਾ ਆਉਂਦਾ ਜਾਂਦਾ ਹੁਣ ਇੱਕ ਬੰਦਾ ਪਿੰਡ ਨਾਲ ਪੰਗਾ ਲੈ ਰਿਹਾ ਉਹ ਪਿੰਡ ਵਾਲਿਆਂ ਨੇ ਹਾਂ ਉਹ ਬੈਲੀਪਣਾ ਕਰ ਰਿਹਾ ਸੀ ਉਹਨਾਂ ਨੇ ਚੱਕ ਕੇ ਉਹਨੂੰ ਪਿੰਡ ਲਿਆਂਦਾ ਉੱਥੋਂ ਜਿੱਥੋਂ ਧਰਨੇ ਵਾਲੇ ਥਾਂ ਤੋਂ ਜਿੱਥੇ ਧਰਨਾ ਲਾਉਣ ਜਾਣਾ ਸੀ ਉੱਥੇ ਪਹੁੰਚ ਗਏ ਸੀ ਤੇ ਉਦੋਂ ਬਾਅਦ ਪਿੰਡ ਲਿਆ ਕੇ ਉਹਨੂੰ ਇਹ ਸੋ ਇਹ ਉਹਦੀਆਂ ਕੱਲੀਆਂ ਵੀਡੀਓ ਨਾ ਦੇਖੋ ਜਿੱਥੇ ਉਹ ਤਰਲੇ ਮਿੰਟਾਂ ਕੱਢ ਰਿਹਾ ਉਹਦੀਆਂ ਅਸਲੀਅਤ ਜਿਹੜੀ ਸੀ ਉਹ ਹੋਰ ਸੀ ਪਿੰਡ ਵੀ ਕੋਈ ਦੇਖੋ ਪਿੰਡ ਦੇ ਵਿੱਚ ਨਾ ਜਦੋਂ ਹਜੂਮ ਹੁੰਦਾ ਹਜੂਮ ਦਾ ਦਿਮਾਗ ਨੀ ਹੁੰਦਾ ਇਹ ਤਾਂ ਗੱਲ ਮੰਨਣੀ ਪੈਣੀ ਆ ਪਰ ਫੇਰ ਵੀ ਸਾਰਾ ਪਿੰਡ ਸਾਰਾ ਪਿੰਡ ਜਿਹੜਾ ਪਾਗਲ ਨੀ ਹੋ ਸਕਦਾ ਜੋ ਸਾਰਾ ਪਿੰਡ ਇਕੱਠਾ ਹੋ ਕੇ ਉਹ ਇੰਨਾ ਸਤਿਆ ਹੋਇਆ ਉਹਨੂੰ ਇਹ ਕੁਛ ਕਰ ਰਿਹਾ ਤਾਂ ਪਿੰਡ ਦੇ ਵਿੱਚ ਚਾਹੇ ਜਿਵੇਂ ਮਰਜ਼ੀ ਹੈ ਇਹੋ ਜਿਹੇ ਵੀ ਬੰਦੇ ਹੁੰਦੇ ਆ ਜਿਹੜੇ ਕੰਟਰੋਲ ਕਰ ਸਕਦੇ ਹੁੰਦੇ ਇਹੋ ਜਿਹੀ ਸਿਚੁਏਸ਼ਨ ਨੂੰ ਪਰ ਉਹ ਕੰਟਰੋਲ ਤਾਂ ਹੀ ਨੀ ਕੀਤਾ ਗਿਆ ਉਹ ਕੰਟਰੋਲ ਕਰਨ ਕਾਬਲ ਹੀ ਨਹੀਂ ਸੀਗਾ
ਜੀ ਜੀ ਸੋ ਇਹੋ ਜਿਹੜੀ ਦੇਖੋ ਜਿਹੜੇ ਲੋਕ ਜਦੋਂ ਕਰੈਕਸ਼ਨ ਕਰਨ ਅਸਲ ਦੇ ਵਿਚ ਤਾਂ ਹੁਣ ਲੋਕਾਂ ਨੂੰ ਹੱਥ ਦੇ ਵਿਚ ਸਿਚੁਏਸ਼ਨ ਲੈਣੀ ਪੈ ਗਈ ਤਾਂ ਉਹ ਵਾਕਿਆ ਹੀ ਇੱਕ ਜਿਹੜੀ ਪ੍ਰੋਬਲਮ ਹੈਗੀ ਆ ਪ੍ਰਸ਼ਾਸਨ ਨੂੰ ਥੋੜਾ ਜਿਹਾ ਮਤਲਬ ਸੁਚੇਤ ਹੋਣਾ ਚਾਹੀਦਾ ਤੇ ਜਗਤਾਰ ਭਾਜੀ ਹੋਣਾ ਵੀ ਕਿਹਾ ਕਿ ਜਦੋਂ ਉਹਨਾਂ ਨੂੰ ਪਤਾ ਆ ਪ੍ਰਸ਼ਾਸਨ ਨੂੰ ਵੀ ਇਹੋ ਜਿਹਾ ਹੋ ਰਿਹਾ ਤਾਂ ਆ ਖੁਦ ਹੀ ਉਹਨਾਂ ਨੂੰ ਪਿੰਡ ਦੇ ਵਿੱਚ ਇਹ ਜਿਹੜੇ ਬੰਦੇ ਆ ਗ੍ਰਿਫ਼ਤਾਰ ਕਰ ਲੈਣੇ ਚਾਹੀਦੇ ਆ। ਤਾਂ ਚਲੋ ਆਪਾਂ ਪ੍ਰੋਗਰਾਮ ਅੱਗੇ ਵਧਾਉਂਦੇ ਆ ਤੇ ਅਮਰੀਕ ਜੀ ਇੱਕ ਆ ਖ਼ਬਰ ਲੱਗੀ ਆ ਮਿੰਟੂ ਭਾਜੀ ਤੋਂ ਵੀ ਆਪਾਂ ਬਾਅਦ ਦੇ ਵਿੱਚ ਪ੍ਰਤੀਕਿਰਿਆ ਲੈਣੀ ਆ। ਇੱਕ ਖ਼ਬਰ ਆਈ ਹੈ ਕਿ ਦੂਜੇ ਨਿਕਾਹ ਦੇ ਲਈ ਪਹਿਲੀ ਬੀਵੀ ਤੋਂ ਮਨਜ਼ੂਰੀ ਲੈਣੀ ਜ਼ਰੂਰੀ ਜੇ ਦੂਜਾ ਵਿਆਹ ਕਰਾਉਣਾ ਹੈ। ਨਿਕਾਹ ਵਿਆਹ ਨਹੀਂ ਨਿਕਾਹ
ਕਰਾਉਣ ਦੇ ਲਈ ਪਹਿਲੀ ਵਾਈਫ ਤੋਂ ਮਨਜ਼ੂਰੀ ਲੈਣੀ ਜ਼ਰੂਰੀ ਹੈ।
ਹਾਂਜੀ ਹਾਈ ਕੋਰਟ ਨੇ ਕਿਹਾ ਕਿ ਸੁਰੱਖਿਆ ਦੇਣਾ ਪਹਿਲੀ ਬੀਵੀ ਦੇ ਸਮਾਨਤਾ ਦੇ ਅਧਿਕਾਰਾਂ ਦੀ ਉਲੰਘਣਾ ਹੋਵੇਗੀ। ਸੋ ਇਹ ਮਿੰਟੂ ਜੀ ਇਹ ਕਿੱਧਰ ਨੂੰ ਜਾ ਰਿਹਾ ਹੈ? ਮਤਲਬ ਇਹ ਸ਼ਰੀਅਤ ਦੇ ਜਿਹੜੇ ਚਾਰ ਵਿਆਹ ਦੇ ਅਧਿਕਾਰਾਂ ਦਾ ਜਿਹੜਾ ਫਾਇਦਾ ਉਠਾਇਆ ਜਾ ਰਿਹਾ ਹੈ।
ਮੇਰੇ ਖਿਆਲ ਵਿੱਚ ਅਗਰ ਉਹਨਾਂ ਦੀ ਅਸਹਿਮਤੀ ਹੋ ਗਈ ਹਸਬੈਂਡ ਵਾਈਫ ਦੀ ਤੇ ਜਿਹੜੀ ਪਹਿਲੀ ਬੀਵੀ ਆ ਉਹ ਕਿੱਦਾਂ ਉਹਨੂੰ ਕਹਿ ਸਕਦੀ ਹੈ ਵੀ ਤੂੰ ਦੂਜਾ ਵਿਆਹ ਕਰਾ ਲਾ? ਉਹ ਤਾਂ ਪਹਿਲਾਂ ਹੀ ਖਟਪਟੀ ਉਹਨਾਂ ਦੀ ਹੋ ਰਹੀ ਹੈ ਤੇ ਉਹਦੀ ਵੈਲਫੇਅਰ ਉਹ ਕਿੱਦਾਂ ਚਾਹੂਗੀ? ਇਹ ਤਾਂ ਟੈਕਨੀਕਲੀ ਗਲਤ ਲੱਗਦਾ ਜੇ ਤੁਸੀਂ ਦੇਖਿਓ ਇਹਨੂੰ ਟੈਕਨੀਕਲੀ।
ਦੇਖੋ ਫਲੋਰਾ ਸਾਹਿਬ ਗੱਲ ਇਹ ਆ ਵੀ ਇਹ ਕੁਛ ਨੀ ਹੈ, ਇਹ ਕੰਨ ਨੂੰ ਦੂਜੇ ਤਰੀਕੇ ਨਾਲ ਫੜਨ ਦੀ ਕੋਸ਼ਿਸ਼ ਕੀਤੀ ਗਈ ਆ। ਇੱਕ ਜਿਹੜੀ ਪੋਜੀਸ਼ਨ ਇਹ ਆ ਗਈ ਸੀ ਵੀ ਨਿਕਾਹ ਜਿਹੜਾ ਨਾ ਉਹਦਾ ਇੱਕ ਕੇਸ ਪਿਛਲੇ 3-4 ਮਹੀਨਿਆਂ ਤੋਂ ਚੱਲਿਆ ਹੋਇਆ ਜਿਹਦੇ ਮਾਮਲੇ ਚ ਉਹ ਕਾਨੂੰਨੀ ਤੌਰ ਦੇ ਉੱਤੇ ਵੱਡਾ ਬਦਲਾਅ ਲਿਆਉਣਾ ਚਾਹੁੰਦੇ ਆ ਨਿਕਾਹ ਦੇ ਮਾਮਲੇ ਚ ਤੇ ਉਹ ਬਦਲਾਅ ਲਿਆਉਂਦੇ ਆ ਤਾਂ ਉਹ ਪੰਗਾ ਇਹ ਪੈਂਦਾ ਵੀ ਉਹਨਾਂ ਦੀਆਂ ਮੁਸਲਿਮ ਵੋਟ ਖਰਾਬ ਹੁੰਦੀ ਆ, ਦੋ ਉੱਪਰ ਧੜਿਆਂ ਚ ਵੰਡ ਜਾਊਗੀ ਤੇ ਉਹਨਾਂ ਨੂੰ ਹਜੇ ਤੱਕ ਇਹ ਨੀ ਪਤਾ ਲੱਗ ਰਿਹਾ ਜਿਹੜੀ ਮੁਸਲਿਮ ਵੋਟ ਆ ਉਹ ਸਾਡੇ ਹੱਕ ਦੀ ਆ ਜਾਂ ਕਿਹੜੇ ਪਾਸੇ ਅਸੀਂ ਜਾਈਏ ਤੇ ਉਹ ਸਾਡੇ ਹੱਕ ਚ ਜਾਊਗੀ, ਨੈਗੇਟਿਵ ਜਾ ਕੇ ਜਾਊਗੀ ਜਾਂ ਪੋਜੀਟਿਵ ਜਾ ਕੇ ਜਾਊਗੀ। ਇਸ ਕਰਕੇ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਕਿਤੇ ਨਾ ਕਿਤੇ ਇਸ ਨੂੰ ਲਾਗੂ ਵੀ ਕਰਨਾ ਚਾਹਿਆ ਤੇ ਕੰਨ ਵੱਖਰੇ ਤਰੀਕੇ ਨਾਲ ਫੜਨ ਦੀ ਕੋਸ਼ਿਸ਼ ਕੀਤੀ ਆ, ਜਿਹਦੇ ਚ ਉਹਨਾਂ ਨੇ ਇਹ ਸ਼ੋਅ ਕਰਤਾ ਵੀ ਨਿਕਾਹ ਤੁਸੀਂ ਜੇ ਦੂਜੀ ਬੀਬੀ ਤੋਂ ਲਾਓਗੇ ਇਜਾਜ਼ਤ ਤਾਂ ਹੋ ਸਕੂਗਾ, ਵੀ ਕਹਿਣ ਨੂੰ ਨਿਕਾਹ ਵੀ ਰੱਖਤਾ ਉਹਨਾਂ ਨੇ ਤੇ ਨਾਲ ਹੀ ਉਹਨਾਂ ਨੇ ਉਹ ਵੀ ਕਰਤਾ ਵੀ ਜਿਹੜੀ ਜਿਹਨੂੰ ਕਹੀਏ ਅਸੀਂ ਇਸ ਮਸਲੇ ਨੂੰ ਹੱਲ ਵੀ ਕਰ ਦਿੱਤਾ। ਸੋ ਇਹੀ ਰੌਲਾ ਮੇਨ ਜਿਹੜਾ ਅਸਲੀ ਦੇਖਿਆ ਜਾਵੇ ਤਾਂ ਤੇ ਇਹਦੀ ਮੇਨ ਜਿਹੜੀ ਨਿਕਾਹ ਦੀ ਜਾਂ ਜਿਹੜੀ ਵੀ ਆਈ ਸੀ ਕਾਨੂੰਨ ਉਹਨੂੰ ਲਾਗੂ ਕੀਤਾ ਜਾਣ ਦੀ ਕੋਸ਼ਿਸ਼ ਕੀਤੀ ਹੈ ਟੇਢੇ ਢੰਗ ਨਾਲ।
ਸੋ ਜਿਹੜੀ ਮੈਨੂੰ ਇੱਕ ਗੱਲ ਨੀ ਸਮਝ ਆਉਂਦੀ ਕਿ ਜਿਹੜੀ ਬੀਵੀ ਦੀ ਸਹਿਮਤੀ ਹੈ ਦੂਜਾ ਵਿਆਹ ਕਰਾਉਣ ਦੇ, ਮਤਲਬ ਟੈਕਨੀਕਲ
ਦੋਨੇ ਰੂਪ ਚ ਨੀ ਮਿਲਦੀ? ਦੋਨੇ ਰੂਪ ਚ ਨੀ ਮਿਲਦੀ? ਦੇਖੋ ਇੱਕ ਰੂਪ ਤਾਂ ਇਹ ਆ ਵੀ ਜੇ ਲੜਾਈ ਹੋ ਕੇ ਤੁਸੀਂ ਵਿਆਹ ਕਰਾਉਣਾ ਚਾਹੁੰਦੇ ਹਾਂ ਤੇ ਤਾਂ ਵੀ ਉਹ ਜਿਵੇਂ ਫਲੋਰਾ ਸਾਹਿਬ ਨੇ ਕਿਹਾ ਵੀ ਉਹ ਕਿਉਂ ਸਹਿਮਤੀ ਦੇਊਗੀ। ਦੂਜਾ ਪਾਸਾ ਜਿਹੜਾ ਹੈਗਾ ਜੇ ਦੂਜੇ ਪੱਖ ਨੂੰ ਸੋਚੀਏ ਤਾਂ ਦੂਜੇ ਪੱਖ ਤੋਂ ਇਹ ਆ ਵੀ ਜੇ ਉਹ ਸਹਿਮਤੀ ਵੀ ਆ ਦੋਨਾਂ ਜਣਿਆਂ ਦੀ ਤਾਂ ਫੇਰ ਉਹ ਸਹਿਮਤੀ ਚੋਂ ਕਿਹੜੇ ਮੂੰਹ ਨਾਲ ਇਜਾਜ਼ਤ ਦਿੱਤੀ ਜਾਊਗੀ? ਸੋ ਇਸ ਕਰਕੇ ਇਹ ਦੋਨੇ ਪਾਸੇ ਇਹ ਲਾਅ ਮੈਨੂੰ ਨੀ ਲੱਗਦਾ ਲਾਗੂ ਕੀਤਾ ਜਾਊਗਾ
ਜੀ। ਪਰ ਵੈਸੇ ਬਣਦਾ ਇਸ ਤਰ੍ਹਾਂ ਹੀ ਆ। ਮੈਂ ਜਿਹੜਾ ਨਾ ਯੂਪੀ ਦੇ ਵਿਚ ਜਿਹੜਾ ਆਦਿਤਿਆ ਆਨੰਦ ਦੇ ਜਿੱਤਣ ਦਾ ਕਾਰਨ ਇਹੀ ਹੈ ਕਿ ਜਿਹੜੀ ਮੁਸਲਿਮ ਔਰਤ ਹੈ ਉਹ ਬੜੀ ਪਰੇਸ਼ਾਨ ਹੈ ਅਮਰੀਕ ਜੀ, ਇਹਨਾਂ ਕਾਨੂੰਨਾਂ ਤੋਂ ਬੜੀ ਪਰੇਸ਼ਾਨ ਹੈ ਔਰ ਆਦਿਤਿਆ ਆਨੰਦ ਤੇ ਜਾਂ ਬੀਜੇਪੀ ਸਰਕਾਰ ਨੇ ਇਹ ਤੋਂ ਉਹਨਾਂ ਨੂੰ ਇੱਕ ਆਸ ਦੀ ਕਿਰਨ ਹੈ ਕਿ ਇਸ ਚੀਜ਼ ਨੂੰ ਸੋਲਵ ਕੀਤਾ ਜਾਵੇ ਕਿਉਂਕਿ ਇਹਨੂੰ ਵੱਡੇ ਪੱਧਰ ਤੇ ਰੌਟ ਕੀਤਾ ਜਾ ਰਿਹਾ।
ਅਮਨਦੀਪ ਜਿਹੜਾ ਇਹ ਵਿਆਹ ਦਾ ਮਾਮਲਾ ਇਹਦਾ ਤਲਾਕ 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 ਹੋ ਜਾਂਦਾ ਤੇ ਔਰਤ ਦੇ ਮੇਰੇ ਖਿਆਲ ਦੇ ਵਿਚ ਸਿੱਧਾ ਅਤਿਆਚਾਰ
ਭਾਬੀ ਨੇ ਸੁਣ ਤਾਂ ਨੀ ਲਿਆ, ਤੁਸੀਂ ਅਮਲੀ ਰੂਪ ਹੀ ਦਿੱਤਾ ਤਿੰਨ ਵਾਰੀ ਕਹਿ ਕੇ ਭਾਬੀ ਨੇ ਸੁਣ ਤਾਂ ਨੀ ਲਿਆ,
ਇਹਨਾਂ ਨੇ ਚਾਰ ਵਾਰੀ ਕਹਿਤਾ ਇਹਨਾਂ ਨੂੰ ਇੱਕ ਵਾਰੀ ਓਵਰ ਹੋ ਗਿਆ ਹੁਣ ਕੈਂਸਲ ਹੋ ਗਿਆ ਕੈਂਸਲ ਹੋ ਗਿਆ
ਉਹਦੇ ਵਿਚ
ਇਨਵੈਲਿਡ ਹੋ ਗਿਆ
ਅਮਨਦੀਪ। ਉਹਦੇ ਵਿਚ ਜਿਹੜੀ ਵੋਟ ਖਿੱਚਣ ਦੀ ਜਿਹੜੀ ਰੁਚੀ ਰਹੀ ਆ ਔਰਤ ਵੋਟ ਜਿਹੜੀ ਆ ਫੀਮੇਲ ਵੋਟ
ਨਹੀਂ ਉਹਨੇ ਖਿੱਚੀ ਨੀ ਜਿੱਥੇ ਤੱਕ ਮੈਨੂੰ ਪਤਾ ਨਾ ਕਿ ਜਿਹੜੀ ਬੀਜੇਪੀ ਦੀ ਕੈਂਪੇਨ ਸੀ ਉਹਦੇ ਵਿਚ ਇਹ ਗੱਲ ਕਹੀ ਨੀ ਉਹਨਾਂ ਨੇ ਪੇਸ਼ ਕਰਾਂਗੇ, ਪਰ ਉਹ ਕਿਉਂਕਿ ਪਿਛਲੇ 20-25 ਸਾਲ ਤੋਂ ਇੰਨੀ ਕੁ ਦੁਖੀ ਆ ਸੋਸਾਇਟੀ ਕਿ ਉਹ ਇੱਕ ਉਹਨਾਂ ਨੇ ਜਮਾਂ ਹੀ ਆਸ ਮੁਕਾਤੀ ਸੀ ਬਾਕੀਆਂ ਤੋਂ ਵੀ ਉਹ ਕੁਛ ਕਰੂਗੇ, ਜੇ ਕਰ ਸਕਦੇ ਹੋ ਇਹ ਤਾਂ ਉਹ ਕਹਿੰਦੇ ਵੀ ਜਿਹੜੇ ਬੀਜੇਪੀ ਦੀ ਸਰਕਾਰ ਕਰ ਸਕਦੀ ਹੈ ਇਹੋ ਜਿਹੇ। ਸੋ ਇਸ ਕਰਕੇ ਜਿਹੜੀ ਔਰਤ ਵੋਟ ਹੈ ਮੁਸਲਿਮ ਔਰਤ ਵੋਟ ਹੈ ਉਹ ਬੀਜੇਪੀ ਦੇ ਹੱਕ ਚ ਭੁਗਤੀ ਹੈ ਐਤਕੀ।
ਅੱਛਾ ਜੀ।
ਸੋ ਇਹ ਇੱਕ ਮਤਲਬ ਦੇ ਹੈਵ ਟੂ ਕਹਿੰਦੇ ਮਰਦੀ ਨੇ ਅੱਕ ਚੱਬਿਆ ਵਾਲਾ ਕੰਮ ਉਹ ਕੀਤਾ ਆ ਕਿਉਂਕਿ ਇਹ ਇੱਕ ਸੱਚੀ ਪ੍ਰੋਬਲਮ ਬਣ ਚੁੱਕੀ ਆ, ਮਤਲਬ ਨਾਟ ਓਨਲੀ ਭਾਰਤ ਦੇ ਵਿਚ ਮਿਡਲ ਈਸਟ ਦੇ ਵਿਚ ਵੀ ਬਹੁਤ ਵੱਡੀ ਸਮੱਸਿਆ ਔਰਤਾਂ ਦੇ ਹੱਕ ਨੂੰ ਲੈ ਕੇ, ਵੈਸਟਰਨ ਕਲਚਰ ਦੇ ਵਿਚ ਵੀ ਇਹਦੇ ਬਾਰੇ ਬਹੁਤ ਡਿਬੇਟ ਹੋ ਰਿਹਾ, ਭਾਰਤ ਦੇ ਵਿਚ ਤਾਂ ਵੱਡੇ ਪੱਧਰ ਤੇ ਸਰਕਾਰਾਂ ਬਦਲ ਰਹੀਆਂ ਇਸ ਡਿਬੇਟ ਦੇ। ਸੋ ਜੇ ਮਤਲਬ ਮੁਸਲਿਮ ਭਾਈਚਾਰਾ ਮਿੰਟੂ ਭਾਜੀ ਜੇ ਮੁਸਲਿਮ ਭਾਈਚਾਰਾ ਆਪ ਨੀ ਇਸ ਨੂੰ ਮਤਲਬ ਐਡਜਸਟ ਕਰਦਾ ਫੇਰ ਬਦਲ ਕਰਦਾ ਤਾਂ ਆਉਣ ਵਾਲੇ ਟਾਈਮ ਦੇ ਵਿਚ ਇਕ ਬਹੁਤ ਵੱਡਾ ਅੰਦੋਲਨ ਵੀ ਬਣ ਕੇ ਸਾਹਮਣੇ ਆ ਸਕਦਾ ਫਰੋਮ ਵਿਦ ਇਨ ਇਸਲਾਮ ਕਿਉਂਕਿ ਕਿੰਨੀ ਦੇਖੋ ਸਮਕਾਲੀ ਜਿਹੜੇ ਬਾਕੀ ਸੋਸਾਇਟੀ ਹੈ ਹਿੰਦੂ ਸੋਸਾਇਟੀ ਰੱਖ ਲਓ ਸਿੱਖ ਸੋਸਾਇਟੀ ਰੱਖ ਲਓ ਉਹਨਾਂ ਦੀਆਂ ਔਰਤਾਂ ਨੂੰ ਕਿੰਨੇ ਹੱਕ ਨੇ ਉਹ ਵੀ ਤਾਂ ਦੇਖਦੀਆਂ ਹੀ ਨੇ ਮੁਸਲਿਮ ਔਰਤਾਂ ਵੀ ਦੇਖਦੀਆਂ ਵੀ ਸਾਡੇ ਧਰਮ ਦੇ ਵਿਚ ਸਾਨੂੰ ਕਿੰਨਾ ਹੱਕ ਹੈ ਕੁਛ ਵੀ ਨਹੀਂ ਹੈਗਾ ਸੋ ਇਹ ਚੀਜ਼ਾਂ ਜਿਹੜੇ ਪੀਅਰ ਪ੍ਰੈਸ਼ਰ ਹੈ ਈਵਨ ਕਿ ਹਿੰਦੂ ਧਰਮ ਦੇ ਵਿਚ ਵੀ ਹੁਣ ਕਈ ਮੰਦਰਾਂ ਦੇ ਵਿਚ ਨਹੀਂ ਜਾਣ ਦਿੱਤਾ ਔਰਤਾਂ ਨੂੰ ਹੁਣ ਦੂਜੇ ਪਾਸੇ ਜਦੋਂ ਸਿੱਖ ਧਰਮ ਦੀ ਦੇਖਦੇ ਨੇ ਔਰਤਾਂ ਤਾਬਿਆਂ ਚ ਬੈਠ ਕੇ ਪਾਠ ਵੀ ਕਰਦੀਆਂ ਨੇ ਭੋਗ ਵੀ ਪਾਉਂਦੀਆਂ ਨੇ ਕੀਰਤਨ ਵੀ ਕਰਦੀਆਂ ਨੇ ਲੰਗਰ ਦੀ ਸੇਵਾ ਵੀ ਕਰਦੀਆਂ ਨੇ ਉਹਨਾਂ ਨੂੰ ਕਿਤੇ ਜਾਣ ਦੀ ਰੋਕ ਟੋਕ ਨਹੀਂ ਹੈਗੀ ਸੋ ਇਹ ਜਿਹੜੇ ਪੀਅਰ ਪ੍ਰੈਸ਼ਰ ਹੈ ਸੋਸਾਇਟੀ ਦੇ ਇਹ ਦੇਖਦੀਆਂ ਨੇ ਦੂਸਰੀਆਂ ਔਰਤਾਂ ਤੇ ਫਿਰ ਉਹਦੇ ਜਿਹੜੇ ਆ ਚਾਹੇ ਜਿੰਨਾ ਮਰਜ਼ੀ ਨਾ ਕਰੀ ਜਾਈਏ ਨਾ ਕਰੀ ਜਾਣ ਉਹ ਵੀ ਸਾਡਾ ਧਰਮ ਗ੍ਰੇਟ ਹੈ ਸਾਡਾ ਧਰਮ ਗ੍ਰੇਟ ਹੈ ਪਰ ਕਿਤੇ ਨਾ ਕਿਤੇ ਤਾਂ ਫਿਰ ਸੋਚ ਤਾਂ ਬਣਦੀ ਹੈ ਨਾ ਕਿਤੇ ਕੱਲੀ ਬਹਿ ਕੇ ਸੋਚੀ ਨਹੀਂ ਉਹ ਕੰਮ ਤਾਂ ਹੋ ਹੀ ਜਾਂਦਾ ਨਾ ਫਿਰ ਸੋ ਇਹ ਕਾਰਨ ਬਣਦੇ ਆ ਤੇ ਇਹ ਜਿਹੜਾ ਡਿਬੇਟ ਚੱਲ ਰਿਹਾ ਨਾ ਨਿਕਾਹ ਦਾ ਇਹ ਇੱਕ ਬਹੁਤ ਵੱਡੀ ਸਮੱਸਿਆ ਇਸਲਾਮ ਧਰਮ ਦੇ ਵਿਚ ਤੇ ਮੈਨੂੰ ਲੱਗਦਾ ਕਿ ਇਸ ਨੂੰ ਥੋੜਾ ਜਿਹਾ ਐਡਜਸਟ ਕਰਨ ਦੀ ਲੋੜ ਹੈ ਏਦਾਂ ਨੀ ਭਾਈ ਇਕਦਮ ਪਰ ਜੇ ਆਪਣੇ ਆਪ ਹੀ ਵਿਦਿਨ ਇਸਲਾਮ ਧਰਮ ਹੋਵੇ ਤਾਂ ਜ਼ਿਆਦਾ ਬਿਹਤਰ ਹੈ ਸੋ ਮਿੰਟੂ ਜੀ ਮੈਨੂੰ ਲੱਗਦਾ ਕਿ ਤੁਸੀਂ ਥੋੜਾ ਜਿਹਾ ਬਿਜ਼ੀ ਹੋ ਤੇ ਤੁਹਾਨੂੰ ਬਣਦਾ ਵੀ ਹੈ ਬਿਜ਼ੀ ਤੇ ਤੁਸੀਂ ਆਪਣਾ ਕੰਮ ਕੈਰੀ ਓਨ
ਜੀ ਮੈਨੂੰ ਮੈਨੂੰ ਮੈਂ ਇਜਾਜ਼ਤ ਲੈਣੀ ਚਾਹੂੰਗਾ ਹੁਣ ਸਾਰੇ ਰੇਡੀਓ ਦੇ ਲਿਸਨਰਸ ਤੋਂ ਤੇ ਮੈਂ ਇਧਰ ਮੇਲੇ ਦੇ ਵਿਚ ਥੋੜੀ ਜੀ ਸ਼ਮੂਲੀਅਤ ਕਰਨੀ ਚਾਹੁੰਦਾ ਤੁਸੀਂ ਪ੍ਰੋਗਰਾਮ ਜਾਰੀ ਰੱਖੋ
ਜੀ ਬਹੁਤ ਬਹੁਤ ਧੰਨਵਾਦ
ਜ਼ਰੂਰ ਜੁੜੂੰਗਾ ਫਿਰ ਅਪਡੇਟ ਲਈ
ਤੇ ਇੱਕ ਜਾਂ ਦੋ ਵਜੇ ਤੁਸੀਂ ਜ਼ਰੂਰ ਲਾਈਵ ਹੋਇਓ 15-20 ਮਿੰਟ ਵਾਸਤੇ ਸਾਡੇ ਸਰੋਤੇ ਜਿਹੜੇ ਨੇ ਜ਼ਰੂਰ ਦੇਖਣਾ ਚਾਹੁੰਦੇ ਤਕਰੀਬਨ 2-2.5 ਘੰਟੇ ਤੱਕ ਜੀ ਠੀਕ ਹੈ ਜੀ
ਜੀ ਜ਼ਰੂਰ ਜ਼ਰੂਰ
ਜੀ ਬਹੁਤ 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 ਧੰਨਵਾਦ ਸੋ ਅਮਰੀਕ ਜੀ ਆਪਾਂ ਗੱਲਬਾਤ ਤੋਂ ਬਾਅਦ ਨਾ ਇੱਕ ਗੀਤ ਸੁਣ ਲਈਏ ਉਸ ਤੋਂ ਬਾਅਦ ਫਿਰ ਬਹੁਤ ਵਧੀਆ ਵਧੀਆ ਗੱਲਾਂ ਹੋਰ ਆਪਾਂ ਤੁਹਾਡੇ ਨਾਲ ਕਰਨੀਆਂ ਤੇ ਮਿਲਦੇ ਹਾਂ ਜੀ ਇੱਕ ਛੋਟੀ ਜਿਹੀ ਬ੍ਰੇਕ ਜਿਹੜੀ ਕਿ ਗੀਤ ਦੇ ਰੂਪ ਦੇ ਵਿਚ ਅੰਬੀ ਦਾ ਬੂਟਾ ਪ੍ਰਗਟ ਭਾਗੂ ਦੀ ਆਵਾਜ਼ ਦੇ ਵਿਚ ਸੁਣਨਾ ਤੇ ਇਸ ਦੀ ਸਾਨੂੰ ਫਰਮਾਇਸ਼ ਆਈ ਸੀ ਜੀ ਸਾਡੇ ਦੋਸਤ ਜਿੰਦੂ ਮੰਡੇਰ ਜੋ ਕਿ ਖੀਰਿਆਂ ਦੇ ਫਾਰਮ ਦੇ ਵਿਚ ਕੰਮ ਕਰ ਰਹੇ ਨੇ ਬੇਲਾਂ ਚੜਾ ਰਹੇ ਨੇ ਲਓ ਜੀ ਅੰਬੀ ਦਾ ਬੂਟਾ ਖੀਰਿਆਂ ਦੀ ਕ੍ਰੋਪ ਦੇ ਵਿਚ
ਅੰਬੀਦਾ ਬੂਟਾ ਹਰਿਆਵੇ ਟੋਲਿਆ ਅੰਬੀਦਾ ਬੂਟਾ ਹਰਿਆਵੇ ਟੋਲਿਆ ਸਾਡੇ ਬਨੇਰੇ ਕਾਂ ਵੀ ਨਾ ਬੋਲਿਆ ਆ ਜਾ ਕੀ ਤੁਸ਼ਾਂ ਬਣ ਕੇ ਰਹਿ ਗਿਆ ਪਿੰਡ ਵਿੱਚ ਤੋਰ ਕਰ
ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ ਅਤੇ ਵਰਜ਼ਨ 2 ਇੰਸਟਾਲ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨਿੰਗ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ
ਜੀ। ਇੱਕ ਵਾਰੀ ਫੇਰ ਸਵਾਗਤ ਹੈ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ। ਦਿਨ ਐਤਵਾਰ ਵਾਲਾ ਪ੍ਰੋਗਰਾਮ ਚੱਲ ਰਿਹਾ, ਮੈਂ ਤੇ ਅਮਰੀਕ ਭਾਜੀ ਕੌਫ ਸਰਵਿਸ ਸਟੂਡੀਓ ਤੋਂ ਜੁੜੇ ਹੋਏ ਹਾਂ। ਥੋੜੀ ਦੇਰ ਪਹਿਲਾਂ ਮਿੰਟੂ ਬਰਾੜ ਜੀ ਗ੍ਰਿਫਿਥ ਤੋਂ ਸਾਡੇ ਨਾਲ ਸਾਂਝਾ ਪਾ ਰਹੇ ਸੀ ਤੇ ਅੱਜ ਦੇ ਪ੍ਰੋਗਰਾਮ ਦੇ ਵਿਚ ਆਪਾਂ ਅਮਰੀਕ ਜੀ ਪਹਿਲਾਂ ਸੁਨੇਹੇ ਲੈ ਲਈਏ ਆਪਣੇ ਜੀ। ਜੋਗਿੰਦਰ ਸਿੰਘ ਸੋਹੀ ਜਗਰਾਓ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਗਲੈਨਵੁੱਡ ਗੁਰਦੁਆਰਾ ਸਾਹਿਬ ਕਦੋਂ ਆ ਰਹੇ ਹੋ ਤੇ ਮਿਲਣ ਦੀ ਕੋਸ਼ਿਸ਼ ਕਰਿਓ ਜੀ। ਮਾਫੀ ਹੀ ਚਾਹੁੰਦੇ ਆ ਕਿ ਟਰੈਵਲ ਨਾ ਕਰਨ ਕਰਕੇ ਗ੍ਰਿਫਿਥ ਤੋਂ ਵਾਪਸ ਆਉਣਾ ਸੀ ਤੇ ਕੱਲ ਨੂੰ ਵੈਸੇ ਜਾਣਾ ਸੀ ਗੁਰਦੁਆਰਾ ਸਾਹਿਬ ਤੇ ਇਸ ਕਰਕੇ ਇਹ ਪ੍ਰੋਗਰਾਮ ਕੈਂਸਲ ਹੈ। ਅਗਲੇ ਮਹੀਨੇ ਕੋਸ਼ਿਸ਼ ਕਰਾਂਗੇ ਜੀ ਮਿਲਣ ਦੀ। ਯੋਗੇਸ਼ ਠਾਕੁਰ ਜਪਾਨ ਵਾਲੇ ਆ ਗਏ ਨੇ ਜੀ। ਹਾਂਜੀ, ਇਹ ਉਹੀ ਆਪਣੇ
ਜਿਹੜੇ ਕਾਫੀ ਦੇਰ ਤੱਕ ਦੁੱਧ ਦੇ ਭੁਲੇਖੇ
ਲੱਸੀ ਚਾਹ ਚ ਪਾਉਂਦੇ ਰਹੇ ਤੇ ਸਾਡੇ ਨਾਲ ਵਿਚਾਰ ਸਾਂਝੇ ਕੀਤੇ ਸੀ ਇਨ੍ਹਾਂ ਨੇ ਤੇ ਕਹਿੰਦੇ ਪਾਕਿਸਤਾਨ ਤੇ ਬੰਗਲਾਦੇਸ਼ ਔਰ ਕਈ ਮੁਸਲਿਮ ਕੰਟਰੀ ਦੇ ਵਿਚ ਤਿੰਨ ਤਲਾਕ ਨਹੀਂ ਹੈ ਜੀ।
ਅੱਛਾ ਜੀ,
ਹਾਂਜੀ, ਵੈਸੇ ਇਹ ਤਾਂ ਮੈਨੂੰ ਪਤਾ ਨਹੀਂ ਸੀਗਾ ਪਰ ਕੋਈ ਗੱਲ ਨੀ, ਆਪਾਂ ਕਰ ਲਾਂਗੇ ਗੱਲਬਾਤ, ਪਤਾ ਕਰ ਲਾਂਗੇ। ਇੱਕ ਨਾ ਪਿੱਛੇ ਜਿਹਾ ਖ਼ਬਰ ਫਲੋਟ ਹੋ ਰਹੀ ਸੀ ਕੈਪਸ਼ਨ ਕਿ ਸਾਊਦੀ ਅਰਬ ਦਾ ਪ੍ਰਿੰਸ ਜਿਹੜਾ ਆ ਉਹ $350 million ਹਾਰ ਗਿਆ।
ਅੱਛਾ,
ਤੇ ਨਾਲ ਪੰਜ ਘਰ ਵਾਲੀਆਂ।
ਅੱਛਾ ਜੀ,
ਆਪਣੀਆਂ ਹਾਰ ਗਿਆ ਜੂਏ ਚ, ਕਸੀਨੋ ਚ।
ਠੀਕ ਹੈ,
ਤੇ ਮੈਨੂੰ ਨਾ ਬੜੀ ਇਹ ਖ਼ਬਰ ਜਿਹੜੀ ਅਟਪਟੀ ਜੀ ਲੱਗੀ, ਔਡ ਲੱਗੀ ਵੀ ਕਿਹੋ ਜਿਹਾ ਕਸੀਨੋ ਆ ਜਿੱਥੇ ਮਤਲਬ ਔਰਤਾਂ ਵੀ ਦਾਅ ਤੇ ਲਾਈਆਂ ਜਾਂਦੀਆਂ ਨੇ ਹਨਾ ਤੇ ਹੋ ਨੀ ਸਕਦੀ। ਪਰ ਉਹ ਜ਼ਿਆਦਾਤਰ ਜਿਹੜੀ ਉਹ ਖ਼ਬਰ ਜਿਹੜੀ ਹੈ ਨਾ ਉਹ ਅਫਵਾਹ ਆ।
ਅੱਛਾ ਜੀ,
ਉਹਦੇ ਕਈ ਕਾਰਨ ਨੇ ਟੈਕਨੀਕਲੀ। ਜਿਸ ਤਰ੍ਹਾਂ ਪਹਿਲੀ ਗੱਲ ਤਾਂ ਕੋਈ ਕਸੀਨੋ ਜਿਹੜਾ ਲੀਗਲੀ ਜਿਹਨੂੰ ਮਾਨਤਾ ਮਿਲੀ ਹੋਈ ਆ, ਦੇ ਕਾਂਟ ਟੂ ਇਟ,
ਇਸ ਤਰ੍ਹਾਂ ਦੇ ਸੱਟਾ ਉੱਥੇ
ਲੱਗੇ ਨੀ ਸਕਦਾ। $350 million ਤਾਂ ਲੱਗ ਸਕਦਾ, ਪਰ ਤੁਸੀਂ ਜਿਹੜੀ ਮਨੁੱਖ ਦੀ ਤਸਕਰੀ ਨਹੀਂ ਕਰ ਸਕਦੇ,
ਵਪਾਰ ਜਾਂ
ਵਪਾਰ
ਉਹਨੂੰ ਕਿਸੇ
ਉਹ ਨਹੀਂ ਕਰ ਸਕਦੇ,
ਉਹ ਨਹੀਂ ਕਰ ਸਕਦੇ,
ਉਹ ਟੋਟਲੀ ਇਲੋਜੀਕਲ ਹੈ। ਦੂਜੀ ਗੱਲ ਇਹ ਹੈ ਜਦੋਂ ਇਸਲਾਮ ਦੇ ਵਿਚ ਚਾਰ ਇਸਤਰੀਆਂ ਚਾਰ ਘਰ ਵਾਲੀਆਂ ਅਲਾਊਡ ਹੈ ਵਿਆਹ ਆ ਤੇ ਉਹਦੀ ਪੰਜਵੀਂ ਕਿੱਥੋਂ ਆ ਗਈ ਫਿਰ ਉਹ ਪਹਿਲਾਂ ਇਲੀਗਲ ਕੰਮ ਧਰਮ ਦੇ ਅਨੁਸਾਰ ਵੀ ਹੈ ਨਾ ਉਹ ਮਤਲਬ ਇਲੀਗਲ ਕੰਮ ਕੀਤਾ ਆ ਸੋ ਉਹ ਜਿਹੜੀਆਂ ਨਾ ਇਹ ਗੱਲਾਂ ਆ ਕਈ ਵਾਰੀ ਇੱਕ ਦੂਜੇ ਨੂੰ ਬਦਨਾਮ ਕਰਨ ਦੇ ਲਈ ਕਰ ਦਿੱਤੀਆਂ ਜਾਂਦੀਆਂ ਮੈਂ ਤੁਹਾਡਾ ਧਿਆਨ ਨਾ ਇੱਕ ਹੋਰ ਫੋਟੋ ਵੱਲ ਦਿਵਾਉਣਾ ਚਾਹਾਂਗਾ ਕੱਲ ਪਰਸੋਂ ਦੀ ਇੱਕ ਫੇਸਬੁੱਕ ਤੇ ਫੋਟੋ ਘੁੰਮ ਰਹੀ ਆ ਜਿਸ ਦੇ ਵਿਚ ਸਵਾਮੀ ਦਿੱਤਿਆਨੰਦ ਜਿਹੜੇ ਕਿ ਯੂਪੀ ਦੇ ਆਪਾਂ ਹੁਣੇ ਗੱਲ ਕਰਕੇ ਹੈਗੇ ਯੂਪੀ ਦੇ ਚੀਫ ਮਿਨਿਸਟਰ ਬਣੇ ਨੇ ਉਹ ਜੀ ਦਿਖਾ ਰਹੇ ਨੇ ਕਿ ਹੱਥ ਨਾਲ ਆਪਾਂ ਪਾਣੀ ਨੀ ਪੀਦਾ ਟੂਟੀ ਤੋਂ
ਹਾਂਜੀ ਹਾਂਜੀ
ਤੇ ਉਹ ਗਊ ਪਿਸ਼ਾਬ ਏਦਾਂ ਪੀ ਰਹੇ ਨੇ ਗਾਈ ਦੇ ਪਿੱਛੇ ਖੜੇ
ਅੱਛਾ ਜੀ
ਹਨਾ ਤੇ ਮੈਂ ਜਦ ਫੋਟੋ ਦੇਖੀ ਮੈਂ ਕਿਹਾ ਵਟ ਇਜ਼ ਦਿਸ ਨਾ ਇਹ ਜਿਹੜਾ ਉਹ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਉਹ ਯੋਗੀਆਂ ਦਾ ਇੱਕ ਪੰਥ ਹੈ ਉਹਦੇ ਵਿਚੋਂ ਨੇ ਯੋਗੀ ਇਹੋ ਜਿਹਾ ਕੰਮ ਨੀ ਕਰਦੇ
ਠੀਕ ਹੈ ਜੀ
ਇਹ ਕੰਮ ਹਿੰਦੂ ਧਰਮ ਕਰਦਾ ਯੋਗੀ ਹਿੰਦੂ ਧਰਮ ਥੋੜੇ ਡਿਫਰੈਂਟ ਨੇ
ਠੀਕ ਹੈ
ਰਾਈਟ ਤੇ ਉਹ ਤਕਰੀਬਨ ਸਾਂਝੇ ਨੇ ਮੁਸਲਮਾਨ ਤੇ ਹਿੰਦੂਆਂ ਦੇ ਸਾਂਝੇ ਮੰਨੇ ਜਾਂਦੇ ਨੇ ਯੋਗੀ ਪੰਥੀ
ਠੀਕ ਹੈ
ਸੋ ਉਹ ਇਹੋ ਜਿਹਾ ਕੰਮ ਨੀ ਕਰਦੇ ਹੈਗੇ
ਹਾਂਜੀ
ਮੈਂ ਕਿਹਾ ਇਹ ਮੈਨੂੰ ਫੋਟੋ ਠੀਕ ਨੀ ਲੱਗਦੀ ਤੇ ਉਹ ਕੁਦਰਤੀ ਥੋੜੇ ਘੰਟਿਆਂ ਬਾਅਦ ਉਹਦੀ ਅਸਲੀ ਫੋਟੋ ਵੀ ਆ ਗਈ ਅਸਲ ਦੇ ਵਿਚ ਉਹ ਨਲਕੇ ਤੋਂ ਏਦਾਂ ਪਾਣੀ ਪੀ ਰਿਹਾ ਸੀ ਕੋਈ ਨਲਕਾ ਗੇੜ ਰਿਹਾ ਸੀ ਤੇ ਉਹ ਨਲਕੇ ਤੋਂ ਆਪਣੀ ਚੁਲੀ ਦੇ ਨਾਲ ਪਾਣੀ ਪੀ ਰਿਹਾ ਸੀ ਤੇ ਉਹ ਕਿਸੇ ਛਾਤਰ ਬੰਦੇ ਨੇ ਜਿਹੜਾ ਮਤਲਬ ਉਹ ਕੰਮੇ ਹੀ ਆਉਣ ਤਾਂ 24 ਆਵਰ
ਜੋ ਮਰਜ਼ੀ ਕਰ ਲੋ
ਇਲਤਾ ਕਰੀ ਜਾਂਦੇ ਨੇ ਲੋਕੀ ਬੈਠੇ ਹਨ
ਹਾਂਜੀ ਹਾਂਜੀ
ਤੇ ਉਹ ਜਾਣੀ ਕਿ ਨਲਕਾ ਕੱਟ ਕੇ ਤੇ ਉੱਥੇ ਗਊ ਖੜੀ ਕਰ
ਦਿੱਤੀ
ਤੇ ਇਹੋ ਜਿਹੇ ਕੰਮ ਲੋਕੀ ਕਰਦੇ ਨੇ ਸੋ ਉਹ ਵੀ ਜਿਹੜੀ ਮਤਲਬ ਫੋਟੋ ਸੀ ਇੱਕ ਫੋਟੋ ਹੋਰ ਪਿਛਲੇ ਹਫਤੇ ਦੀ ਰੋਟੇਟ ਹੋ ਰਹੀ ਹੈ ਕਿ ਦੋ ਬੀਬੀਆਂ ਜਿਹੜੀਆਂ ਨੇ ਉਹਨਾਂ ਦੀ ਪਿੱਛੋਂ ਫੋਟੋ ਖਿੱਚੀ ਹੋਈ ਆ ਸਕੂਟਰ ਤੇ ਜਾਂਦੀਆਂ ਨੇ ਤੇ ਇੱਕ ਨੇ ਆਂਡੇ ਫੜੇ ਹੋਏ ਨੇ ਹੱਥ ਚ ਪੰਜਾਬੀ ਸੂਟ ਪਹਿਨੇ ਹੋਏ ਨੇ
ਹਾਂਜੀ
ਤੇ ਉਹ ਆਂਡੇ ਫੜੇ ਹੋਏ ਨੇ ਤੇ ਉਹ ਹੁਣ ਪਤਾ ਨੀ ਕਿਹੜੀ ਸੱਚੀ ਆ ਕਿਹੜੀ ਨਹੀਂ ਸੱਚੀ ਤਾਂ ਇੱਕ ਦੇ ਗਾਤਰਾ ਪਾਇਆ ਹੋਇਆ ਬਾਹਰ
ਅੱਛਾ ਜੀ
ਗਾਤਰਾ ਬਾਹਰ ਲਟਕ ਰਿਹਾ ਸੂਟ ਤੋਂ
ਠੀਕ ਹੈ ਜੀ
ਤੇ ਉਹ ਸ਼ੋਅ ਇਹ ਕਰਨ ਦੀ ਕੋਸ਼ਿਸ਼ ਕਰਦੇ ਕਿ ਅੰਮ੍ਰਿਤਧਾਰੀ ਬੀਬੀ ਆਂਡੇ ਖਰੀਦ ਕੇ ਲੈ ਕੇ ਜਾ ਰਹੀ ਆ ਤਾਂ ਦੇਖੋ ਇਹਦੇ ਵਿਚ ਕੋਈ ਮਾੜੀ ਗੱਲ ਨਹੀਂ ਹੈਗੀ ਜੇ ਆਂਡੇ ਉਹ ਖਰੀਦ ਕੇ ਲੈ ਗਏ ਹੋ ਸਕਦਾ ਕਿਸੇ ਦੀ ਮਦਦ ਕਰਨ ਜਾ ਰਹੀ ਹੋਵੇ ਹੋ ਸਕਦਾ ਕਿਸੇ ਦੇ ਆਂਡੇ ਮਾਰਨੇ ਹੋਣ ਜਾ
ਹਾਂਜੀ ਹਾਂਜੀ
ਇਹ ਵੀ ਹੋ ਸਕਦਾ ਪਰ ਦੂਜੀ ਗੱਲ ਇਹ ਜਿਹੜੀਆਂ ਔਰਤਾਂ ਅੰਮ੍ਰਿਤ ਛਕਦੀਆਂ ਨੇ ਨਾ ਉਹ ਜ਼ਿਆਦਾਤਰ ਜਿਹੜੇ ਸ੍ਰੀ ਸਾਹਿਬ ਆ ਉਹ ਢਾਕੇ ਰੱਖਦੀਆਂ ਨੇ ਸਿੰਬੋਲਿਕ ਤੌਰ ਤੇ ਅੰਦਰ ਹੀ ਰੱਖਦੀਆਂ ਨੇ ਸੋ ਇਹੋ ਜਿਹੀ ਜਿਹੜੀਆਂ ਇਲਤਾਂ ਇਰਰੈਲੇਵੈਂਟ ਇਲਤਾਂ ਕੀਤੀਆਂ ਜਾਂਦੀਆਂ ਨੇ
ਅਮਨਦੀਪ ਅੱਜ ਕੱਲ ਫੋਟੋ ਨੂੰ ਮੈਨੂਪੁਲੇਟ ਕਰਨਾ ਫੋਟੋ ਨੂੰ ਇਧਰ ਉਧਰ ਲਾਣਾ ਤਾਂ ਬਹੁਤ ਸੌਖਾ ਹੋ ਗਿਆ ਤੇ ਅਜਿਹੀਆਂ ਇਲਤਾਂ ਆਮ ਤੌਰ ਤੇ ਫੇਸਬੁੱਕ ਤੇ ਕੀਤੀਆਂ ਜਾਂਦੀਆਂ ਤੇ ਮੇਰੇ ਖਿਆਲ ਦੇ ਕਿ ਸਿਆਣਾ ਜਿਹੜਾ ਰਿਵਿਊ ਕਰ ਰਿਹਾ ਜਾਂ ਪੜ੍ਹਨ ਵਾਲਾ ਆ ਜਾਂ ਦੇਖਣ ਵਾਲਾ ਆ ਉਹਨਾਂ ਨੂੰ ਅਜਿਹੀਆਂ ਫੋਟੋਆਂ ਤੇ ਵੈਸੇ ਧਿਆਨ ਹੀ ਨਹੀਂ ਦੇਣਾ ਚਾਹੀਦਾ ਕਿ ਇਲਤ ਨਾਲ ਓਰੀਐਂਟਡ ਫੋਟੋਆਂ ਹੁੰਦੀਆਂ
ਤੁਸੀਂ ਉਹਦੇ ਹੇਠਾਂ ਦੇਖ ਲਓ 500-600 ਲਾਈਕ ਤੇ ਲੋਕੀ ਕਮੈਂਟ ਕਰੀ ਜਾ ਰਹੇ ਨੇ ਬਦਨਾਮ ਕਰੀ ਲੋਕੀ ਸ਼ੇਅਰ ਕਰੀ ਜਾ ਰਹੇ ਮੈਨੂੰ ਖਿਜੋ ਨਾ ਗੱਲਾਂ ਤੇ ਆਉਂਦੀ
ਇਹ ਤਾਂ ਚਲੋ ਫੋਟੋ ਸ਼ੇਅਰ ਕਈ ਵਾਰੀ ਕਈ ਐਕਸੀਡੈਂਟ ਫੋਟੋ ਹੋਇਆ ਹੁੰਦਾ ਚਿਹਰਾ ਬਹੁਤ ਵਿਗੜਿਆ ਹੁੰਦਾ ਐਕਸੀਡੈਂਟ ਵੀ ਬਹੁਤ ਭੱਦੇ ਉੱਥੇ ਬਹੁਤ ਨਾ ਦੇਖਣ ਵਾਲੇ ਸੀਨ ਵੀ ਹੁੰਦੇ ਆ ਉਹਨੂੰ ਲੋਕ ਬਹੁਤ ਸ਼ੇਅਰ ਕਰਦੇ ਆ
ਆ ਹੁਣ ਇੱਕ ਅਖਬਾਰ ਦੇ ਵਿਚ ਅੱਜ ਆਈ ਵੀ ਆ ਖ਼ਬਰ ਵੀ ਆਈ ਆ ਉੱਥੇ ਵੀ ਉਹ ਫੋਟੋ ਨੀ ਲੱਗੀ ਕਿ ਇੱਕ ਲੇਡੀ ਪੁਲਿਸ ਆਫਿਸਰ ਨੇ ਥਾਣੇ ਦੇ ਵਿਚ ਖੁਦਕੁਸ਼ੀ ਕੀਤੀ ਆ ਤੇ ਉਹਦੀ ਖ਼ਬਰ ਲੱਗੀ ਆ ਪਰ ਮੈਂ ਕੱਲ ਫੋਟੋਆਂ ਵੀ ਦੇਖ ਚੁੱਕਾ ਤਿੰਨ ਫੋਟੋਆਂ ਉੱਥੇ ਸ਼ੋਅ ਕੀਤੀਆਂ ਉਹ ਲਟਕ ਦਿੱਤੀਆਂ ਵਿਚਾਰੀ ਦੀਆਂ
ਹਾਂਜੀ
ਮਤਲਬ ਹਾਊ ਲੋ ਕੈਨ ਪੀਪਲ ਗੋ ਜੇ ਉੱਥੇ ਜਾ ਕੇ ਫੋਟੋ ਖਿੱਚਦੇ ਨੇ ਮਤਲਬ ਫੇਸਬੁੱਕ ਤੇ ਪਾਉਣ ਦੀ ਕੀ ਲੋੜ ਹੈ ਹਨਾ ਤੇ ਇਹੋ ਜਿਹੇ ਮਤਲਬ ਸਾਡੀ ਜਿਹੜੀ ਮਾਨਸਿਕਤਾ ਹੋ ਚੁੱਕੀ ਆ ਤੇ ਬੇਲੋੜੀਆਂ ਹੁਣ ਦੇਖੋ ਉਹ ਪਾ ਵੀ ਦਿੱਤੀ ਕਿਸੇ ਨੇ ਫੇਰ ਸਾਡੀ ਮੂਹਰੇ ਸੋਚ ਦੇਖੋ ਅਸੀਂ ਬਿਨਾਂ ਅਸੀਂ ਸ਼ੇਅਰ ਕਰੀ ਹੀ ਜਾਣੀ ਆ
ਸੋਚੇ ਸਮਝੇ
ਬਿਨਾਂ ਸੋਚੇ ਸਮਝੇ ਅਸੀਂ ਸ਼ੇਅਰ ਕਰ ਦਿਓ ਜੀ ਗਾ ਮਤਲਬ ਕੀ ਅਚੀਵ ਕਰਨਾ ਚਾਹੁੰਦੇ ਅਸੀਂ ਕਿਉਂ ਸ਼ੇਅਰ ਕਰਨੀ ਆ ਜੇ ਹੁਣ ਇੱਕ ਜਿਹੜਾ ਮੁੰਡਾ ਮਾਰਿਆ ਜਿਹੜੀ ਆਪਣੇ ਨਸ਼ਿਆਂ ਦੇ ਤਸਕਰ ਦੀ ਗੱਲ ਕੀਤੀ ਸੀ ਇਹਦੀ ਲਾਸ਼ ਪਈ ਆ ਖੂਨ ਨਾਲ ਲਿਬੜੀ ਉਹ ਇਹਦੀ ਫੋਟੋ ਸ਼ੇਅਰ ਕਰੀ ਜਾ ਰਹੇ ਨੇ ਲੋਕੀ ਮਤਲਬ ਗਾਂਹ ਤੇ ਗਾਂਹ ਗ੍ਰਾਫਿਕਸ ਆ ਖੂਨ ਚੱਲੇ ਹੋਏ ਨੇ ਵਿਗੜੀਆਂ ਹੋਈਆਂ ਇੰਨੀਆਂ ਮਤਲਬ ਫੋਟੋਆਂ ਨੇ ਜਿਹੜੀਆਂ ਕਿ ਤੁਹਾਨੂੰ ਡਿਸਟਰਬ ਕਰਦੀਆਂ ਨੇ
ਨਹੀਂ ਅਮਨਦੀਪ ਕੋਈ ਧਾਰਮਿਕ ਫੋਟੋ ਆ ਜਿਹਦੇ ਵਿਚ ਕੋਈ ਬਹੁਤ ਵਧੀਆ ਸੰਦੇਸ਼ ਦਿੱਤਾ ਜਾ ਰਿਹਾ ਜਾਂ ਕੋਈ ਪ੍ਰੋਗਰੈਸਿਵ ਫੋਟੋ ਆ ਜਿਹਦੇ ਵਿਚ ਲੋਕਾਂ ਨੂੰ ਸਮਾਜ ਭਲਾਈ ਦਾ ਕੋਈ ਸੰਦੇਸ਼ ਮਿਲ ਰਿਹਾ ਉਹ ਤਾਂ ਸ਼ੇਅਰ ਕਰੋ ਏਦਾਂ ਦੀਆਂ ਫੋਟੋਆਂ ਕਰਨੀਆਂ ਜਿਹੜੀਆਂ ਕਿ ਤੁਹਾਨੂੰ ਦੁੱਖ ਦਿੰਦੀਆਂ ਆ ਕਿਸੇ ਦੀ ਬੇਬਸੀ ਨੂੰ ਸ਼ੇਅਰ ਕਰਨਾ ਜਾਂ ਕਿਸੇ ਦੀ ਬੇਇੱਜ਼ਤੀ ਨੂੰ ਸ਼ੇਅਰ ਕਰਨਾ ਮੇਰੇ ਖਿਆਲ ਵਿਚ ਬਹੁਤ ਮਾੜੀ ਗੱਲ ਹੈ
ਔਰ ਵਿਜੇ ਵਿਰਦੀ ਵੀ ਬਹੁਤ ਦੇਰ ਬਾਅਦ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਐਟ ਲਾਸਟ ਸਨ ਜਿਹੜਾ ਆ ਸ਼ਾਈਨ ਕਰ ਰਿਹਾ ਤੇ ਇੰਜੋਏ ਯੋਰ ਟਾਕ ਹਾਂਜੀ ਸਿਡਨੀ ਦੇ ਵਿਚ ਪਰ ਅੱਜ ਮੀਂਹ ਦੱਸਿਆ ਗਿਆ ਤੁਹਾਨੂੰ ਫੇਰ ਬਾਰ ਬਾਰ ਅਸੀਂ ਦੱਸ ਰਹੇ ਹਾਂ ਤਾਂ ਈਮੇਲਸ ਦੇ ਜ਼ਰੀਏ ਸਾਡੇ ਨਾਲ ਹਰਪ੍ਰੀਤ ਸਿੰਘ ਜੁੜ ਚੁੱਕੇ ਨੇ ਜੀ ਡਾਰਵਿਨ ਤੋਂ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਪ੍ਰੋਗਰਾਮ ਵਧੀਆ ਚੱਲ ਰਿਹਾ ਤੇ ਫੇਸਬੁੱਕ ਤੇ ਵੀਡੀਓ ਅਪਲੋਡ ਕੀਤਾ ਸੀ ਕਿਸੇ ਨੇ ਕਿਸੇ ਕੁੜੀ ਦੇ ਸੁਸਾਈਡ ਕੀਤਾ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਵੀਡੀਓ ਕਿਉਂ ਬਣਾਉਂਦੇ ਨੇ ਉਹੀ ਜਿਹੜਾ ਹੁਣੇ ਆਪਾਂ ਗੱਲ ਕਰਕੇ ਹਟੇ ਨਾ ਇਹ ਪੁਲਿਸ ਆਫਿਸਰ ਦੀ ਜਿਹੜੀ ਲੇਡੀ ਆ ਉਹਦੀਆਂ ਫੋਟੋਆਂ ਪਾਏ ਜਾ ਰਹੇ ਨੇ ਲੋਕੀ ਮਤਲਬ ਸਮਝ ਨਹੀਂ ਆਉਂਦੀ ਸਾਡੀ ਸੋਚ ਤੋਂ ਬਾਹਰ ਹੀ ਇਹ ਚੀਜ਼ਾਂ ਨੇ ਤੇ ਮੇਰੇ ਹੀ ਹਮਨਾਮੀ ਅਮਨਦੀਪ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਇੱਕ ਟੈਕਨੀਕਲ ਪਰੇਸ਼ਾਨੀ ਵੱਲ ਧਿਆਨ ਦਵਾ ਰਹੇ ਨੇ ਤੁਸੀਂ ਭਾਈ ਸਾਹਿਬ ਥੋੜਾ ਜਿਹਾ ਜੇ ਅਪਡੇਟ ਕਰਕੇ ਦੇਖ ਲਓ ਆਪਣੀ ਐਪਲੀਕੇਸ਼ਨ ਸ਼ਾਇਦ ਪੁਰਾਣਾ ਵਰਜ਼ਨ ਨਾ ਚੱਲਦਾ ਹੋਵੇ ਤੇ ਉਧਰ ਸਾਡੇ ਨਾਲ ਜਸਪ੍ਰੀਤ ਭਾਜੀ ਜੁੜੇ ਸਨ ਜਸਪ੍ਰੀਤ ਬੈਂਸ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਕਿ ਕੱਲ ਨੂੰ ਸੋਕਰ ਮੈਚ ਜਿਹੜੇ ਨੇ ਲਾਈਵ ਸ਼ੁਰੂ ਹੋ ਜਾਣੇ ਨੇ ਕਾਫੀ ਸੋਕਰ ਮੈਚ ਤੇ ਇਹ ਸਾਰੇ ਜਿਹੜੇ ਮੈਚ ਨੇ ਇਹ ਵਰਲਡ ਕੱਪ ਦੇ ਕੁਆਲੀਫਾਇੰਗ ਮੈਚ ਨੇ ਜਿਹੜੇ ਕਿ ਰਸ਼ੀਆ ਦੇ ਵਿਚ 2018 ਦੇ ਵਿਚ ਹੋਸਟ ਕੀਤਾ ਜਾ
ਰਿਹਾ ਅਮਨਦੀਪ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਆਸਟ੍ਰੇਲੀਆ ਕੁਆਲੀਫਾਈ ਕਰ ਚੁੱਕਿਆ ਹੈ ਵਰਲਡ ਕੱਪ ਦੇ ਲਈ 2018 ਦੇ ਵਿਚ ਜਿਹੜਾ ਵਰਲਡ ਕੱਪ ਰਸ਼ੀਆ ਦੇ ਵਿਚ ਹੋਣਾ ਹੈ ਤੇ ਹਾਲੇ ਵੀ ਉਹਦੇ ਦੋ ਮੈਚ ਹਾਲੇ ਡਿਊ ਹਨ ਜਿਹੜੇ ਕਿ ਸਤੰਬਰ ਵਿਚ ਖੇਡੇ ਜਾਣੇ ਆ ਤੇ ਉਹਨਾਂ ਮੈਚਾਂ ਦੀ ਵੀ ਲਾਈਵ ਕਵਰੇਜ ਆਏਗੀ ਬਹੁਤ ਸ਼ਾਰਟਲੀ ਤੁਹਾਨੂੰ ਦੱਸਾਂਗੇ ਕਦੋਂ ਉਹ ਲਾਈਵ ਉਹਨਾਂ ਦੀ ਕਵਰੇਜ ਹੋ ਰਹੀ ਹੈ ਲੇਕਿਨ ਆਸਟ੍ਰੇਲੀਆ 2018 ਸੋਕਰ ਵਰਲਡ ਕੱਪ ਲਈ ਪਹਿਲਾਂ ਹੀ ਕੁਆਲੀਫਾਈ ਕਰ ਚੁੱਕਿਆ
ਇੱਕ ਬ੍ਰਾਜ਼ਿਲ ਤੇ ਅਰਜਨਟੀਨਾ ਦਾ ਮੈਚ ਵੀ ਹੋ ਕੇ ਹਟਿਆ ਪਰਸੋਂ
ਹਾਂਜੀ
ਤੇ ਉਹ ਵੀ ਬੜਾ ਜ਼ਬਰਦਸਤ ਮੈਚ ਸੀ ਤੇ ਉਨ੍ਹਾਂ ਦੀ ਵੀ ਜਿਹੜੀ ਰਾਇਵਲਰੀ ਆ ਆਪਸ ਦੇ ਵਿਚ ਖਹਿਬਾਜੀ ਆ ਭਾਰਤ ਦੇ ਪਾਕਿਸਤਾਨ ਵਾਲੀ ਆ
ਹਾਂਜੀ ਹਾਂਜੀ
ਤੇ ਕਿਉਂਕਿ ਉਹ ਦੋਨੋਂ ਸਾਊਥ ਅਮਰੀਕਾ ਦੇ ਦੇਸ਼ ਨੇ ਤੇ ਉਨ੍ਹਾਂ ਦੀ ਆਪਸ ਦੇ ਵਿਚ ਖਹਿਬਾਜੀ ਵੀ ਸਿਰੇ ਤੱਕ ਹੀ ਆ
ਜੀ
ਤੇ ਉਨ੍ਹਾਂ ਦਾ ਵੀ ਉਹਦੇ ਵਿਚ ਅਰਜਨਟੀਨਾ ਨੇ ਜੀ ਉਹ ਜਿੱਤਿਆ ਮੈਚ ਇਕ ਸਿਫ਼ਰ ਦੇ ਨਾਲ ਸੋ ਬ੍ਰਾਜ਼ਿਲ ਤੁਹਾਨੂੰ ਪਤਾ ਹੈ ਕਿ ਆਲਾ ਦਰਜੇ ਦੀ ਟੀਮ ਹੈ ਤੇ ਦੂਜੇ ਪਾਸੇ ਅਰਜਨਟੀਨਾ ਵੀ ਕਿਸੇ ਨਾਲੋਂ ਘੱਟ ਨੇ ਉਹ ਵੀ ਮੈਚ ਇਸ ਤਰ੍ਹਾਂ ਨਿਬੜਿਆ ਤੇ ਬੈਸਟ ਮੈਚ ਜਸਪ੍ਰੀਤ ਭਾਜੀ ਕਹਿੰਦੇ ਨੇ ਇੰਗਲੈਂਡ ਤੇ ਸਕਾਟਲੈਂਡ ਦਾ ਸੀਗਾ ਜਿਹੜਾ ਕਿ ਕੁਝ ਘੰਟੇ ਪਹਿਲਾਂ ਸਕਾਟਲੈਂਡ ਦੇ ਵਿਚ ਖੇਡਿਆ ਗਿਆ ਤੇ ਇੰਗਲੈਂਡ ਇਕ ਗੋਲ ਨਾਲ ਜਿੱਤ ਰਿਹਾ ਸੀ ਤੇ 4 ਮਿੰਟ ਇੰਜਰੀ ਟਾਈਮ ਦੇ ਮਿਲੇ ਤੇ ਉਹ 4 ਮਿੰਟਾਂ ਦੇ ਵਿਚ ਸਕਾਟਲੈਂਡ ਨੇ 2 ਗੋਲ ਕਰ ਦਿੱਤੇ ਜੀ
ਅੱਛਾ ਜੀ
ਹਾਂਜੀ
ਤੇ ਉਹ ਬਾਜੀ ਮਾਰ ਗਿਆ
ਹਾਂਜੀ ਤੇ ਨਹੀਂ ਸੁਣੋ
ਅੱਛਾ ਜੀ
2 ਗੋਲ ਕਰਤੇ ਤੇ ਉਹ ਤੋਂ ਬਾਅਦ 45 ਸੈਕਿੰਡ ਰਹਿੰਦੇ ਸੀ ਇੰਗਲੈਂਡ ਨੇ ਗੋਲ ਕਰਤਾ ਤੇ ਬਰਾਬਰ ਹੋ ਗਏ 2-2
ਅੱਛਾ ਜੀ
ਸੋ ਮਤਲਬ ਪਹਿਲਾਂ 1 ਗੋਲ ਨਾਲ ਸਾਰੇ ਟਾਈਮ ਜਿੱਤੀ ਗਿਆ ਤੇ 4 ਮਿੰਟ ਦੇ ਇੰਜਰੀ ਟਾਈਮ ਦੇ ਵਿਚ 3 ਗੋਲ ਹੋ ਗਏ
3
ਗੋਲ ਹੋ ਗਏ ਮਤਲਬ ਉਹ ਸਾਰਿਆਂ ਨਾਲ ਰੌਚਕ ਟਾਈਮ ਹੁੰਦਾ ਮਤਲਬ ਪੀਕ ਤੇ ਜਾ ਕੇ ਨਾ ਤੇ ਕੱਲ ਨੂੰ ਵੀ ਜੀ ਅੰਡਰ 20 ਫੀਫਾ ਵਰਲਡ ਕੱਪ ਦਾ ਮੈਚ ਹੈ ਇੰਗਲੈਂਡ ਵਰਸਿਸ ਵੈਨੇਜ਼ੁਏਲਾ ਜਿਹੜਾ ਕਿ ਸਾਊਥ ਕੋਰੀਆ ਦੇ ਵਿਚ ਖੇਡਿਆ ਜਾਵੇਗਾ ਤੇ ਫਿਰ USA ਵਰਸਿਸ ਮੈਕਸੀਕੋ ਉਹ ਵੀ ਲਾਈਵ ਮੈਚ ਹੋਏਗਾ ਤੇ ਉਹ ਵੀ ਰਿਲੇਸ਼ਨਸ਼ਿਪ ਜਿਹੜਾ ਹੇਟ ਰਿਲੇਸ਼ਨਸ਼ਿਪ ਹੈ ਅਮਰੀਕਾ ਤੇ ਮੈਕਸੀਕੋ ਦਾ ਉਸਨੂੰ ਉਜਾਗਰ ਕਰੇਗਾ ਕਹਿੰਦੇ ਤੇ ਬਾਕੀ ਚੈਂਪੀਅਨ ਟਰਾਫੀ ਜਿਹੜੀ ਆ ਉਹ ਤਾਂ ਤੁਹਾਨੂੰ ਪਤਾ ਹੀ ਹੈ ਕਹਿੰਦੇ ਇੰਗਲੈਂਡ ਨੇ ਕਹਿੰਦੇ ਕੰਮ ਕਰਤਾ ਆਸਟ੍ਰੇਲੀਆ ਦਾ
ਆਸਟ੍ਰੇਲੀਆ ਬਾਹਰ ਹੋ ਚੁੱਕਾ ਜੀ
ਹਾਂਜੀ ਬਹੁਤ ਬਹੁਤ ਧੰਨਵਾਦ ਜੀ ਇੰਨੀ ਜਾਣਕਾਰੀ ਸਾਂਝੀ ਕਰਨ ਦੇ ਲਈ ਤੇ ਇਧਰ ਸਾਡੇ ਨਾਲ ਜੁੜੇ ਨੇ ਬਲਵੀਰ ਸਿੰਘ ਫੋਟੋ ਭੇਜ ਰਹੇ ਨੇ ਫੁੱਲਾਂ ਦੇ ਗੁਲਦਸਤੇ ਦੀ ਤੇ ਕਹਿੰਦੇ ਨੇ ਕਿ ਸਿੰਘ ਸਮਾਰਟ ਅਲਟਰੇਸ਼ਨ ਸਿਡਨੀ ਵੱਲੋਂ ਫੁੱਲਾਂ ਦਾ ਗੁਲਦਸਤਾ ਤੇ ਸਤਿ ਸ੍ਰੀ ਅਕਾਲ ਹਾਂਜੀ ਬਹੁਤ ਬਹੁਤ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਜੀ ਔਰ ਪ੍ਰੋਗਰਾਮ ਦੇ ਵਿਚ ਤੁਹਾਡਾ ਸਵਾਗਤ ਹੈ ਗੁਰਵਿੰਦਰ ਸਿੰਘ ਚੁੱਗ ਸਾਡੇ ਨਾਲ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਇੰਜੋਇੰਗ ਦਾ ਪ੍ਰੋਗਰਾਮ ਸੋ ਅਮਰੀਕ ਜੀ ਅੱਜ ਹੁਣ ਅਸੀਂ ਇਸ ਪ੍ਰੋਗਰਾਮ ਤੋਂ ਬਾਅਦ ਮੀਂਹ ਥੋੜਾ ਜਿਹਾ ਹਲਕਾ ਹੋਇਆ ਹਲਕੀ ਹਲਕੀ ਭੂਰ ਪੈ ਰਹੀ ਆ ਤੇ ਅੱਜ ਅਸੀਂ ਗੁਰਦੁਆਰਾ ਸਾਹਿਬ ਜਾਣਾ ਹੈ ਬੁਲਬੁਲ ਕੇ ਤੇ ਉਥੋਂ ਆਪਾਂ ਦੇਖਾਂਗੇ ਕਿ ਕੁਝ ਫੋਟੋਆਂ ਵੀ ਜੇ ਸਾਂਝੀਆਂ ਕਰ ਸਕੀਏ ਆਪਣੇ ਸਰੋਤਿਆਂ ਨਾਲ ਆਸਟ੍ਰੇਲੀਆ ਦਾ ਪਹਿਲਾ ਗੁਰਦੁਆਰਾ ਆਸਟ੍ਰੇਲੀਆ ਦਾ ਦੂਜਾ ਗੁਰਦੁਆਰਾ ਵੀ ਬੁਲਬੁਲ ਕੇ ਦੇ ਵਿਚ ਹੀ ਆ
ਠੀਕ ਹੈ
ਤੇ ਉਥੋਂ ਆਪਾਂ ਕੁਝ ਫੋਟੋਆਂ ਖਿੱਚਾਂਗੇ ਕੁਝ ਆਪਾਂ ਦੇਖਾਂਗੇ ਕਿ ਕੀ ਡਿਵੈਲਪਮੈਂਟ ਹੋ ਰਹੀ ਆ ਤੇ ਨਾਲ ਦੀ ਨਾਲ ਆਪਣੇ ਸਰੋਤਿਆਂ ਨੂੰ ਦੱਸਦੇ ਕਿ ਅਸੀਂ ਬਹੁਤ ਸਾਰੇ ਵਿਚਾਰ ਰਿਕਾਰਡ ਕਰ ਰਹੇ ਹਾਂ ਤੇ ਕਾਫੀ ਵੱਡਾ ਪ੍ਰੋਜੈਕਟ ਹੈ ਸਾਡਾ ਤੇ ਆਉਣ ਵਾਲੇ 5-10 ਦਿਨਾਂ ਦੇ ਵਿਚ ਅਸੀਂ 150-200 ਦੇ ਕਰੀਬ ਵਿਚਾਰ ਨਵੇਂ ਅਮਰੀਕ ਭਾਜੀ ਦੀ ਆਵਾਜ਼ ਦੇ ਵਿਚ ਸਾਂਝੇ ਕਰਾਂਗੇ ਇਕ ਵਿਚਾਰ ਤੁਸੀਂ ਅੱਜ ਸੁਣ ਹੀ ਲਿਆ ਸੀ ਪ੍ਰਾਈਮ ਮਿਨਿਸਟਰ ਵਾਲਾ ਤੇ ਜਿਹੜੇ ਸਰੋਤੇ ਮਿਸ ਕਰ ਗਏ ਨੇ ਉਨ੍ਹਾਂ ਨੂੰ ਬੇਨਤੀ ਹੈ ਕਿ ਉਹ ਪ੍ਰੋਗਰਾਮ ਜਿਹੜਾ ਸਾਡਾ ਪੋਡਕਾਸਟ ਦੇ ਵਿਚ ਸੁਣ ਸਕਦੇ ਨੇ ਇਸ ਪ੍ਰੋਗਰਾਮ ਖਤਮ ਹੋਣ ਤੋਂ ਠੀਕ 15 ਮਿੰਟ ਬਾਅਦ ਅਪਲੋਡ ਕਰ ਦਿੱਤਾ ਜਾਂਦਾ ਸਾਰੇ ਹੀ ਪ੍ਰੋਗਰਾਮ ਜਿਹੜੇ ਲਾਈਵ ਨੇ ਉਹ ਪੋਡਕਾਸਟ ਦੇ ਵਿਚ ਉਪਲਬਧ ਹੁੰਦੇ ਨੇ ਨਵੀਂ ਐਪ ਤੇ ਕੰਮ ਹੋ ਰਿਹਾ ਜੀ ਐਂਡਰਾਇਡ ਦੀ ਆ ਚੁੱਕੀ ਹੈ ਉਹ ਤੁਸੀਂ ਅਪਡੇਟ ਕਰ ਸਕਦੇ ਹੋ ਆਈਫੋਨ ਤੇ ਕੰਮ ਚੱਲ ਰਿਹਾ ਵੈਬਸਾਈਟ ਤੇ ਵੱਡੇ ਪੱਧਰ ਤੇ ਕੰਮ ਚੱਲ ਰਿਹਾ ਤੇ ਜਗੇਸ਼ ਠਾਕੁਰ ਹੁਣੀ ਕੋਈ ਵੀਡੀਓ ਭੇਜ ਰਹੇ ਨੇ ਜਿਹੜੀ ਕਿ ਮੈਂ ਚਲਦੇ ਪ੍ਰੋਗਰਾਮ ਦੇ ਵਿਚ ਨਹੀਂ ਦੇਖ ਸਕਦਾ। ਪਰ ਜਗਜੀਤ ਭਾਜੀ ਤੁਹਾਡੇ ਜਹਾਜ਼ ਆਇਆ ਕਿ ਨਹੀਂ ਹਜੇ? ਉਹ ਵੀ ਕੀਨੀਆ ਦੇ ਵਿਚਾਰੇ ਏਅਰਪੋਰਟ ਤੇ ਬੈਠੇ
ਨੇ, ਉਹ 7 ਘੰਟੇ ਕਹਿ ਰਹੇ ਸੀ, ਮੇਰੇ ਖਿਆਲ 2 ਘੰਟੇ ਉਹਨਾਂ ਨੂੰ ਹੋ ਗਏ ਪ੍ਰੋਗਰਾਮ ਸਾਡੇ ਨੂੰ ਚੱਲਦੇ ਨੂੰ ਲਗਭਗ 2 ਘੰਟੇ ਤੇ 5 ਘੰਟੇ ਹਾਲੇ ਮੇਰੇ ਖਿਆਲ ਦੇ ਵਿਚ ਉਹ ਏਅਰਪੋਰਟ ਤੇ ਵੇਟ ਕਰ ਰਹੇ, ਵੇਟ ਕਰਨਗੇ ਹੋਰ ਤੇ ਕੰਟੀਨਿਊ ਕਰਨਗੇ ਹਰਮਨ ਰੇਡੀ ਦਾ ਪ੍ਰੋਗਰਾਮ ਸੁਣਦੇ ਰਹਿਣ, ਕਿਉਂਕਿ ਇਸ ਤੋਂ ਬਾਅਦ ਅਸੀਂ ਗੀਤ ਸੰਗੀਤ ਦੇ ਨਾਲ ਉਨ੍ਹਾਂ ਨੂੰ ਛੱਡ ਕੇ ਜਾਵਾਂਗੇ। ਤੇ ਹਰਮਨ ਰੇਡੀਓ ਤੁਸੀਂ ਜਾਣਦੇ ਹੋ ਕਿ ਪ੍ਰੋਗਰਾਮ 24 ਘੰਟੇ ਚੱਲਦੇ ਆ ਤੇ ਉਹ ਇਸ ਹਰਮਨ ਰੇਡੀ ਦੀ ਪ੍ਰੈਜੈਂਟੇਸ਼ਨਸ ਨੂੰ ਉਹਦਾ ਇੰਜੋਏਮੈਂਟ ਉਹਦੀ ਕਰਦੇ ਰਹਿਣਗੇ
ਜੀ। ਮੈਨੂੰ ਇਨ੍ਹਾਂ ਦੀ ਸਿਚੁਏਸ਼ਨ ਦੇਖ ਕੇ ਚੇਤਾ ਆ ਗਿਆ, ਇੱਕ ਗੀਤ ਆਇਆ ਸੀ ਨਾ ਹੰਸ ਰਾਜ ਹੰਸ ਦਾ,
ਹਾਂਜੀ,
ਮੈਂ ਬੱਸਾਂ ਲੁਧਿਆਣੇ ਦੀਆਂ ਤੱਕਦਾ ਰਿਹਾ,
ਹਾਂਜੀ,
ਹੈਨਾ, ਤੇ ਮੈਂ ਸੋਚਦਾ ਕਿ ਉਹ ਲਾ ਦਈਏ ਕਿ ਲੁਧਿਆਣੇ ਬੱਸ ਅੱਡੇ ਤੇ ਕਈ ਵਾਰੀ ਬੰਦਾ ਬੈਠਾ ਹੁੰਦਾ ਤੇ ਬੱਸਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਤੇ ਮੈਂ ਕੋਸ਼ਿਸ਼ ਕਰਦਾ ਕਿ ਉਹ ਗੀਤ ਆਪਣੇ ਜਗਜੀਤ ਭਾਜੀ ਹੁਣਾਂ ਨੂੰ ਸਮਰਪਿਤ ਕਰਾਂ।
ਠੀਕ ਹੈ,
ਤਾਂ ਬਾਕੀ ਅਮਰੀਕ ਜੀ ਦੇਖੋ ਪ੍ਰੋਗਰਾਮ ਜਿਹੜੇ ਆਪਣੇ ਅਸੀਂ ਕਰਦੇ ਆ ਉਹਦੇ ਵਿਚ ਬਹੁਤ ਸਾਰੀਆਂ ਕਈ ਵਾਰੀ ਗਲਤੀਆਂ ਵੀ ਹੋ ਜਾਂਦੀਆਂ, ਹਨਾ, ਉੱਚਾ ਨੀਵਾਂ ਵੀ ਬੋਲ ਹੋ ਜਾਂਦਾ, ਇਸ ਲਈ ਆਪਾਂ ਮਾਫ਼ੀ ਪਹਿਲਾਂ ਹੀ ਮੰਗ ਲੈਂਦੇ ਆ। ਐਡਵਾਂਸ ਵੀ ਅਸੀਂ ਵੀ ਤੁਹਾਡੇ ਵਰਗੇ ਹੀ ਹੈਗੇ ਆ ਕਿ ਗਲਤੀਆਂ ਹੋ ਜਾਂਦੀਆਂ ਨੇ, ਹਨਾ, ਸੋ ਇਸ ਕਰਕੇ ਪਹਿਲਾਂ ਹੀ ਐਡਵਾਂਸ ਦੇ ਵਿਚ ਮਾਫ਼ੀ ਰੱਖਿਆ ਕਰੋ। ਜੇ ਅਸੀਂ ਕੋਈ ਗਲਤ ਕਹਿ ਦਿੱਤਾ ਹੋਵੇ ਤਾਂ ਸਾਡੇ ਸਰੋਤੇ ਜਿਹੜੇ ਨੇ ਉਹ ਸਾਨੂੰ ਦਰੁਸਤ ਕਰ ਸਕਦੇ ਨੇ,
ਠੀਕ ਹੈ,
ਕੋਈ ਐਡੀ ਗੱਲ ਨਹੀਂ ਹੈਗੀ। ਤੇ ਸਤਨਾਮ ਗਿੱਲ ਵੀ ਗ੍ਰਿਫਤ ਨੂੰ ਜਾ ਰਹੇ ਨੇ, ਡਰਾਈਵ ਕਰ ਰਹੇ ਨੇ, ਤੇ ਉਧਰ ਕੁਲਦੀਪ ਔਲਖ ਹੋਣੀ ਵੀ ਫੋਟੋਆਂ ਵੀਡੀਓ ਪਾ ਰਹੇ ਨੇ, ਲਾਈਵ ਹੋ ਰਹੇ ਨੇ, ਉਹ ਸਾਰਾ ਮਿੱਤਰ ਸੱਜਣ ਦਾ ਜਿਹੜਾ ਗਰੁੱਪ ਹੈ ਉਹ ਵੀ ਟਰੈਵਲ ਕਰ ਰਿਹਾ। ਸੋ ਸਾਰਿਆਂ ਨੂੰ ਜੀ ਬੇਨਤੀ ਹੈ ਕਿ ਵਧੀਆ ਸੇਫ ਤਰੀਕੇ ਨਾਲ ਡਰਾਈਵਿੰਗ ਕਰਨ, ਤੇ ਆਪਾਂ ਵੀ ਲਈਏ ਇਜਾਜ਼ਤ,
ਹਾਂਜੀ ਅਮਨਦੀਪ,
ਤੇ ਅਸੀਂ ਵੀ ਬੱਸਾਂ ਲੁਧਿਆਣੇ ਦੀਆਂ ਤੱਕਦੇ ਰਹੀਏ ਫਿਰ।
ਹਾਂਜੀ,
ਲਓ ਜੀ ਆਖਰੀ ਗੀਤ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਸਮਰਪਿਤ ਹੈ ਜਗਜੀਤ ਕਪੂਰ ਭਾਜੀ ਨੂੰ, ਜਿਹੜੇ ਕਿ ਕੀਨੀਆ ਦੇ ਏਅਰਪੋਰਟ ਤੇ ਬੈਠੇ ਸਾਨੂੰ ਸੁਣ ਰਹੇ ਨੇ ਤੇ ਜਹਾਜ਼ ਦਾ ਇੰਤਜ਼ਾਰ ਕਰ ਰਹੇ ਨੇ। ਮਿਲਦੇ ਹਾਂ ਜੀ ਫਿਰ ਆਉਣ ਵਾਲੇ ਪ੍ਰੋਗਰਾਮਾਂ ਦੇ ਵਿਚ। ਆਪ ਸਭ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ,
ਤੇ ਮੇਰੇ ਵੱਲੋਂ ਵੀ ਕੋਪ ਸਰਵਟ ਤੋਂ ਅੱਜ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਤੇ ਅਗਲੇ ਸ਼ਨੀਚਰਵਾਰ ਫਿਰ ਤੁਹਾਡੇ ਰੂਬਰੂ ਹੋਵਾਂਗੇ ਇਸ ਪ੍ਰੋਗਰਾਮ ਦੇ ਵਿਚ।
ਇੰਤਜ਼ਾਰ ਦੀ ਆਰੀ ਮੇਰੀ ਗਈ ਦਿਹਾੜੀ ਸਾਰੀ, ਧੁੱਪੇ ਆਸ਼ਿਕਾਂ ਦੇ ਸਿਵੇ ਵਾਂਗੂ ਮੱਚਦਾ ਰਿਹਾ, ਨੀ ਮੈਂ ਬੱਸਾਂ ਲੁਧਿਆਣੇ ਦੀਆਂ ਤੱਕਦਾ ਰਿਹਾ, ਨੀ ਮੈਂ ਬੱਸਾਂ ਲੁਧਿਆਣੇ ਦੀਆਂ ਤੱਕਦਾ ਰਿਹਾ। ਪਲ ਪਿਆਰ ਦੇ ਹੰਡਾਈਏ ਰੱਬ ਦੇ ਵਿੱਚ ਤੋਫੀਕਾਂ, ਕਹਿੰਦੇ ਯਾਰ ਦੇ ਮਿਲਾਪਾਂ ਨਾਲੋਂ ਚੰਗੀਆਂ ਉਡੀਕਾਂ, ਪਲ ਪਿਆਰ ਦੇ ਹੰਡਾਈਏ ਰੱਬ ਦੇ ਵਿੱਚ ਤੋਫੀਕਾਂ, ਇਸੇ ਗੱਲ ਨੂੰ ਬਣ ਕੇ ਪੱਲੇ ਫੱਕਰ ਮਿਲਣ ਯਾਰ ਨੂੰ ਚੱਲੇ, ਗੱਲ ਨੂੰ ਬਣ ਕੇ ਪੱਲੇ ਫੱਕਰ ਮਿਲਣ ਯਾਰ ਨੂੰ ਚੱਲੇ, ਸਾਨਾ ਪੈ ਗਿਆ ਕਲਮ ਕੱਲੇ ਸਿੱਲੇ ਨੈਣਾ ਵੱਲ ਵੇਖ ਵੇਖ ਹੱਸਦਾ ਰਿਹਾ, ਨੀ ਮੈਂ ਬੱਸਾਂ ਲੁਧਿਆਣੇ ਦੀਆਂ ਤੱਕਦਾ ਰਿਹਾ, ਨੀ ਮੈਂ ਬੱਸਾਂ ਲੁਧਿਆਣੇ ਦੀਆਂ ਤੱਕਦਾ ਰਿਹਾ।
ਫੋਟੋ ਕਦੇ ਚੁੰਮ ਲਾ ਰਮਾਲ ਤੇਰੀ ਦੀਦ ਬਾਜੋ ਸੱਜਣਾ ਦਾ ਹੋਇਆ ਬੁਰਾ ਹਾਲ ਤੇਰੀ ਦੀਦ ਬਾਜੋ ਸੱਜਣਾ ਦਾ ਹੋਇਆ ਬੁਰਾ ਹਾਲ ਕਦੇ ਵੇਖਾਂ ਤੇਰੀ ਫੋਟੋ ਕਦੇ ਚੁੰਮ ਲਾ ਰਮਾਲ ਤੇਰੀ ਦੀਦ ਬਾਜੋ ਸੱਜਣਾ ਦਾ ਹੋਇਆ ਬੁਰਾ ਹਾਲ ਦਿਲ ਨੂੰ ਲੱਗ ਗਈ ਉੱਪਰ ਚਿੱਤੀ ਪੈੜਾ ਦਿਲ ਵੀ ਪਾ ਗਿਆ ਦਿੱਤੀ ਲੱਗ ਗਈ ਉੱਪਰ ਚਿੱਤੀ ਪੈੜਾ ਦਿਲ ਵੀ ਪਾ ਗਿਆ ਦਿੱਤੀ ਲੱਗਦਾ ਹਰ ਗਏ ਬਾਜ਼ੀ ਜਿੱਤੀ ਯਾਦਾਂ ਤੇਰੀਆਂ ਦਾ ਨੂਰ ਹੈ ਵਰਤਦਾ ਰਿਹਾ ਨੀ ਮੈਂ ਬੱਸਾਂ ਲੁਧਿਆਣੇ ਦੀਆਂ ਤੱਕਦਾ ਰਿਹਾ ਨੀ ਮੈਂ ਬੱਸਾਂ ਲੁਧਿਆਣੇ ਦੀਆਂ ਤੱਕਦਾ ਰਿਹਾ ਜਾਦੂ ਹੁਸਨਾ ਨੇ ਪਾਏ ਸਾਨੂੰ ਮਾਰਨੀ ਮੁਕਾਇਆ ਜਾਦੂ ਹੁਸਨਾ ਨੇ ਪਾਏ ਸਾਨੂੰ ਮਾਰਨੀ ਮੁਕਾਇਆ ਦਿਲ ਨੇ ਹੋਸ਼ੀ ਸੰਭਾਲੀ ਇਸ਼ਕੇ ਰੰਗ ਵਖਾਇਆ ਜਾਦੂ ਹੁਸਨਾ ਨੇ ਪਾਏ ਸਾਨੂੰ ਮਾਰਨੀ ਮੁਕਾਇਆ ਅੱਖਾਂ ਦੇ ਨਾਲ ਮਿਲੀਆਂ ਅੱਖਾਂ ਪਿਆਰ ਸਾਡਾ ਰੱਬ ਦੀਆਂ ਰੱਖਾਂ ਅੱਖਾਂ ਦੇ ਨਾਲ ਮਿਲੀਆਂ ਅੱਖਾਂ ਪਿਆਰ ਸਾਡਾ ਰੱਬ ਦੀਆਂ ਰੱਖਾਂ ਤੂੰ ਮਿਲੀ ਤੇ ਮਿਲ ਗਿਆ ਲੱਖਾਂ ਤੇਰਾ ਹੋ ਗਿਆ ਨਾ ਹੋਰ ਕਿਸੇ ਪਰਖਦਾ ਰਿਹਾ ਨੀ ਮੈਂ ਬੱਸਾਂ ਲੁਧਿਆਣੇ ਦੀਆਂ ਤੱਕਦਾ ਰਿਹਾ ਨੀ ਮੈਂ ਬੱਸਾਂ ਲੁਧਿਆਣੇ ਦੀਆਂ ਤੱਕਦਾ ਰਿਹਾ ਬੱਸਾਂ ਲੁਧਿਆਣੇ ਦੀਆਂ ਤੱਕਦਾ ਰਿਹਾ ਨੀ ਮੈਂ ਬੱਸਾਂ ਲੁਧਿਆਣੇ ਦੀਆਂ ਤੱਕਦਾ ਰਿਹਾ ਨੀ ਮੈਂ ਬੱਸਾਂ ਲੁਧਿਆਣੇ ਦੀਆਂ ਤੱਕਦਾ ਰਿਹਾ ਨੀ ਮੈਂ ਬੱਸਾਂ ਲੁਧਿਆਣੇ ਦੀਆਂ